वार 16 में एक ओंकार सतगुर प्रसाद साधु नीवी धरती दरगाह अंदर मिली वडाई। धरती सारिया तो नीवी है, निर्माण है, निर्माणता होने करके दरगाह दे विच वडियाई, परमेश्वर दरबार दे विच वडियाई निम्रता नूं प्राप्त होंदी है। गुरमुख जिहड़े गुण लैंदे आ, कोई गोडे वाहे हल को मल मूत्र कसूत्र कराई, कोई गुड़दा कोई हल्दों का कोई मल मूत्र कसूत्र मैंने इनू उपेत्र कराई करता है। लिंब रसोई खोकरा चोआ चंदन पू चढ़ाई, कोई चौंके विच पोचा फेर के है जी लिप पोच के रसोई करता, कोई चंदन चोआ चंदन चढ़ा के पूजा करता है। जिहा बीजा सो लुणा जिहा बीओ त्या फल पाई, ਜਿਹੋ ਜਿਹਾ ਕੋਈ ਬੀਜ ਧਰਤੀ ਬੀਜਦਾ ਉਹੋ ਜਿਹਾ ਲੁਣੇ ਕੱਟਦਾ, ਜਿਹੋ ਜਿਹਾ ਬੀਜ ਆ ਉਹੋ ਜਿਹਾ ਫਲ ਪ੍ਰਾਪਤ ਕਰਦਾ ਹੈ। ਗੁਰਮੁਖ ਸੁਖ ਫਲ ਸਹਿਜ ਕਰ ਆਪ ਗਵਾਇਨ ਆਪ ਗੁਣਾਈ। ਗੁਰਮੁਖ ਹਮੇਸ਼ਾ ਹੈਂਜੀ ਸੁਖ ਫਲ ਨੂੰ ਪ੍ਰਾਪਤ ਕਰਦੇ ਹੈ, ਸਹਿਜ ਘਰ ਵਿੱਚ ਰਹਿੰਦੇ ਹੈ ਔਰ ਆਪ ਗਵਾਇਨ ਆਪ ਗੁਣਾਈ। ਆਪਾ ਆਪ ਗਵਾਉਂਦੇ, ਆਪਾ ਆਪ ਗੁਣਾਉਂਦੇ ਨਹੀਂ, ਜਣਾਉਂਦੇ ਨਹੀਂ ਹੈਗੇ। ਜਾਗਰਤ ਸੁਪਨ ਸੁਖੋਪਤੀ ਉਹਨ ਮਨ ਮਗਨ ਹੈ ਲਿਓ ਲਾਈ। ਜਾਗਰਤ ਅਵਸਥਾ ਸੁਪਨ ਅਵਸਥਾ ਸੁਖੋਪਤੀ ਅਤੇ ਇਹ ਤਿੰਨ ਅਵਸਥਾ ਹੈਗੀਆਂ ਅਗਿਆਨਤਾ ਦੀਆਂ, ਪਰ ਜਿਹੜੇ ਗੁਰਮੁਖ ਆ ਉਹ ਉਨਮਨੀ ਅਵਸਥਾ ਮਗਨ ਰਹਿੰਦੇ ਆ ਅਤੇ ਲਿਵ ਲਾ ਕੇ ਰਹਿੰਦੇ ਆ। ਸਹਿਜ ਪਦ ਵਿੱਚ ਸਹਿਜ ਅਵਸਥਾ ਵਿੱਚ ਚੌਥੇ ਪਦ ਤੁਰੀਆ ਪਦ ਵਿੱਚ ਰਹਿੰਦੇ ਆ, ਉਹ ਤਿੰਨਾਂ ਅਵਸਥਾ ਦਾ ਉਹਨਾਂ 'ਤੇ ਅਸਰ ਨਹੀਂ। ਉਹ ਹਰ ਅਵਸਥਾ ਵਿੱਚ ਆਪਣੇ ਆਨੰਦ ਸਰੂਪ 'ਚ ਲਿਵ ਲਾ ਕੇ ਰਹਿੰਦੇ ਆ। ਸਾਧ ਸੰਗਤ ਗੁਰ ਸ਼ਬਦ ਕਮਾਈ, ਇਹ ਅਵਸਥਾ ਜਿਹੜੀ ਇਹਦੀ ਪ੍ਰਾਪਤੀ ਗੁਰੂ ਕੀ ਸੰਗਤ 'ਚ ਮਿਲ ਕੇ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਪ੍ਰਾਪਤ ਹੁੰਦੀ ਹੈ। ਦੂਜਾ, ਧਰਤੀ ਅੰਦਰ ਜਲ ਵਸੇ, ਜਲ ਬਹੁ ਰੰਗੀ ਰਸੀ ਮਿਲਾਂਦਾ। ਧਰਤੀ 'ਚ ਜਲ ਵਸ ਰਿਹਾ, ਜਲ ਬਹੁਤ ਰੰਗਾਂ ਦੇ ਨਾਲ ਮਿਲ ਜਾਂਦਾ, ਜਿਹੋ ਜਿਹਾ ਰੰਗ ਮਿਲਾਓ ਉਹੋ ਜਿਹਾ ਹੋ ਜਾਂਦਾ, ਬਹੁਤ ਰਸਾਂ ਦੇ ਨਾਲ ਮਿਲ ਜਾਂਦਾ। ਹਾਂਜੀ, ਕਿਉਂਕਿ ਪਾਣੀ ਦੇ ਧਰਤੀ ਦੇ ਪ੍ਰਭਾਵ ਨਾਲ ਪਾਣੀ ਕਈ ਕਿਸਮ ਦਾ ਆ, ਵੱਖੋ ਵੱਖਰੇ ਰਸ ਸਵਾਦਾਂ ਵਾਲਾ ਮਿਲਦਾ, ਕਿਤੇ ਮਿੱਠਾ ਆ, ਕਿਤੇ ਖਾਰਾ, ਕਿਤੇ ਲੂਣ ਵਾਲਾ ਆ, ਇਸ ਤਰ੍ਹਾਂ ਦਾ ਮਿਲਦਾ ਹੈ, ਬਹੁਤ ਰਸਾਂ ਵਾਲਾ। ਜਿਉਂ ਜਿਉਂ ਕੋਈ ਚਲਾਇਦਾ ਨੀਵਾ ਹੋਏ ਨਿਵਾਣ ਚਲਾਉਂਦਾ। ਪਾਣੀ ਨੂੰ ਭਾਈ ਸਾਹਿਬ ਕਹਿੰਦੇ ਜਿਵੇਂ ਜਿਵੇਂ ਕੋਈ ਚਲਾਉਂਦਾ ਭਾਵ ਵਗਾਉਂਦਾ ਆ, ਉਹ ਨੀਵੇਂ ਪਾਸੇ ਨੀਵਾਂ ਹੋ ਕੇ ਚਲਾ ਜਾਂਦਾ ਆ, ਚਲੰਦਾ ਚਲਾ ਜਾਂਦਾ ਨਿਵਾਣ ਵੱਲ। ਧੁੱਪ ਹੈ ਤਾਂ ਹੋ ਕੇ ਛਾਵੇਂ ਠੰਡਾ ਹੋਈ ਰਹਿੰਦਾ, ਧੁੱਪ ਹੋਵੇ ਤਾਂ ਤੱਤਾ ਹੋ ਜਾਂਦਾ, ਛਾਂ ਹੋਵੇ ਠੰਡਾ ਹੋ ਕੇ ਰਹਿੰਦਾ। ਨਾਵਣ ਜੀਵਨ ਦੀਆਂ ਮੋਹਾਂ ਪੀਤੇ ਸਨ ਸੰਤੋਖ ਬੰਦਾ। ਜੀਂਦੇ ਵੀ ਨਹਾਉਂਦੇ ਹੈ, ਮੋਹਾਂ ਦਾ ਵੀ ਇਸ਼ਨਾਨ ਕਰਵਾਉਂਦੇ ਹੈ, ਉਹਨਾਂ ਨੂੰ ਪਵਿੱਤਰ ਕਰਦਾ। ਪੀਤੇ ਸ਼ਾਂਤ, ਪੀਣ ਨਾਲ ਸ਼ਾਂਤੀ ਦਿੰਦਾ ਆ ਜੀ, ਅਤੇ ਘਬਰਾਏ ਹੋਏ ਨੂੰ ਸੰਤੋਖ ਬੰਦਾ ਸੰਤੋਖ ਹੋ ਜਾਂਦਾ ਹੈ। ਨਿਰਮਲ ਕਰਦਾ ਮੈਲਿਆਂ ਨੀਵੇਂ ਸਰਵਰ ਜਾਏ ਟਕੰਦਾ, ਮੈਲਿਆਂ ਨੂੰ ਨਿਰਮਲ ਕਰਦਾ, ਚਾਹੇ ਸਰੀਰ ਆ ਚਾਹੇ ਕੱਪੜੇ ਆ ਜਾਂ ਕੋਈ ਹੋਰ ਮੈਲ ਆ, ਸਾਫ਼ ਕਰਦਾ ਨੀਵੇਂ ਸਰਵਰ ਜਾਏ ਟਕੰਦਾ। ਫਿਰ ਨੀਵੀਂ ਜਗ੍ਹਾ ਸਰੋਵਰਾਂ ਜਾਂ ਛੱਪੜਾਂ ਜਾ ਕੇ ਟਕੰਦਾ, ਰਿੜ ਕੇ ਉੱਥੇ ਜਾ ਕੇ ਟਿਕ ਜਾਂਦਾ ਆ, ਇਕੱਠਾ ਹੋ ਜਾਂਦਾ। ਗੁਰਮੁਖ ਸੁਖਲ ਭਾਓ ਭਾਓ ਸਹਿਜ ਵਰਾਗ ਸਦਾ ਬਖਸੁੰਦਾ। ਭਾਈ ਸਾਹਿਬ ਇਸ ਤੋਂ ਗੁਰਮੁਖ ਪਿਆਰੇ ਜਿਹੜੇ ਨਿਰੰਕਾਰੀ ਪਿਆਰ ਦੇ ਵਿੱਚ ਡਰਦੇ ਸਹਿਤ ਸਹਿਜ ਘਰ ਬਰਾਗ ਵਿੱਚ ਸਦਾ ਆਨੰਦ ਪ੍ਰਸੰਨ ਹੋ ਕੇ ਖਿੜੇ ਰਹਿੰਦੇ ਆ। ਵੀ ਸੰਦਾ ਮੈਨੂੰ ਖਿੜੇ ਰਹਿਣ, ਪ੍ਰਸੰਨ ਹੋਣ, ਪੂਰਨ ਪਰਉਪਕਾਰ ਕਰਨ ਦਾ। ਇਹ ਗੁਰਮੁਖ ਜਿਹੜੇ ਹੈ ਉਹ ਪਾਣੀ ਤੋਂ ਗੁਣ ਲੈ ਕੇ ਪਰਮੇਸ਼ਰ ਦੇ ਹੁਕਮ 'ਚ ਹਮੇਸ਼ਾ ਪਰਉਪਕਾਰ ਕਰਦੇ ਆ, ਪੂਰਨ ਪਰਉਪਕਾਰ ਕਰਨ ਦਾ। ਉਹ ਗੁਰਮੁਖ ਪਿਆਰਿਆਂ ਦੀ ਐਸੀ ਅਵਸਥਾ ਆ ਕਿ ਉਹ ਫਿਰ ਹਰ ਵੇਲੇ ਪੂਰਨ ਪਰਉਪਕਾਰ ਕਰਨ ਦਾ ਪੂਰਨ ਪਦ। ਹਾਂਜੀ, ਕਿਹੜਾ ਗੁਰਮੁਖ ਸੁਖ ਵਾਲਾ ਹੋ ਕੇ ਦੇਵੀ ਭੈ ਅਤੇ ਪ੍ਰੇਮ ਵਿੱਚ ਰਤਾ ਰਹਿੰਦਾ। ਸਹਿਜ ਪਦ ਪੂਰਨ ਪਦ ਜਿਹੜਾ ਸ਼ੁੱਧ, ਉਹ ਬਰਾਗ ਵਿੱਚ ਸਦਾ ਖਿੜਿਆ ਰਹਿੰਦਾ ਔਰ ਪੂਰਾ ਪਰਉਪਕਾਰ ਕਰਦਾ ਉਹ, ਉਹਦੀ ਹਮੇਸ਼ਾ ਜਿਹੜੀ ਅਵਸਥਾ ਆ, ਗੁਰਮੁਖ ਪਾਣੀ ਵਾਂਗੂ ਸੀਤ ਲਿਆ, ਨਿਮਰਤਾ ਵਾਲੇ ਆ, ਮੈਲ ਦੂਰ ਕਰਨ ਵਾਲੇ, ਸਾਰਿਆਂ ਦੇ ਸੁਖਦਾਈ ਪਰਉਪਕਾਰੀ ਹੈ, ਤੁਰੀਆ ਪਦ ਵਿੱਚ ਟਿਕੇ ਰਹਿੰਦੇ, ਕਦੇ ਵੀ ਚਲਾਏ ਮਨ ਨਹੀਂ ਹੁੰਦੇ, ਐਸੀ ਉਹਨਾਂ ਦੀ ਅਵਸਥਾ ਆ, ਪੂਰਨ ਤੌਰ 'ਤੇ ਪਰਉਪਕਾਰ ਕਰਦੇ ਆ। ਤੀਜਾ, ਜਲ ਵਿੱਚ ਕਬਲ ਲਿਪਤਾ ਸੰਗ ਦੋਖ ਨਿਰੋਖ ਨਿਰਦੋਖ ਰਹਿੰਦਾ। ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਜਲ ਦੇ ਵਿੱਚ ਕਬਲ ਹੁੰਦਾ ਆ, ਕਬਲ ਜਿਹੜਾ ਆ ਨਿਰਵੇਪ ਰਹਿੰਦਾ, ਸੰਗ ਦੋਸ਼ ਜਿਹੜਾ ਉਹਨੂੰ ਗ੍ਰਹਿਣ ਨਹੀਂ ਕਰਦਾ, ਹਾਂਜੀ, ਅਤੇ ਕਲੰਕੀ ਨਹੀਂ ਹੁੰਦਾ ਸੰਗ ਦੋਸ਼ ਨਾਲ, ਚਿੱਕੜ ਆ, ਸਵਾਲ ਆ, ਜਾਲਾ ਆ ਅਤੇ ਡੱਡੂ ਬਗਲਾ, ਕਿਸੇ ਸੰਗ ਦਾ ਦੋਸ਼ ਉਹਨੂੰ ਨਹੀਂ ਲੱਗਦਾ, ਨਿਰਲੇਪ ਰਹਿੰਦਾ, ਨਿਰਦੋਖ ਰਹਿੰਦਾ, ਦੋਖਾਂ ਤੋਂ ਨਿਰਦੋਖ ਰਹਿੰਦਾ, ਰਾਤੀ ਪਵਰ ਲਵਾਉਂਦਾ, ਸੀਤਲ ਹੋਏ ਸੁਗੰਧ ਮਨਾਉਂਦਾ। ਫਿਰ ਰਾਤ ਦੇ ਰਾਤ ਨੂੰ ਫਿਰ ਪੌਰਿਆਂ ਨੂੰ ਲਵਾਏ ਮਨ ਕਰਦਾ, ਸੀਤਲ ਹੋਏ, ਫਿਰ ਸੀਤਲ ਹੋ ਕੇ ਭੌਰੇ ਜਿਹੜੇ ਸੁਗੰਧੀ ਲੈਂਦੇ ਆ, ਸੀਤਲ ਹੋਏ, ਸੀਤਲ ਹੋ ਕੇ ਭਾਵ ਕਿ ਭੌਰੇ ਸੁਗੰਧੀ ਲੈਂਦੇ ਆ ਅਤੇ ਸੁਗੰਧ ਮਿਲਦਾ, ਜਿਹੜੀ ਸੁਗੰਧੀ ਮਿਲਦੀ ਹੈ ਉਹਦੇ 'ਚ ਉਹ ਮਸਤ ਹੋ ਜਾਂਦੇ ਆ। ਭਲਕੇ ਸੂਰੇ ਧਿਆਨ ਤਰ ਪ੍ਰਫੁੱਲਤ ਹੋਏ ਮਿਲੇ ਹਸਨ ਦਾ, ਭਲਕੇ ਅੰਮ੍ਰਿਤ ਵੇਲੇ ਜਿਹੜੇ ਸੂਰਜ ਚੜ੍ਹਦਾ ਉਹਦਾ ਧਿਆਨ ਤਰਦਾ, ਪ੍ਰਫੁੱਲਤ ਹੁੰਦਾ ਪ੍ਰਫੁੱਲਤ ਹੋਏ ਮਿਲੇ ਹਸਨ ਦਾ, ਪ੍ਰਫੁੱਲਤ ਹੋ ਕੇ ਵੀ ਪ੍ਰਫੁੱਲਤ ਹੋ ਜਾਂਦਾ, ਖਿੜ ਜਾਂਦਾ ਆ, ਮਿਲੇ ਹਸਨ ਦਾ, ਫਿਰ ਉਹ ਪਿਆਰੇ ਨੂੰ ਹੱਸ ਕੇ ਮਿਲਦਾ ਹੈ। ਜਿਹੜੇ ਸੂਰਜ ਚੜ੍ਹਦਾ ਉਹ ਫਿਰ ਪ੍ਰਫੁੱਲਤ ਹੋ ਜਾਂਦਾ, ਉਹਦਾ ਧਿਆਨ ਕਰਕੇ ਹੱਸ ਕੇ ਪਿਆਰੇ ਨੂੰ ਮਿਲਦਾ ਆ। ਗੁਰਮੁਖ ਸੁੱਖ ਫਲ ਸਹਿਜ ਕਰ ਵਰਤਮਾਨ ਅੰਦਰ ਵਰਤਾਉਂਦਾ। ਭਾਈ ਸਾਹਿਬ ਨੇ ਇਸ ਤਰ੍ਹਾਂ ਜਿਹੜੇ ਗੁਰਮੁਖ ਰੂਪੀ ਕਮਲ ਆ ਉਹ ਸੁੱਖ ਫਲ ਔਰ ਸਹਿਜ ਘਰ ਰੂਪੀ ਤਲਾਬ ਦੇ ਵਿੱਚ ਨਿਵਾਸ ਰੱਖਦੇ ਆ ਅਤੇ ਵਰਤਮਾਨ ਵਿਖੇ ਵਰਤ ਕੇ ਪ੍ਰਸੰਨ ਰਹਿੰਦੇ ਆ। ਵਰਤਮਾਨ ਦੇ ਅੰਦਰ ਰਹਿੰਦੇ ਹਾਂ, ਵਰਤ ਕੇ ਬਰਤਨ ਦਾ ਵਰਤ ਕੇ ਪ੍ਰਸੰਨ ਰਹਿੰਦੇ ਆ। ਲੋਕਾਚਾਰੀ ਲੋਕ ਵਿੱਚ ਬੇਦ ਵਿਚਾਰੀ ਕਰਮ ਕਰਨ ਦਾ, ਇਹ ਭਾਈ ਗੁਰਦਾਸ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੀ ਅਵਸਥਾ ਕੈਸੀ ਹੈ, ਭਾਵ ਕਮਲ 'ਤੇ ਚਾਰ ਪੈਰ ਖੇਡਦਾ ਇਹ ਅੱਠੇ ਪੈਰ ਆਪਣੇ ਭਜਨ ਆਨੰਦ ਵਿੱਚ ਪ੍ਰਸੰਨ ਰਹਿੰਦੇ, ਖਿੜੇ ਰਹਿੰਦੇ, ਜਾਣਦੇ ਆ ਕਿ ਜਿਹੜੇ ਭੂਤਕਾਲ ਦੇ ਪਦਾਰਥ ਹੈ ਇਹ ਸੁਪਨੇ ਦੀ ਨਿਆਣੀ ਹੈ ਔਰ ਜਿਹੜੇ ਅਗੰਤਕ ਪਦਾਰਥ ਆ ਸਾਡੇ ਵੱਸ ਤੋਂ ਬਾਹਰ ਆ, ਇਸੇ ਵਰਤਮਾਨ ਦੇ ਜਿਹੜੇ ਪਦਾਰਥ ਹੈ ਇਹਨਾਂ ਦੇ ਵਿੱਚ ਜਿੰਨੇ ਮਿਲ ਜਾਂਦੇ ਜਥਾ ਲਾਭ ਸੰਤੁਸ਼ਟ ਆ, ਬਹੁਤਾ ਲਾਲਚ ਨਹੀਂ ਕਰਦੇ। ਇਸ ਢੰਗ ਨਾਲ ਉਹ ਵਰਤਦੇ ਆ। ਲੋਕਾਚਾਰੀ ਲੋਕ ਵਿੱਚ ਲੋਕਾਂ ਦੇ ਭਣੇ ਲੋਕਾਚਾਰੀ ਧੰਦਿਆਂ 'ਚ ਫਸੇ ਨਜ਼ਰ ਆਉਂਦੇ ਆ, ਵੇਦ ਵਿਚਾਰੀ ਕਰਮ ਕਰਦਾ ਔਰ ਵੇਦ ਵਿਚਾਰੀ, ਹਾਂਜੀ, ਲੋਕਾਚਾਰੀ ਤਾਂ ਧੰਦਿਆਂ 'ਚ ਫਸੇ ਹੋ ਵੀ ਬੜੇ ਗ੍ਰਸਤੀ ਹੈ, ਬਹੁਤ ਗਰਸੇ ਹੋਏ ਫਸੇ ਹੋਏ ਆ, ਵੇਦ ਵਿਚਾਰੀਆਂ ਦੇ ਭਾਣੇ 'ਚ ਕਰਮ ਕਰਦੇ, ਕਰਮਖੰਡੀ ਨਜ਼ਰੀ ਪੈਂਦੇ ਆ ਵੀ ਬੜੇ ਕਰਮਖੰਡੀ ਹੈ। ਸਾਵਧਾਨ ਗੁਰਗਿਆਨ ਵਿੱਚ ਜੀਵਨ ਮੁਖ ਜੋਤ ਪਰਚੂ ਦਿੰਦਾ। ਫਿਰ ਭਾਈ ਗੁਰਦਾਸ ਕਹਿੰਦੇ ਆ, ਲੇਕਿਨ ਉਹ ਜਿਹੜੇ ਗੁਰੂ ਦੇ ਪਿਆਰੇ ਆ ਸਤਿਗੁਰਾਂ ਦੇ ਗਿਆਨ ਦੁਆਰਾ ਸਾਵਧਾਨ ਰਹਿੰਦੇ ਆ, ਗਿਆਨ 'ਚ ਸਾਵਧਾਨ ਰਹਿੰਦੇ ਔਰ ਜੀਵਨ ਮੁਕਤੀ ਦੀ ਜਿਹੜੀ ਯੁਗਤੀ ਹੈ ਉਹਦੇ 'ਚ ਹਮੇਸ਼ਾ ਉਹ ਵਿਚਰੰਦਾ ਵਿਚਰਦੇ ਆ। ਜਿਹੜੀ ਸੰਸਾਰ ਦੀ ਪਕੜ ਆ, ਕਰਮ ਕਾਂਡ ਦੀ ਜਕੜ ਆ, ਇਹ ਤੋਂ ਅਤੀਤ ਆ। ਸਾਧ ਸੰਤ ਗੁਰ ਸ਼ਬਦ ਵਸੰਦਾ, ਅਸੰਦਾ ਮੈਨੂੰ ਖਿੜੇ ਮੱਥੇ ਸਹਿਜ ਕਰ ਸ਼ਾਂਤ ਕਰ। ਆਤਮਾ ਦੀ ਜਿਹੜੀ ਆਪਣੀ ਸੁਭਾਵਕ ਅਵਸਥਾ ਹੈ, ਨਿਰਦੋਖ ਜਿਹੜਾ ਅਕਲੰਕ ਹੈ, ਅਕਲੰਕ ਤੋਂ ਰਹਿਤ ਹੈ। ਸਾਧ ਸੰਗ ਗੁਰੂ ਦੇ ਸ਼ਬਦ ਵਿੱਚ ਆਪਣੇ ਮਨ ਨੂੰ ਲਾਈ ਰੱਖਦੇ ਆ, ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਵਾਸ ਕਰਦੇ ਆ, ਵਸਦੇ ਆ ਉਹ ਗੁਰੂ ਸ਼ਬਦ 'ਚ ਉਹਨਾਂ ਦਾ ਵਸ ਆਇਆ। ਸ਼ਬਦ ਦੀ ਵਿਚਾਰ ਗੁਰੂ ਕੀ ਸੰਗਤ 'ਚ ਮਿਲਦੀ ਹੈ, ਉਹਦੇ ਨਾਲ ਆਪਣਾ ਚਿੱਤ ਲਾਈ ਰੱਖਦੇ ਨੇ। ਧਰਤੀ ਅੰਦਰ ਬਿਲਕੁਲ ਪਹਿਲਾਂ ਦੇ ਜੜ ਪੈਰ ਟਿਕਾਈ। ਭਾਈ ਸਾਹਿਬ ਕਹਿੰਦੇ ਜਿਵੇਂ ਦਰੱਖਤ ਜਿਹੜਾ ਧਰਤੀ 'ਚ ਜੰਮ ਕੇ ਉੱਗ ਕੇ ਪਹਿਲਾਂ ਜੜ੍ਹਾਂ ਦੇ ਉੱਪਰ ਆਪਣਾ ਪੈਰ ਟਿਕਾਉਂਦਾ, ਭਾਵ ਕਿ ਉੱਚਾ ਉੱਠਦਾ, ਉੱਪਰ ਚੂਲਿਆ ਝੂਟ ਚਟਲਾ ਠੰਡੀ ਛਾਂ ਸੁਥਾਉਂ ਸੁਹਾਈ, ਫਿਰ ਭਾਈ ਗੁਰਦਾਸ ਕਹਿੰਦੇ ਆ ਫਿਰ ਜਿਹੜੇ ਬਾਹਰ ਨਿਕਲਦਾ ਉੱਪਰ ਫਿਰ ਪੱਤਿਆਂ ਅਤੇ ਟਾਹਣੀਆਂ ਦਾ ਝਟਲਾ ਮੈਨੂੰ ਖਿਲਰੇ ਹੋਏ ਝਾਟੇ ਵਾਲਾ ਖਿਲਰਿਆ ਹੋਇਆ ਹਾਂਜੀ ਆਪਣਾ ਵਿਸਥਾਰ ਕਰਦਾ ਟਾਹਣੀਆਂ ਦਾ ਖਿਲਾਰ ਹੈ ਝੂਟੇ ਝੂਟਦਾ ਔਰ ਠੰਡੀ ਛਾਂ ਕਰਕੇ ਫਿਰ ਉਹ ਸੋਹਣੀ ਥਾਂ ਵਾਲਾ ਲੱਗਦਾ ਥਾਂ ਸਹਾਈ ਫਿਰ ਭਾਈ ਗੁਰਦਾਸ ਕਹਿੰਦੇ ਫਿਰ ਠੰਡੀ ਛਾਂ ਅਤੇ ਜਿਹੜੀ ਥਾਂ ਹੈ ਉਹ ਬੜੀ ਸੋਹਣੀ ਲੱਗਦੀ ਹੈ ਜਿਹੜੇ ਉਹ ਬਾਹਰ ਨਿਕਲ ਕੇ ਖਿਲਰਦਾ ਝੂਲਣ ਲੱਗਦਾ ਫਿਰ ਠੰਡੀ ਛਾਂ ਔਰ ਜਿਹੜੀ ਥਾਂ ਉਹ ਬੜੀ ਸੋਹਣੀ ਲੱਗਦੀ ਹੈ ਝਾਟਲਾ ਮੈਨੂੰ ਖਿਲਰਿਆ ਹੋਇਆ ਪਵਨ ਪਾਣੀ ਪਾਲਾ ਸਹਿਜ ਸਰਤ ਲੋਇਆ ਨਿਸ਼ਚਲ ਜਾਈ ਹਵਾ ਪਾਣੀ ਪਾਲਾ ਇਹਨਾਂ ਨੂੰ ਸਹਾਰਦਾ ਸਿਰ ਤਲਵਾਇਆ ਉਲਟਾ ਸਿਰ ਪਰਨੇ ਹੋ ਕੇ ਨਿਸ਼ਚਲ ਜਾਈ ਨਿਸ਼ਚਲ ਜਾਈ ਇੱਕ ਜਗ੍ਹਾ ਇੱਕ ਥਾਂ ਨਿਸ਼ਚਲ ਥਾਂ 'ਤੇ ਟਿਕ ਜਾਂਦਾ ਉਲਟਾ ਸਿਰ ਕਰਕੇ ਚੱਲ ਜਗ੍ਹਾ ਪਰ ਖੜਾ ਰਹਿੰਦਾ ਪੌਣ ਮੀਂਹ ਪਾਲਾ ਸਹਾਰਦਾ ਉਲਟਾ ਸਿਰ ਕਰ ਚੱਲ ਜਗ੍ਹਾ 'ਤੇ ਖੜਾ ਰਹਿੰਦਾ ਫਲ ਦੇ ਵੱਟ ਵਗਾਇਆ ਸਿਰ ਕਲੂ ਅਤ ਲੈ ਲੋਹ ਤਰਾਈ ਵੱਟੇ ਵਗਾਇਆ ਮਾਰਿਆ ਫਿਰ ਉਹ ਫਲ ਦਿੰਦਾ ਸਿਰ ਕਰਵਤ ਸਿਰ 'ਤੇ ਕਲੋ ਤਰਾਰਾ ਲੈ ਕੇ ਲੋਹ ਤਰਾਈ ਲੋਹੇ ਨੂੰ ਵੀ ਧਾਰ ਦਿੰਦਾ ਭਾਵੇਂ ਕੁਹਾੜੇ ਨਾਲ ਵੱਢਿਆ ਆਰੇ ਨਾਲ ਚੀਰਿਆ ਇਹ ਨਹੀਂ ਚਿਤਵਦਾ ਕਿ ਲੋਹਾ ਮੇਰਾ ਜਾਨੀ ਦੁਸ਼ਮਣ ਆ ਪਰ ਫਿਰ ਤਾਰ ਦਿੰਦਾ ਜਦੋਂ ਜਹਾਜ਼ ਬਣਦਾ ਜਿੰਨਾ ਮਰਜ਼ੀ ਭਾਰ ਲਾ ਦਿਓ ਲੋਹੇ ਦਾ ਉਹਨੂੰ ਵੀ ਤਾਰ ਦਿੰਦਾ ਇਸ ਤਰ੍ਹਾਂ ਗੁਰਮੁਖ ਪਰਉਪਕਾਰੀ ਹੈ ਗੁਰਮੁਖ ਜਨਮ ਸਕਾਰਤਾ ਪਰਉਪਕਾਰੀ ਸਹਿ ਸੁਭਾਈ ਜਿਹੜੇ ਗੁਰਮੁਖਾਂ ਦਾ ਜਨਮ ਆ ਉਹ ਪਰਉਪਕਾਰੀ ਹੈ ਉਹਨਾਂ ਦਾ ਜਨਮ ਸਫਲ ਆ ਸਹਿ ਸੁਭਾਵ ਕਿ ਉਹ ਪਰਉਪਕਾਰ ਕਰਦੇ ਆ ਸਹਿ ਸੁਭਾਈ ਸੋਤੇ ਸਿੱਧ ਪਰਉਪਕਾਰ ਕਰਦੇ ਆ ਮਿੱਤਰ ਨਾ ਸੱਤਰ ਨਾ ਬੋਧ ਦਰੋਹ ਸਮਦਰਸੀ ਗੁਰ ਸ਼ਬਦ ਕਮਾਈ ਕਿਸੇ ਨਾ ਮਿੱਤਰਤਾ ਨਹੀਂ ਕਿਸੇ ਨਾ ਛੱਤਰਤਾ ਨਹੀਂ ਨਾ ਕਿਸੇ ਨਾ ਬੋਧ ਨਾ ਧਰੋਹ ਛਾਲ ਕਰਦੇ ਆ ਸਮਦਰਸ਼ੀ ਹੈ ਗੁਰੂ ਦੇ ਸ਼ਬਦ ਦੇ ਵਿੱਚ ਸਮਾਏ ਹੋਏ ਆ ਸਮਦਰਸ਼ੀ ਹੈ ਇੱਕ ਰੂਪ ਦੇਖਦੇ ਆ ਗੁਰੂ ਦੇ ਸ਼ਬਦ ਸਮਾਏ ਹੁੰਦੇ ਆ ਔਰ ਗੁਰੂ ਦੇ ਸ਼ਬਦ ਦੇ ਵਿੱਚ ਉਹ ਗੁਰਮੁਖ ਪਿਆਰੇ ਸਮਾਏ ਰਹਿੰਦੇ ਆ ਭਾਵ ਮਗਨ ਰਹਿੰਦੇ ਆ ਸਾਧ ਸੰਗਤ ਗੁਰਮਤਿ ਵਡਿਆਈ ਇਹ ਸਾਰੀਆਂ ਗੁਰਮਤਿ ਦੀਆਂ ਵਡਿਆਈਆਂ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੁੰਦੀਆਂ ਹਨ ਕਲੋਤਰ ਮੈਨੇ ਹਾਰਾ ਔਰ ਲੋਤ ਰਹੀ ਜਹਾਜ਼ ਬਣ ਕੇ ਨਾਲ ਲੋਹੇ ਨੂੰ ਵੀ ਤਾਰਦਾ ਪੰਜਵਾਂ ਸਾਗਰ ਅੰਦਰ ਬੋਸਤਾ ਵਿੱਚ ਮੁਹਾਣਾ ਪਰਉਪਕਾਰੀ ਭਾਈ ਸਾਹਿਬ ਦੇ ਸਮੁੰਦਰ 'ਚ ਬੋਸਤਾ ਜਹਾਜ਼ ਚੱਲ ਰਿਹਾ ਜਿਹਦੇ ਵਿੱਚ ਮੁਹਾਣਾ ਜਹਾਜ਼ ਨੂੰ ਚਲਾਉਣ ਵਾਲਾ ਜਿਹੜਾ ਮਲਾ ਉਹ ਪਰਉਪਕਾਰੀ ਖਿਆਲਾਂ ਵਾਲਾ ਆ ਕਿੰਨਿਆਂ ਨੂੰ ਪਾਰ ਲਗਾਉਂਦਾ ਭਾਰ ਅਥਰਵਣ ਲਦੀਆ ਲੈ ਵਪਾਰ ਚੰਨ ਵਪਾਰੀ ਅਥਰਵਣ ਮੈਨੇ ਬਿਅੰਤ ਪਾਰ ਲੱਦਿਆ ਹੁੰਦਾ ਜਿਹੜੇ ਵਪਾਰੀ ਲੋਕ ਆ ਵਪਾਰ ਕਰਨ ਲਈ ਨਾਲ ਲੈ ਕੇ ਚੜ੍ਹਦੇ ਆ ਸਾਇਰ ਲੈਣ ਵਿਆਪੀ ਆਤਾ ਸਿਗਾ ਅਥਾਹ ਪਾਰੀ ਭਾਈ ਸਾਹਿਬ ਕਹਿੰਦੇ ਫਿਰ ਜਹਾਜ਼ ਬੈਠਿਆਂ ਨੂੰ ਅਥਾਹ ਸਮੁੰਦਰ ਦੀਆਂ ਲਹਿਰਾਂ ਦਾ ਕੋਈ ਦੁੱਖ ਕਲੇਸ਼ ਨਹੀਂ ਹੁੰਦਾ ਭਾਵੇਂ ਸਮੁੰਦਰ ਕਿੰਨਾ ਅਸਗਾਹ ਡੂੰਘਾ ਹੈ ਅਥਾਹ ਲੰਮਾ ਅਤੇ ਅਪਾਰੀ ਚੌੜਾਈ ਵਾਲਾ ਆ ਅਤੇ ਸਾਗਰ ਦੀਆਂ ਲਹਿਰਾਂ ਨਹੀਂ ਵਿਆਪਦੀਆਂ ਹੱਥ ਬਹੁਤ ਹੀ ਸੁਗਾ ਡੂੰਘਾ ਹੈ ਬਾਲੇ ਪੂਰ ਲਗਾਉਂਦਾ ਸਹੀ ਸਲਾਮਤ ਪਾਰ ਉਤਾਰੀ ਬਾਲੇ ਮੈਨੇ ਬਹੁਤ ਪੂਰਾਂ ਦੇ ਪੂਰ ਜਿੰਨੇ ਵੱਧ ਤੋਂ ਵੱਧ ਜਹਾਜ਼ 'ਚ ਚੜ੍ਹ ਜਾਣ ਉਹਨਾਂ ਨੂੰ ਯਾਤਰੂਆਂ ਦੇ ਪੂਰ ਲਗਾ ਦਿੰਦਾ ਸਹੀ ਸਲਾਮਤ ਠੀਕ ਠਾਕ ਜਗ੍ਹਾ ਪਹੁੰਚਾ ਦਿੰਦਾ ਪਾਰ ਉਤਾਰੀ ਹਾਂਜੀ ਸਭ ਨੂੰ ਪਰਲੇ ਕਿਨਾਰੇ ਪਹੁੰਚਾ ਦਿੰਦਾ ਆ ਦੂਣੇ ਚੋਣੇ ਦਮ ਹੁਣ ਲਾਹ ਲੈ ਲੈ ਕਾਰ ਸਵਾਰੀ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਵਪਾਰੀ ਲੋਕ ਆ ਉਹ ਆਪਣਾ ਮਾਲ ਸੁਭਾਅ ਵੇਚ ਕੇ ਦੂਣਾ ਚੋਣਾ ਹਾਂਜੀ ਲਾਭ ਲੈ ਕੇ ਵਾਪਸ ਆ ਕੇ ਫਿਰ ਆਪਣੇ ਜਿਹੜੇ ਨਿੱਜੀ ਕੰਮਾਂ ਕਾਰਾਂ ਨੂੰ ਸਵਾਰਦੇ ਆ ਗੁਰਮੁਖ ਸੁਖਲ ਸਾਧ ਸੰਗ ਭਾਵ ਜਲੰਧਰ ਦੁੱਤਰ ਤਾਰੀ ਇਹ ਦਿਨ ਭਾਈ ਗੁਰਦਾਸ ਕਹਿੰਦੇ ਜਿਹੜੇ ਗੁਰਮੁਖਾਂ ਦਾ ਸੁੱਖ ਫਲ ਉਹ ਜਹਾਜ਼ ਕੀ ਹੈ ਸਾਧ ਸੰਗਤ ਹੈ ਜਿਸ ਵਿੱਚ ਫਿਰ ਉਹ ਕਹਿੰਦੇ ਸੰਸਾਰੀ ਲੋਕਾਂ ਨੂੰ ਬਿਠਾ ਕੇ ਗੁਰੂ ਦੇ ਸ਼ਬਦ ਦੇ ਆਸਰੇ ਇਹ ਜਿਹੜਾ ਦੁੱਤਰ ਬੜਾ ਦੁਸ਼ਤਰ ਕਠਿਨ ਸਮੁੰਦਰ ਭਾਵ ਜਲਿਆ, ਇਹਤੋਂ ਤਾਰ ਕੇ ਪਾਰ ਲਗਾ ਦਿੰਦੇ ਆ। ਇਹਤੋਂ ਫਿਰ ਉਹ ਪਾਰ ਲਗਾ ਦਿੰਦੇ ਆ। ਐਸੀ ਉਹਨਾਂ ਦੇ ਵਿੱਚ ਸੇਫਟ ਹੈਗੀ ਹੈ। ਅਥਰਵਣ ਮੈਨੇ ਬਹੁਤ ਮੁਹਾਣਾ ਮੈਨੇ ਮਿਲਾ, ਸਾਰ ਮੈਨੇ ਸਮੁੰਦਰ, ਪੂਰ ਮੈਨੇ ਜਹਾਜ਼ ਦੇ ਜਿਹੜੇ ਯਾਤਰੀ ਆ, ਇਹਨਾਂ ਨੂੰ ਉਹ ਗੁਰੂ ਪਿਆਰੇ ਪਾਰ ਲਗਾ ਦਿੰਦੇ ਆ। ਜੀਵਨ ਮੁਕਤ ਜੁਗਤ ਨਿਰੰਕਾਰੀ, ਉਹ ਭਾਈ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਆ, ਜੀਵਨ ਮੁਕਤ ਆ, ਮੁਕਤੀ ਜੁੜੇ ਰਹਿੰਦੇ ਔਰ ਪਰਮਾਤਮਾ ਦੀ ਆਪਣੀ ਦੱਸੀ ਯੋਗਤੀ ਨਾਲ, ਪਰਮਾਤਮਾ ਦੇ ਤੱਤ ਗਿਆਨ ਦੀ ਸਮਝ ਨਾਲ ਉਹ ਜੀਵਨ ਮੁਕਤ ਹੋ ਗਿਆ। ਮਨੋ ਕਲਪਤ ਸਾਧਨਾ ਨਾਲ ਨਹੀਂ, ਜੋ ਗੁਰੂ ਨੇ ਯੋਗਤੀ ਦੱਸੀ ਹੈ ਉਹਦੇ ਨਾਲ ਜੁੜੇ ਆ, ਉਹਦੇ ਨਾਲ ਤੱਤ ਵਿਗਿਆਨੀ ਬਣ ਕੇ ਜੀਵਨ ਮੁਕਤ ਹੋਏ ਆ। ਗੁਰੂ ਸਾਹਿਬ ਮਲਾਇਆ ਕੋਈ ਨਾਮ ਦੇ ਜਹਾਜ਼ 'ਤੇ ਪ੍ਰੇਮੀਆਂ ਨੂੰ ਚੜ੍ਹਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ। ਬਾਵਨ ਛੇਵਾਂ ਬਾਵਨ ਚੰਦਰ ਵਿਰਖੋਏ ਬਣਖੰਡ ਅੰਦਰ ਵਸੇ ਉਜਾੜੀ। ਬਾਵਨ ਖੰਡ ਜਿਹੜਾ ਆ, ਬਾਵਨ ਦਾ ਦਰਖਤ ਚੰਦਨ ਦਾ, 52 ਉਂਗਲਾਂ ਉੱਚਾ ਹੋ ਕੇ ਚੰਦਨ ਦਾ ਜਿਹੜਾ ਦਰਖਤ ਹੈ ਉਹ ਉਜਾੜ ਬੀਆਵਨ ਜੰਗਲਾਂ 'ਚ ਪੈਦਾ ਹੁੰਦਾ। ਬਾਣਖੰਡ ਅੰਦਰ ਵਸੈ ਉਜਾੜੀ, ਬਾਣਖੰਡ ਬਾਣ ਜੰਗਲਾਂ ਦੇ ਖੰਡ ਹਿੱਸੇ ਵਿੱਚ ਵੱਸਦਾ ਉਜਾੜਾਂ ਦੇ ਵਿੱਚ। ਪਾਸ ਨਿਵਾਸ ਗੁਣਾਸਪਨ ਨਿਸ਼ਚਲ ਲਾਏ ਉਰਦ ਤਪਤਾੜੀ। ਇਹ ਭਾਈ ਗੁਰਦਾਸ ਕਹਿੰਦੇ ਆ ਉਸ ਬਾਵਨ ਹਾਂਜੀ ਚੰਦਨ ਦੇ ਆਸ ਪਾਸ ਜਿੰਨੀ ਬਨਸਪਤੀ ਬਾਣ ਤ੍ਰਿਣ ਦਰਖਤ ਆ ਉਹਨਾਂ ਸਾਰਿਆਂ ਟੇਕ ਕੇ ਉਰਦ ਮੈਨੇ ਘੋਰ ਤਪ ਅਤੇ ਤਾੜੀ ਸਮਾਧੀ ਲਾਉਂਦਾ ਆ। ਤਾੜੀ ਮੈਨੇ ਸਮਾਧੀ ਸਮਾਧੀ ਲਾਉਂਦਾ ਆ ਉਹ। ਹੋਰ ਦਮੈਨੀ ਘੋਰ ਤਪ ਉਹਨਾਂ 'ਚ ਟੇਕ ਕੇ ਫਿਰ ਘੋਰ ਤਪ ਅਤੇ ਤਾੜੀ ਸਮਾਧੀ ਲਾਉਂਦਾ। ਪਵਨ ਗਵਨ ਸੰਬੰਧ ਕਰ ਗੰਧ ਸੁਗੰਧ ਉਲਾਸ ਉਗਾੜੀ। ਉਲਾਸ ਮੈਨੇ ਹੁੰਦਾ ਖੁਸ਼ ਹੋ ਕੇ, ਉਗਾੜੀ ਮੈਨੇ ਪ੍ਰਗਟ ਕਰ ਦਿੱਤੀ। ਭਾਈ ਸਾਹਿਬ ਦੱਸਦੇ ਆ ਜਦੋਂ ਹਵਾ ਇੱਧਰ ਉੱਧਰ ਚੱਲਣ ਦੇ ਸੰਬੰਧ ਨਾਲ ਫਿਰ ਉਹ ਜਿਹੜਾ ਬਾਵਨ ਚੰਦਨ ਆ ਆਪਣੀ ਮਹਿਕ ਦੀ ਸੁਗੰਧਤਾ ਜਿਹੜੀ ਹੈ ਉਹ ਖੁਸ਼ੀ ਖੁਸ਼ੀ ਫਿਰ ਇੱਧਰ ਉੱਧਰ ਭੇਜ ਕੇ ਜਿਹੜੀ ਸੁਗੰਧਤਾ ਆ ਉਹਨੂੰ ਪ੍ਰਗਟ ਕਰ ਦਿੰਦਾ ਆ। ਗੰਧ ਸੁਗੰਧ ਮਹਿਕ ਦੀ ਜਿਹੜੀ ਸੁਗੰਧਤਾ ਆ ਉਲਾਸ ਖੁਸ਼ੀ ਨਾਲ ਉਗਾੜੀ ਮੈਨੇ ਉਹਨੂੰ ਪ੍ਰਗਟ ਕਰ ਦਿੰਦਾ ਹੈ। ਅਫਲ ਸੁਫਲ ਸਮੰਦਰਸ਼ ਹੋਏ ਕਹਿ ਰਹੇ ਬਨਸਪਤ ਚੰਦਨ ਵਾੜੀ। ਫਿਰ ਭਾਈ ਸਾਹਿਬ ਕਹਿੰਦੇ ਚਾਹੇ ਅਫਲ ਹੋਵੇ ਚਾਹੇ ਸਫਲ ਫਲਾਣਾ ਹੋਵੇ ਜਾਂ ਫਲ ਤੋਂ ਬਗੈਰ ਆ, ਸਾਰਿਆਂ ਨੂੰ ਇੱਕੋ ਜਿਹੀ ਸਮਦਰਸ਼ੀ ਭਾਵਨਾ, ਸਮਦਰਸ਼ੀ ਮੈਨੇ ਇੱਕੋ ਹੀ ਭਾਵਨਾ ਨਾ ਸਮਦ੍ਰਿਸ਼ਟੀ ਨਾ ਸੁਗੰਧੀ ਜਿਹੜੀ ਸਾਰਿਆਂ ਨੂੰ ਬਖਸ਼ ਕੇ ਆਲੇ ਦੁਆਲੇ ਚੰਦਨ ਦੀ ਜਿਹੜੀ ਬਾੜੀ ਬਗੀਚਾ ਉਹਨੂੰ ਬਣਾ ਦਿੰਦਾ, ਸਾਰਿਆਂ ਨੂੰ ਚੰਦਨ ਬਣਾ ਦਿੰਦਾ, ਚਾਹੇ ਫਲ ਵਾਲਾ ਦਰਖਤ ਆ ਚਾਹੇ ਹਾਂਜੀ ਬਿਨਾਂ ਫਲ ਤੋਂ ਸਮਦਰਸ਼ੀ ਹੋ ਕੇ ਕਰੇ ਬਨਸਪਤ ਚੰਦਨ ਵਾੜੀ, ਸਾਰੀ ਬਨਸਪਤ ਨੂੰ ਚੰਦਨ ਦੀ ਵਾੜੀ ਕਰ ਦਿੰਦਾ। ਗੁਰਮੁਖ ਸੁਫਲ ਸਾਧ ਸੰਗ ਪਤਤ ਪਨੀਤ ਕਰੇ ਦੇਹਾੜੀ। ਇਸ ਤਰ੍ਹਾਂ ਭਾਈ ਸਾਹਿਬ ਦੱਸਦੇ ਆ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦਾ ਸੁਫਲ ਸਾਧ ਸੰਗਤ ਵੀ ਚੰਦਨ ਵਾਂਗ ਝਟਪਟ ਸੁਗੰਧੀ ਕਰ ਦੇਣ ਦੇ ਦ੍ਰਿਸ਼ਟਾਂਤ ਦੇ ਮੁਤਾਬਕ ਭਾਈ ਸਾਹਿਬ ਕਹਿੰਦੇ ਆ ਉਹ ਪਤਤਾਂ ਪਾਪੀਆਂ ਨੂੰ ਸਾਧ ਸੰਗਤ ਦੇ ਦ੍ਰਿੜ ਕਰਾਏ ਸਤਿਗੁਰੂ ਦੇ ਉਪਦੇਸ਼ਾਂ ਸਿਧਾਂਤਾਂ ਨਾਲ ਫਿਰ ਉਹਨਾਂ ਗੁਰਮੁਖ ਪਿਆਰਿਆਂ ਨੂੰ ਪਵਿੱਤਰ ਕਰ ਦਿੰਦੇ। ਦੇਹਾੜੀ ਇੱਕੋ ਦਿਨ ਤੁਰੰਤ ਸ਼ੀਘਰ ਹੀ ਉਹਨਾਂ ਨੂੰ ਕਰ ਦਿੰਦੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕੌਡੇ ਰਾਜ ਸੱਜਣ ਠੱਗ ਭੂਮੀਆਂ ਚੋਰਾਂ ਦੇ ਜੀਵਨ ਬਦਲਣ ਲੱਗਿਆਂ ਕੋਈ ਦੇਰੀ ਥੋੜ੍ਹੀ ਕੀਤੀ ਹੈ, ਕਿਰਪਾ ਕਰ ਦਿੰਦੇ ਆ। ਪੂਰਾ ਗੁਰ ਔਖਿਆ ਹੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ। ਉਹ ਗੁਣ ਕੀਤੇ ਗੁਣ ਕਰਿਆ ਕੱਚ ਪਕਾਈ ਉੱਪਰ ਬਾੜੀ। ਭਾਈ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਆ ਉਹਨਾਂ ਦੀ ਕੈਸੀ ਅਵਸਥਾ, ਉਹ ਗੁਣਾਂ ਨਾਲ ਵੀ ਗੁਣ ਕਰਦੇ ਆ। ਇਸ ਪ੍ਰਕਾਰ ਕੱਚੀ ਬੁੱਧੀ ਨੂੰ ਦ੍ਰਿੜ ਕਰਾ ਕੇ ਸਾਧ ਸੰਗਤ ਬਾੜੀ ਵਿੱਚ ਲਿਆ ਕੇ ਪੱਕੀ ਸਹਿਣਸ਼ੀਲਤਾ ਵਾਲਾ ਕਰ ਦਿੰਦੇ ਆ। ਐਸੀ ਉਹਨਾਂ ਦੀ ਅਵਸਥਾ ਹੈ। ਨੀਰ ਨਾ ਡੁੱਬੇ ਅੱਗ ਨਾ ਸਾੜੀ, ਇੰਨਾ ਦ੍ਰਿੜ ਕਰ ਦਿੰਦੇ ਜਿਹਨੂੰ ਨਾ ਪਾਣੀ ਡੁੱਬਦਾ ਨਾ ਅੱਗ ਸਾੜ ਸਕਦੀ, ਆਤਮਾ ਗਿਆਨੀ ਬਣਾ ਦਿੰਦੇ ਆ। ਜਲ ਨਹੀਂ ਡੁੱਬਿਆ ਤਸਕਰ ਨਹੀਂ ਲੇਵਿਆ, ਭਾਹੇ ਨਾ ਸਾਕਿਆ ਜਾਂਦੇ। ਸੱਤਵੀਂ, ਰਾਤ ਹਨੇਰੀ ਅੰਧਕਾਰ ਲੱਖ ਕਰੋੜੀ ਚਮਕਣ ਤਾਰੇ। ਭਾਈ ਸਾਹਿਬ ਕਹਿੰਦੇ ਆ ਜਦੋਂ ਹਨੇਰੀ ਰਾਤ ਦੇ ਵੇਲੇ ਲੱਖਾਂ ਕਰੋੜੇ ਤਾਰੇ ਜਿਹੜੇ ਆ ਆਕਾਸ਼ ਮੰਡਲ 'ਚ ਚਮਕਦੇ ਆ। ਰਾਤ ਹਨੇਰੀ ਅੰਧਕਾਰ ਲੱਖ, ਹਨੇਰੀ ਰਾਤ ਵਿੱਚ ਕਰੋੜਾਂ ਤਾਰੇ ਆਕਾਸ਼ 'ਚ ਚਮਕਦੇ ਆ। ਹਨੇਰੀ ਰਾਤ ਦੇ ਅੰਧਕਾਰ ਹਨੇਰੇ ਵਿੱਚ ਲੱਖਾਂ ਕਰੋੜਾਂ ਤਾਰੇ ਚਮਕਦੇ ਆ। ਘਰ ਘਰ ਦੀਵੇ ਬਾਲਣ ਪਰ ਘਰ ਤੱਕਣ ਚੋਰ ਚਕਾਰੇ। ਚੋਰ ਚਕਾਰੇ ਮੈਨੇ ਚੋਰ ਉਹ ਚੱਕੇ। ਭਾਈ ਸਾਹਿਬ ਕਹਿੰਦੇ ਆ ਘਰਾਂ ਘਰਾਂ ਦੀਵੇ ਬਾਲ ਕੇ ਤਾਂ ਚਾਨਣ ਕੀਤਾ ਜਾਂਦਾ, ਲੇਕਿਨ ਚੋਰ ਚੱਕੇ ਘਰ ਘਰ ਤੱਕਦੇ ਫਿਰਦੇ ਆ ਕਿਤੇ ਦਾ ਲੱਗ ਜਾਏ। ਹੱਟ ਪੱਟਣ ਕਾਰੋਬਾਰੀਆਂ ਦੇ ਦੇ ਤਾਕ ਸਭਨ ਨਰ ਨਾਰੇ। ਭਾਈ ਸਾਹਿਬ ਕਹਿੰਦੇ ਫੇ ਹੱਟ ਦੁਕਾਨਾਂ ਵਾਲੇ ਪੱਟਣ ਸ਼ਹਿਰ ਦੇ ਵਿੱਚ, ਔਰ ਕਾਰੋਬਾਰੀਆਂ ਘਰਾਂ ਦੇ ਵਿੱਚ ਘਰਾਂ ਵਾਲੇ ਤਾਕ ਦਰਵਾਜ਼ੇ ਬੂਹੇ ਮਾਰ ਕੇ ਅਤੇ ਨਰ ਨਾਰੇ ਇਸਤਰੀ ਪੁਰਸ਼ ਫੇ ਸੁਣਦੇ ਆ। ਸੂਰਜ ਜੋਤ ਅਦੋਤ ਕਰ ਤਾਰੇ ਰਾਤ ਹਨੇਰ ਨਵਾਰੇ। ਭਾਈ ਗੁਰਦਾਸ ਕਹਿੰਦੇ ਆ ਕਿ ਜਿਸ ਵੇਲੇ ਰਾਤ ਮੋਕਣ 'ਤੇ ਸੂਰਜ ਚੜ੍ਹਦਾ ਤਾਂ ਫਿਰ ਕਹਿੰਦੇ ਆਪਣੇ ਆਪਣੇ ਚਾਨਣੇ ਨਾਲ ਤਾਰਿਆਂ ਨੂੰ ਲੁਕਾ ਕੇ ਸੂਰਜ ਜਿਹੜਾ ਰਾਤ ਦਾ ਹਨੇਰਾ ਆ ਇਹਨੂੰ ਖਤਮ ਕਰ ਦਿੰਦਾ। ਨਰ ਨਾਰੇ ਮਨੁੱਖ ਅਤੇ ਇਸਤਰੀਆਂ ਅਦੋਤ ਮੈਨੇ ਚੜ੍ਹਦੇ ਹੀ ਹੱਟ ਪੱਟਣ ਬਾਜ਼ਾਰ, ਹੱਟ ਪੱਟਣ ਦੁਕਾਨਦਾਰ ਜਿਹੜੇ ਆ ਸੂਰਜ ਜੋਤ ਅਦੋਤ ਕਰ, ਸੂਰਜ ਜਿਹੜੇ ਆਪਣੀ ਜੋਤੀ ਨੂੰ ਅਦੋਤ ਪ੍ਰਗਟ ਕਰਦਾ ਤਾਰੇ ਰਾਤ ਹਨੇਰ ਨਵਾਰੇ, ਇਹ ਤਾਰਿਆਂ ਨੂੰ ਲੁਕਾ ਕੇ ਰਾਤ ਦਾ ਹਨੇਰਾ ਖਤਮ ਕਰ ਦਿੰਦਾ। ਬੰਧਨ ਮੁਕਤ ਕਰਾਏ ਦਾ ਨਾਮ ਦਾ ਨਿਸ਼ਨਾਨ ਵਿਚਾਰੇ। ਭਾਈ ਸਾਹਿਬ ਦੱਸਦੇ ਆ ਹਨੇਰੇ ਦੇ ਡਰ ਕੇ, ਹਨੇਰੇ ਤੋਂ ਡਰ ਕੇ ਘਰ ਵਿੱਚ ਜਿਹੜੇ ਬੰਦ ਹੋਏ ਲੋਕਾਂ ਨੂੰ ਬੰਧਨਾਂ ਤੋਂ ਛੁਡਾਉਂਦਾ ਹੈ, ਔਰ ਨਾਮ ਦਾਨ ਇਸ਼ਨਾਨ ਕਰਨ ਦਾ ਸਮਾਂ ਵਿਚਾਰੇ ਇਹ ਲੋਕਾਂ ਨੂੰ ਫਿਰ ਦਿੰਦਾ ਆ। ਇਹ ਜਿਹੜਾ ਸਮਾਂ ਉੱਠੋ ਭਾਈ, ਹੁਣ ਸੂਰਜ ਚੜ੍ਹ ਗਿਆ, ਇਸ਼ਨਾਨ ਪਾਣੀ ਕਰੋ, ਰਾਤ ਦੇ ਹਨੇਰੇ ਨੂੰ ਨਿਵਾਰ ਦਿੰਦਾ, ਨਿਵਿਰਤ ਕਰ ਦਿੰਦਾ, ਇਹ ਲੋਕਾਂ ਨੂੰ ਘਰਾਂ ਵਿਖੇ ਬੰਧਨਾਂ ਤੋਂ ਮੁਕਤ ਕਰਾਉਂਦਾ, ਔਰ ਲੋਕ ਨਾਮ ਦਾਨ ਇਸ਼ਨਾਨ ਦੇ ਵਿਹਾਰ ਦੇ ਵਿੱਚ ਲੱਗਦੇ ਆ। ਵਿਚਾਰ ਕਰਦੇ ਉੱਠੋ ਭਾਈ, ਹੁਣ ਨਾਮ ਜਪੋ, ਇਸ਼ਨਾਨ ਕਰੋ, ਦਾਨ ਕਰੋ। ਨਾਮ ਦਾ ਇਸ਼ਨਾਨ ਇਹਨਾਂ ਨੂੰ ਵਿਚਾਰ ਦੇ ਕੇ ਹੁਣ ਆਪਾਂ ਨਾਮ ਵੀ ਜਪੀਏ, ਦਾਨ ਵੀ, ਇਸ਼ਨਾਨ ਵੀ ਕਰੀਏ, ਔਰ ਅਥਵਾ ਇਸ਼ਨਾਨ ਕਰਨ ਦਾ ਸਮਾਂ ਵਿਚਾਰੇ ਲੋਕਾਂ ਨੂੰ ਦਿੰਦਾ ਹੈ। ਗੁਰਮੁਖ ਸੋਫਲ ਸਾਧਨ ਪਸ਼ੂ ਪ੍ਰੇਤ ਪਤਤ ਨਿਸਤਾਰੇ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਉਹਨਾਂ ਦਾ ਸੁੱਖ ਫਲ ਕੀ ਹੈ? ਸਾਧੂਆਂ ਦੀ ਸੰਗਤ ਹੈ, ਜਿਹਦੇ ਨਾਲ ਪਸ਼ੂ ਪ੍ਰੇਤ ਵਰਗੇ ਪਤਤ ਜਿਹੜੇ ਪਾਪੀ ਭੁੱਲੜਾਂ ਨੂੰ ਸਿੱਧੇ ਰਸਤੇ ਲਾ ਕੇ ਮੁਕਤ ਨਿਸਤਾਰਾ ਕਰਦੇ ਆ, ਉਹਨਾਂ ਨੂੰ ਛੁਟਕਾਰਾ ਦਵਾਉਂਦੇ ਆ, ਉਹਨਾਂ ਦੀ ਗਤੀ ਕਰਦੇ ਆ, ਪਾਪੀਆਂ ਨੂੰ ਨਿਸਤਾਰੇ ਮੈਨੇ ਮੁਕਤ ਕਰ ਦਿੰਦੇ ਆ। ਪਰਉਪਕਾਰੀ ਗੁਰੂ ਪਿਆਰੇ, ਭਾਈ ਸਾਹਿਬ ਕਹਿੰਦੇ ਜਿਹੜੇ ਗੁਰੂ ਦੇ ਪਿਆਰੇ ਉਹ ਪਰਉਪਕਾਰੀ ਹੁੰਦੇ ਆ। ਸਿੱਖ ਪਰਉਪਕਾਰੀ ਕਿਉਂ? ਗੁਰੂ ਦੇ ਪਿਆਰ ਵਾਲੇ ਆ, ਕੋਈ ਇੱਛਾ ਜਾਂ ਬਦਲਾ ਨਹੀਂ ਚਾਹੁੰਦੇ, ਆਪਣਾ ਸੇਵਾ ਕਰਦੇ ਆ। ਅੱਠਵੀਂ, ਮਾਨ ਸੁਰ ਰਾਖੀਏ ਉੱਪਰ ਹੰਸ ਸੁਬਾਂਸ ਵਸੁੰਦੇ। ਮਾਨ ਸਰੋਵਰ ਜਿਹੜਾ ਛੰਭ ਕਹੀਦਾ ਉਹਦੇ ਉੱਤੇ ਹੰਸ ਜਿਹੜੇ ਚੰਗੀ ਵੰਸ਼ ਵੀ ਨਾ ਚੰਗੀ ਵੰਸ਼ ਵਾਲੇ ਰਹਿੰਦੇ, ਸੋ ਵੰਸ਼ ਸ੍ਰੇਸ਼ਟ ਵੰਸ਼ ਵਾਲੇ ਅਚਿਉਤ ਗੋਤਰੀ ਸੰਤ ਮਹਾਤਮਾ ਨਿਵਾਸ ਕਰਦੇ ਆ ਸਰੋਵਰਾਂ 'ਤੇ। ਮੋਤੀ ਮਾਣਕ ਮਾਨਸਰ ਚੁਣ ਚੁਣ ਹੰਸ ਅਮੋਲ ਚ ਕਹਿੰਦੇ ਭਾਈ ਸਾਹਿਬ ਕਹਿੰਦੇ ਉਸ ਮਾਨਸਰਾਂ ਵਿੱਚੋਂ ਮੋਤੀ ਮਾਣਕ ਅਮੋਲਕ ਚੋਗ ਚੋਗ ਕੇ ਹੰਸ ਜਿਹੜੇ ਆ ਅਮੋਲਕ ਮੋਤੀਆਂ ਦੀ ਚੋਗ ਚੋਗ ਕੇ ਚੁਗੰਦੇ ਆ ਉਹਨੂੰ ਖਾਂਦੇ ਆ। ਅਤੇ ਗੁਰੂ ਪਿਆਰੇ ਸਾਧ ਸੰਗਤ ਰੂਪੀ ਮਾਨ ਸਰੋਵਰ ਸ਼ੁਭ ਗੁਣਾਂ ਦੇ ਅਮੋਲਕ ਮੋਤੀ ਜਿਹੜੇ ਉਹਨਾਂ ਨੂੰ ਚੁਗਦੇ ਆ। ਖੀਰ ਨਿਰਨਵਾਰ ਨਿਰਵਾਰ ਦੇ ਲਹਿਰੀ ਅੰਦਰ ਫਿਰਨ ਤਰੰਦੇ ਇਹ ਭਾਈ ਸਾਹਿਬ ਦੁੱਧ ਪਾਣੀ ਨੂੰ ਆਰਡਰ ਕਰਦੇ ਆ, ਲਹਿਰਾਂ ਵਿੱਚ ਤਰਦੇ ਫਿਰਦੇ ਆ। ਮਨ ਸਰੋਵਰ ਛੱਡ ਕੇ ਹੋਰ ਥਾਂ ਇਹਨਾਂ ਜਾਇਜ਼ ਸੁਧਾਉਂਦੇ ਭਾਈ ਸਾਹਿਬ ਕਹਿੰਦੇ ਫਿਰ ਗੁਰਮ ਜਿਹੜੇ ਸੰਤ ਸਿਆਮ ਮਾਨ ਸਰੋਵਰ ਤਿਆਗ ਕੇ ਹੋਰ ਕਾਮਾਂ ਵਿੱਚ ਜਾ ਕੇ ਨਹੀਂ ਬਹਿੰਦੇ ਅਤੇ ਗੁਰਮੁਖੀ ਮਨਮੁਖਾਂ 'ਚ ਨਹੀਂ ਬਹਿੰਦੇ, ਸਤਸੰਗੀਆਂ 'ਚ ਬਹਿੰਦੇ ਆ, ਬਣਦੇ ਮੈਨੇ ਬਹਿੰਦੇ। ਉੱਤਮ ਬੰਸ ਹੰਸ ਰੂਪ ਸੰਤ ਜਿਹੜੇ ਖੀਰ ਨੀਰ ਦੁੱਧ ਪਾਣੀ ਲਹਿਰੀ ਅੰਦਰ ਮਾਨ ਸਰੋਵਰ ਲਹਿਰਾਂ ਤਰੰਗਾਂ ਸੁਹੰਦੇ ਸੋਭਦੇ ਆ। ਗੁਰਮੁਖ ਸੁਫਲ ਸਾਧ ਪਰਮ ਹੰਸ ਗੁਰਸਿੱਖ ਸੁਹੰਦੇ ਇਹ ਭਾਈ ਸਾਹਿਬ ਅੱਗੇ ਦੱਸਦੇ ਆ ਕਿ ਗੁਰਮੁਖਾਂ ਦੀ ਸਾਧ ਸੰਗਤ ਸੁਖ ਫਲ ਰੂਪ ਮਾਨ ਸਰੋਵਰ ਹੈ ਔਰ ਸਤਿਗੁਰੂ ਦੇ ਜਿਹੜੇ ਸਿੱਖ ਪਰਮ ਹੰਸ ਸ਼੍ਰੋਮਣੀ ਹੰਸ ਸੋਭਦੇ ਆ, ਸੁਭਾਵਮਾਨ ਹੁੰਦੇ ਆ। ਇੱਕ ਮਨ ਇੱਕ ਧਿਆਜ ਦੇ ਦੂਜੇ ਭਾਈ ਨਾਲ ਜਾਏ ਫਿਰਾਉਂਦੇ ਫਿਰ ਇੱਕ ਮਨ ਹੋ ਕੇ ਇੱਕ ਨਿਰਾਕਾਰ ਦਾ ਧਿਆਨ ਕਰਦੇ ਔਰ ਦੂਜੇ ਭਾਵ ਦੇ ਵਿੱਚ ਨਹੀਂ ਫਿਰਦੇ, ਦੂਜੇ ਭਾਈ ਨਾਲ ਜਾਏ ਫਿਰਾਂ ਦੂਜੇ ਜਾ ਕੇ ਨਹੀਂ ਫਿਰਦੇ, ਇੱਕ ਰਸ ਬਿਰਤੀ ਰੱਖਦੇ ਆ, ਇਕਾਗਰ ਮਨ ਵਿੱਚ ਰਹਿੰਦੇ, ਸ਼ਬਦ ਸੁਰਤ ਲਿਵ ਅਲੱਖ ਲਿਖਾਉਂਦੇ। ਫਿਰ ਭਾਈ ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਦੀ ਜਿਹੜੀ ਸੁਰਤੀ ਹੈ ਉਹਦੇ 'ਚ ਤਾੜੀ ਸਮਾਧੀ ਲਾ ਕੇ ਅਲੱਖ ਕੌਣ ਪਰਮਾਤਮਾ ਨੂੰ ਲੱਖ ਲੰਬੇ ਜਾਣ ਦਿੰਦੇ ਆ। ਕਿਉਂਕਿ ਮਾਨ ਸਰੋਵਰ ਅਤੇ ਹੰਸ ਰਤਨ ਚੁਗਦੇ ਆ, ਇਹ ਜਿਹੜੇ ਹੰਸ ਆ ਮਹਾਤਮਾ ਰੂਪੀ ਇਹ ਵੈਰਾਗ ਮੰਨਣ ਸਰਵਣ ਮੰਨਣ ਅਧਿਆਸਾਂ ਦੇ ਗੁਣਾਂ ਦੀਆਂ ਮੋਤੀਆਂ ਅਤੇ ਮਾਣਕ ਚੁਗਦੇ ਆ, ਉਹਦਾ ਨਿਰਾ ਦੁੱਧ ਪਾਣੀ ਅੱਡ ਕਰਦੇ, ਇਹ ਤੱਤ ਹਮੇਸ਼ਾ ਦਾ ਵਿਵੇਚਨ ਕਰਦੇ। ਇਸ ਲਈ ਇਹਨਾਂ ਨੂੰ ਉਹਨਾਂ ਤਾਂ ਹੰਸ ਦੀ ਪਦਵੀ ਹੈ, ਗੁਰਮੁਖਮ ਪਰਮ ਹੰਸ ਦੀ ਪਦਵੀ ਦਿੱਤੀ ਗਈ ਹੈ, ਜਿਵੇਂ ਭਾਈ ਪਾਰੋ ਸਾਹਿਬ ਜੀ ਨੂੰ ਮਿਲੀ ਹੈ। ਉਹ ਸ਼ਬਦ ਨੂੰ ਸੁਰਤੀ 'ਚ ਜੋੜ ਕੇ ਅਲੱਖ ਪਰਮਾਤਮਾ 'ਚ ਲਿਵ ਜੋੜ ਕੇ ਉਹਦਾ ਧਿਆਨ ਕਰਦੇ, ਉਹਦਾ ਦਰਸ਼ਨ ਕਰਦੇ। ਨੌਵੇਂ ਪਾਰਸ ਪੱਥਰ ਆਖੀਆ ਲੁਕਿਆ ਰਹਿਣਾ ਆਪ ਜਣਾਏ, ਪਾਰਸ ਪੱਥਰ ਜਿਹੜਾ ਗੀਟਾ ਆ ਆਖੀ ਦਾ ਉਹ ਪੱਥਰਾਂ 'ਚ ਲੁਕਿਆ ਰਹਿੰਦਾ ਪਰ ਆਪਣਾ ਆਪ ਭਾਈ ਸਾਹਿਬ ਕਹਿੰਦੇ ਆ ਉਹ ਪ੍ਰਗਟ ਨਹੀਂ ਕਰਦਾ। ਬਿਰਲਾ ਕੋਈ ਸੰਜਾਣ ਦਾ ਖੋਜੀ ਖੋਜ ਲੈ ਸੋ ਪਾਏ, ਭਾਈ ਸਾਹਿਬ ਦੇ ਕੋਈ ਬਿਰਲਾ ਪਾਰਕ ਜਿਹੜਾ ਜਵਾਰੀ ਉਹਨੂੰ ਪਛਾਣਦਾ, ਖੋਜੀ ਬਣ ਕੇ ਜੇ ਲੱਭਣ ਲੱਗੇ ਉਸੇ ਨੂੰ ਮਿਲਦਾ, ਹਰੇਕ ਨੂੰ ਨਹੀਂ ਮਿਲਦਾ। ਖੋਜੀ ਖੋਜ ਕਰਨ ਵਾਲਾ ਰਸੈਣੀ ਜਿਹੜਾ ਪਾਰਸ ਪਰਸ ਅਪਰਸ ਹੋਏ ਅਸ਼ਟ ਤਾਤਿਕ ਧਾਤ ਕਰਾਏ, ਕਿ ਪਾਰਸ ਨੂੰ ਛੂਹ ਕੇ ਅਪਰਸ ਨਾ ਪਰਸੇ ਜਾਣ ਦੇ ਯੋਗ ਜਿਹੜੇ ਜੇ ਵੀ ਕੋਈ ਹੋਵੇ ਤਾਂ ਉਹਨੂੰ ਵੀ ਉਹ ਪਾਰਸ ਨਾਲ ਪਰਸ ਕੇ ਇੱਕੋ ਧਾਤ ਕੀ ਸੋਨਾ ਬਣਾ ਦਿੰਦਾ, ਸੋਨਾ ਬਣ ਜਾਂਦੀ ਆ ਉਹ ਇੱਕ ਧਾਤ ਕਰਾਏ, ਇੱਕ ਧਾਤ ਸੋਨਾ ਕਰ ਦਿੰਦਾ, ਸੋਨਾ ਕਰਾ ਦਿੰਦਾ ਉਹਨੂੰ। ਬਾਰਾਂ ਬੰਨੇ ਹੋ ਕੇ ਕੰਚਨ ਬੋਲੋ ਮੋਲੋ ਕਾਏ, ਫਿਰ ਭਾਈ ਗੁਰਦਾਸ ਕਹਿੰਦੇ ਉਹ ਫਿਰ ਬਾਰਾਂ ਬੰਨੀ ਦਾ ਸ਼ੁੱਧ ਸੋਨਾ ਬਣ ਕੇ ਸੋਨੇ ਦੇ ਮੁੱਲ ਤੋਂ ਵੀ ਅਮੋਲਕ ਹੋ ਕੇ ਵਿਕਦਾ ਹੈ, ਬਕਾਏ ਮੈਨੂੰ ਵਿਕਦਾ ਹੈ ਕੰਚਨ ਮੈਨੇ ਸੋਨਾ। ਬਾਰਾਂ ਬੰਨੀ ਜਿਹੜਾ ਸ਼ੁੱਧ ਹੈ, ਬਾਰਾਂ ਤਾਂ ਸਹਾਰੇ ਆ। ਗੁਰਮੁਖ ਸੁਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਘੜ ਘੜਾਏ, ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਜਿਹੜੇ ਗੁਰਮੁਖ ਪਿਆਰੇ ਆ ਉਹ ਸਾਧ ਸੰਗਤ ਰੂਪੀ ਉਹਨਾਂ ਨੂੰ ਸੁਖ ਵੱਲ ਦੀ ਪ੍ਰਾਪਤੀ ਹੁੰਦੀ ਹੈ, ਜਿੱਥੇ ਫਿਰ ਉਹ ਸੰਗਤ ਜਾ ਕੇ ਸ਼ਬਦ ਨੂੰ ਸੁਰਤ ਵਿੱਚ ਲਿਆ ਕੇ ਲਿਵ ਬਿਰਤੀ ਨੂੰ ਲਾਉਣ ਨਾਲ ਅਘਾੜ ਜਿਹੜਾ ਬੇਘੜ ਮਨ ਸੀ ਇਹ ਵੀ ਘੜਾਏ, ਇਹ ਘੜਿਆ ਜਾਂਦਾ। ਬਸ ਵਿੱਚ ਨਾ ਆਉਣ ਵਾਲਾ ਮਨ ਪਰਮਾਤਮਾ ਦੀ ਕਿਰਪਾ ਨੂੰ ਗੁਰ ਸ਼ਬਦ ਦਾ ਅਭਿਆਸ ਕਰਕੇ ਵੀ ਕਾਬੂ ਵਿੱਚ ਆ ਜਾਂਦਾ, ਇਹਦੇ ਵੀ ਜੀਵਨ ਦੀ ਘਾਟ ਘੜੀ ਜਾਂਦੀ ਹੈ, ਕੁਸੰਗੀ ਵੀ ਸਤਸੰਗੀ ਬਣ ਜਾਂਦੇ ਆ। ਚਰਨ ਸਰਨ ਅਕਾੜਵੇਂ ਨੇ ਨਾ ਘੜਿਆ ਜਾਣ ਵਾਲਾ, ਚਰਨ ਸਨ ਲਿਵ ਲੀਨ ਹੋਏ, ਸੈਨ ਸਾਰੀ ਨਿਰੰਕਾਰੀ ਪਾਏ। ਇਹ ਭਾਈ ਸਾਹਿਬ ਕਹਿੰਦੇ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਉਹ ਲਿਵ ਲੀਨ ਹੋਣ ਵਾਲੇ ਜਿਹੜੇ ਗੁਰਸਿੱਖ ਪਿਆਰੇ ਆ, ਉਹ ਸੰਸਾਰੀ ਵਰਤੋਂ ਵਿਹਾਰ 'ਚ ਰਹਿੰਦਾ ਵੀ ਪਰਮਾਤਮਾ ਨੂੰ ਚੰਗਾ ਲੱਗ ਜਾਂਦਾ। ਸੰਸਾਰੀ ਜਿਹੜੇ ਨਿਰੰਕਾਰੀ ਭਾਈ ਨਿਰੰਕਾਰ ਨੂੰ ਭਾ ਜਾਂਦੇ ਆ, ਕਿਉਂਕਿ ਆਪਣੀ ਸੁਰਤੀ ਜਿਹੜੀ ਹੈ ਉਹ ਹਰ ਵੇਲੇ ਗੁਰ ਸ਼ਬਦ ਦੇ ਜੋੜੀ ਛੱਡਦੇ, ਆਪਣੀ ਕਿਰਤ ਕਰਦੇ, ਘਰ ਬਾਰੀ ਹੋਏ ਨਿਜ ਘਰ ਜਾਏ। ਭਾਈ ਸਾਹਿਬ ਕਹਿੰਦੇ ਫਿਰ ਉਹ ਘਰ ਬਾਰੀ ਗ੍ਰਿਹਸਥੀ ਹੁੰਦਾ ਵੀ ਆਪਣੇ ਨਿਜ ਘਰ ਸਵੈਂ ਸਰੂਪ ਦੇ ਵਿੱਚ ਜਾ ਕੇ ਪਹੁੰਚ ਜਾਂਦਾ ਆ। ਘਰ ਬਾਰੀ ਮੈਨੇ ਗ੍ਰਿਹਸਥੀ। ਦਸਵੀਂ, ਚਿੰਤਾ ਮਣੀ ਚਿੰਤਾ ਹਰੇ ਕਾਮ ਤਿੰਨ ਕਾਮ ਨਾ ਭਜਾਏ। ਦੁਨੀਆਂ ਦੇ ਉੱਤੇ ਚਿੰਤਾ ਮਨ ਦਾ ਸੋਗ ਹੈ, ਕਾਮ ਤਿੰਨ ਚਿੱਤ ਦੀ ਇੱਛਾ। ਭਾਈ ਸਾਹਿਬ ਕਹਿੰਦੇ ਜਿਹੜੀ ਚਿੰਤਾ ਮਣੀ ਉਹ ਚਿੰਤਾ ਹਟਾਉਂਦੀ ਹੈ, ਕਾਮ ਤਿੰਨ ਕਾਮਨਾ ਪੂਰੀ ਕਰਦੀ ਹੈ। ਇਹ ਦੱਸਦੇ ਵੀ ਦੇਵ ਲੋਕ ਦੇ ਵਿੱਚ ਐਸੀਆਂ ਚੀਜ਼ਾਂ ਹੈਗੀਆਂ, ਉਹ ਕਾਮਨਾ ਨੂੰ ਭਜਾਏ ਪੂਰਾ ਕਰਦੀ ਹੈ। ਫਲ ਫੁੱਲ ਦਿੰਦਾ ਪਾਰਜਾ, ਰਿੱਧ ਸਿੱਧ ਨਵ ਨਾਥ ਲਵਾਏ। ਫਿਰ ਇਹ ਇਹਨਾਂ ਹਿੰਦੂ ਮਾਧੇ ਗ੍ਰੰਥਾਂ 'ਚ ਗੱਲਾਂ ਕਲਪੀਆਂ ਹੈ। ਕਲਪਤਰ ਵਿਰਸ਼ ਜਿਹੜਾ ਪਾਰਜਾਤ ਕਹਿੰਦੇ, ਆਪਣੇ ਫਲ ਜਾਂ ਫੁੱਲ ਹੀ ਦਿੰਦਾ, ਔਰ ਨੌਨਾਥ ਆਪ ਖੁਦ ਰਿਧੀਆਂ ਸਿੱਧੀਆਂ ਨਿਧੀਆਂ ਦੇ ਲੋਭ ਵਿੱਚ ਲੁਭਾਏ ਗਏ ਆ। ਸੇਵਕਾਂ ਦਾ ਉਹਨੇ ਕੀ ਸਵਾਰਨਾ ਅਤੇ ਕੀ ਦੇਣਾ, ਉਹਦੇ ਨਾਲ ਨਾਟਕਾਂ ਚੇਟਕਾਂ 'ਚ ਲੁਭਾਏ ਮਨ ਹੋਏ ਹੋਏ ਆ। ਦਸ ਅਵਤਾਰ ਆਕਾਰ ਕਰ, ਪੁਰਖਾਰਥ ਕਰ, ਨਾਮ ਬਗਣਾਏ। ਫਿਰ ਕਹਿੰਦੇ ਜਿਹੜੇ ਦਸ ਅਵਤਾਰਾਂ ਨੇ ਜਨਮ ਪ੍ਰਾਪਤ ਕਰਕੇ ਭਾਵ ਕੀ ਰੂਪ ਧਾਰ ਕੇ ਪੁਰਖਾਰਥ ਵੱਡੇ ਵੱਡੇ ਕੰਮ ਕੀਤੇ ਆ, ਪਰ ਸਾਰਾ ਕੁਝ ਕਰਕੇ ਇਹੀ ਕਿਹਾ ਮੈਂ ਹੀ ਕੀਤੇ ਆ, ਭਾਵ ਆਪਣਾ ਪਗਣਾਇਆ, ਆਪਣੀ ਪੂਜਾ ਵਿੱਚ ਲਾਇਆ ਲੋਕਾਂ ਨੂੰ। ਪੁਰਖਾਰਥ ਕਰਕੇ, ਪੁਰਖਾਰਥ ਮੈਨੇ ਤਾਕਤ ਦਿਖਾ ਕੇ, ਫਲ ਫੁੱਲ ਫਲ ਖਾਣ ਵਾਲੇ ਫੁੱਲ ਖੁਸ਼ਬੂ ਵਾਲੇ, ਪੁਰਖਾਰਥ ਆਪਣੀਆਂ ਸ਼ਕਤੀਆਂ ਦਿਖਾ ਕੇ ਨਾਮ ਗਣਾਏ, ਆਪਣੇ ਨਾਮ ਗਣਾਏ, ਆਪਣਾ ਆਪ ਹੀ ਗਣਾਇਆ। ਗੁਰਮੁਖ ਸੁਖਫਲ ਸਾਧ ਸੰਗ ਚਾਰ ਪਦਾਰ ਸੇਵਾ ਲਾਏ। ਭਾਈ ਸਾਹਿਬ ਕਹਿੰਦੇ ਆ ਜਿਹੜੇ ਗੁਰਮੁਖ ਪਿਆਰੇ ਹੈ ਉਹ ਸਾਧ ਸੰਗ ਦਾ ਸੁਖਫਲ ਇਹੀ ਮਿਲਦਾ ਕਿ ਪਰਮਾਤਮਾ ਨੇ ਚਾਰੇ ਪਦਾਰਥ ਧਰਮ ਅਰਥ ਕਾਮ ਮੋਕਸ਼ ਉਹਨਾਂ ਦੀ ਸੇਵਾ 'ਚ ਲਾ ਦਿੱਤੇ ਆ। ਕੋਈ ਮੰਗਦੇ ਨਹੀਂ, ਪਰਮਾਤਮਾ ਵੱਲੋਂ ਆਪੇ ਹੀ ਬਖਸ਼ਿਸ਼ ਹੋ ਜਾਂਦੀ ਹੈ। ਸ਼ਬਦ ਸੁਰਤ ਲਿਵ ਪਿਰਮ ਰਸ, ਅਕਥ ਕਹਾਣੀ ਕਥੀ ਨਾ ਜਾਏ। ਇਹ ਭਾਈ ਗੁਰਦਾਸ ਸਾਹਿਬ ਦੱਸਦੇ ਆ ਗੁਰਮੁਖ ਪਿਆਰਿਆਂ ਨੇ ਸ਼ਬਦ ਨੂੰ ਸੁਰਤ ਵਿੱਚ ਲਿਵ ਲਾ ਕੇ ਔਰ ਨਿਰੰਕਾਰ ਦੇ ਪ੍ਰੇਮ ਰਸ ਨੂੰ ਪੀਂਦੇ ਆ, ਜਿਹਦੀ ਜਿਹੜੀ ਅਕਥ ਨਹੀਂ ਕਥਾ, ਅਕਥ ਕਹਾਣੀ, ਅਕਥ ਦੀ ਜਿਹੜੀ ਕਹਾਣੀ ਕਥਾ ਕਥੀ ਨਾ ਜਾਏ, ਕਥਨ ਨਹੀਂ ਕੀਤੀ ਜਾਂਦੀ। ਪਾਰਵਮ ਪੂਰਨ ਬ੍ਰਹਮ ਭਗਤ ਵਿਛਲ ਹੋਏ ਛਲ ਛਲਾਏ। ਉਹ ਪਾਰਵਮ ਨਿਰਗੁਣ, ਪੂਰਨ ਬ੍ਰਹਮ ਸਰਗੁਣ ਹੈ। ਉਹ ਭਗਤਾਂ ਦਾ ਵਤਸਲ ਪਿਆਰਾ ਹੋ ਕੇ ਅਛਲ ਛਲਾਏ। ਹੈ ਤਾਂ ਅਛਾਲਿਆ ਭਗਤ ਲਛਾਉਣ ਦੇ ਰਿਸ਼ਤੇ ਨਾਲ ਉਸਨੇ ਆਪਣੇ ਭਗਤਾਂ ਕੋਲ ਛਲਿਆ, ਭਾਵਨਾ ਦੇ ਵੱਸ ਵਿੱਚ ਹੋ ਗਿਆ ਆ। ਪਾਰਵਮ ਪੂਰਨ ਤੌਰ 'ਤੇ ਸਾਰੇ ਬ੍ਰਹਿਮੰਡ 'ਚ ਵਿਆਪਕ ਆ। ਲੇਖ ਲੇਖਣ ਕਿਵੇਂ ਦੁਪਾਏ, ਅਛਲ ਛਲੇ ਨਾ ਛਲੇ ਜਾਣ ਵਾਲੇ ਹੋ ਕੇ ਵੀ ਆਪਣੇ ਆਪ ਹੀ ਛਲਿਆ ਜਾਂਦਾ। ਭਾਈ ਸਾਹਿਬ ਦੱਸਦੇ ਲੇਖ ਲੇਖਣ ਕਿਵੇਂ ਦੁਪਾਏ, ਇਸ ਵਾਸਤੇ ਜਿਹੜੇ ਗੁਰਮੁਖ ਪਿਆਰੇ ਲੇਖੇ ਤੋਂ ਲੇਖ ਆ, ਉਹਨਾਂ ਬ੍ਰਹਮ ਗਿਆਨੀ ਦੀ ਕੋਈ ਕੀਮਤ ਨਹੀਂ ਪਾ ਸਕਦਾ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਨ ਹੈ। 11, ਇੱਕ ਕਵਾਓ ਪਸਾਰ ਕਰ ਨਿਰੰਕਾਰ ਆਕਾਰ ਬਣਾਇਆ। ਇੱਕ ਕਵਾਓ ਫੁਰਨੇ ਤੋਂ ਸਾਰਾ ਪਸਾਰਾ ਕਰਕੇ ਨਿਰੰਕਾਰ ਨੇ ਇਹ ਸਾਰਾ ਆਕਾਰ ਬਣਾਇਆ। ਸਾਰੇ ਸੰਸਾਰ ਦੀ ਉਤਪਤੀ ਜਿਹੜੀ ਹੈ ਇਹ ਕੀਤੀ ਹੈ, ਇਹ ਸਾਰਾ ਉਸ ਪਰਮੇਸ਼ਰ ਦਾ ਹੀ ਖੇਲ ਹੈਗਾ ਆ। ਪਰ ਸੁਣਦਾ ਨੀਚ ਧਾਤ ਆ, ਕੰਚਨ ਸੋਨਾ ਅਘੜ, ਮਨ ਦਾ ਜਿਹੜਾ ਅਘੜ ਮਨ ਹੈ ਜਿਹੜਾ ਘੜਿਆ ਨਾ ਜਾਵੇ, ਅਤੇ ਇਹ ਸਾਰੀ ਸੰਸਾਰਾ ਘਰ ਬਿਰਤੀ ਘਰ ਵਾਰੀ ਗ੍ਰਿਹਸਤੀ ਜਿਹੜੀ ਚਿੰਤਾ ਜਿਹੜਾ ਹੈਗਾ, ਮਾਨਸੀ ਸ਼ੋਕ, ਕਾਮਨਾ, ਪਦਾਰਥਾਂ ਦੀ ਵਾਸ਼ਨਾ, ਫਲ ਫੁੱਲ, ਪੱਕੇ ਫਲ, ਕੱਚੇ ਫੁੱਲ, ਪੁਰਖ ਆਰਥ ਬਾਲਿਆ ਜੰਗ ਆਦਿਕ ਛਲ ਛਲੈ ਛਲ ਹੋ ਕੇ ਛਲੀਦਾ ਹੈ। ਇੱਕ ਕਵਾਓ ਪਸਾਓ ਕਾ ਨਿਰੰਕਾਰ ਆਕਾਰ ਬਣਾਇਆ। ਕਵਾਓ ਮੈਨੇ ਬਾਕ, ਪਸਾਓ ਮੈਨੇ ਪਸਾਰਾ, ਆਕਾਰ ਮੈਨੇ ਕਿੰਨੇ ਸਰੂਪ ਬਣਾਏ। ਨਿਰੰਕਾਰ ਇੱਕ ਬਾਗ ਤੋਂ ਹੀ ਸਾਰਾ ਪਸਾਰਾ ਕਰਕੇ ਆਕਾਰ ਮੈਨੇ ਸੰਸਾਰ ਬਣਾ ਦਿੱਤਾ। ਪਸਾਰਾ ਤੋਲਾ ਤੋਲਣਾ ਤੋਲੀਆ ਤੋਲਣਾ ਤੋਲਾ ਧਾਰ ਤੋਲਾਇਆ। ਇਹ ਪਸਾਰਾ ਤੋਲਣ ਤੋਂ ਅਤੋਲਿਆ, ਨਾ ਇਹਨੂੰ ਕੋਈ ਛੋਟੀ ਤਕੜੀ ਤੋਲਦੀ ਹੈ, ਨਾ ਬੜੇ ਆਕਾਰ ਵਾਲੇ ਤੱਕੜ ਨਹੀਂ ਤੋਲਿਆ ਜਾਂਦਾ। ਤੋਲਾ ਧਾਰ ਮੈਨੇ ਵੱਡਾ ਤੱਕੜ, ਤੁਲ ਮੈਨੇ ਛੋਟੀ ਤਕੜੀ, ਤੋਲਿਆ ਨਹੀਂ ਜਾਂਦਾ ਅਤੇ ਨਾ ਕੋਈ ਵੱਟਾ ਹੀ ਹੈ ਜਿਹੜੇ ਦੇ ਬਰਾਬਰ ਰੱਖ ਕੇ ਤੋਲਿਆ ਜਾਏ। ਭਾਵ ਕਿ ਜਿਹੜੇ ਰਿਸ਼ੀ ਮੁਨੀ ਬ੍ਰਹਮਾ ਆਦਿਕਾਂ ਦੀਆਂ ਬੁੱਧੀਆਂ ਉਹ ਹੈਰਾਨ ਹੋ ਰਹੀਆਂ। ਨਾਲ ਕੁਟੰਬ ਸਾਤ ਵਾਰ ਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ, ਆ ਗਏ ਅੰਤ ਨ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ। ਲੇਖ ਲਿਖਣ ਲਿਖੇ ਅੰਗਨ ਅੱਖਰ ਲੇਖ ਲਿਖਾਇਆ। ਹੁਣ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹਨ ਕਿ ਕਾਦਰ ਦਾ ਜਿਹੜਾ ਲੇਖਾ ਅਲੇਖ ਹੈ, ਨਹੀਂ ਲਿਖਿਆ ਜਾਂਦਾ ਅੰਗਾਂ ਵਿੱਚ, ਨਾ ਹੀ ਅੱਖਰਾਂ 'ਚ ਲਿਖ ਸਕੀਦਾ। ਮੁੱਲ ਮੁੱਲ ਨਾ ਮੁੱਲੀਏ ਲੱਖ ਪਦਾਰਥ ਲਵੇ ਨਾ ਲਾਇਆ। ਆਕਾਰ ਮੈਨੇ ਰੂਪ ਮਨ ਸੂਰਤ ਸ਼ਕਲ ਜਿਹੜੀ ਹੈ, ਤੋਲਾ ਧਾਰ ਤੋਲਣ ਵਾਲਾ ਤੱਕੜ ਲਵੇ ਮੈਨੇ ਨੇੜੇ। ਮੁੱਲ ਅਮੁੱਲ ਨਾ ਮੁੱਲੀਏ ਲੱਖ ਪਦਾਰਥ ਲਵੇ ਨਾ ਲਾਇਆ। ਭਾਈ ਸਾਹਿਬ ਗੁਰਦਾਸ ਸਾਹਿਬ ਦੱਸਦੇ ਆ ਮੁੱਲ ਤੋਂ ਅਮੁੱਲ ਕਿਆ, ਕੋਈ ਮੁੱਲ ਨਹੀਂ ਪਾ ਸਕਦਾ ਕਿਉਂਕਿ ਲੱਖਾਂ ਪਦਾਰਥਾਂ 'ਚ ਇੱਕ ਆਤਮਾ ਦੇ ਬਰਾਬਰ ਕੋਈ ਪਦਾਰਥ ਨਹੀਂ ਹੋ ਸਕਦਾ। ਲੱਖ ਪਦਾਰਥ ਲੱਖਾਂ ਹੀ ਪਦਾਰਥ ਲਵਿਆ ਨਾ ਲਾਇਆ, ਲਵੇ ਮੈਨੇ ਉਹਦੇ ਨੇੜੇ ਨਾ ਲਾਇਆ। ਉਹਦੇ ਲਵੇ ਮੈਨੇ ਸਦਰਸ਼ ਬਰਾਬਰ ਨਹੀਂ ਕੋਈ ਹੋ ਸਕਦਾ, ਲੱਖਾਂ ਪਦਾਰਥ ਇੱਕ ਆਤਮਾ ਦੇ ਬਰਾਬਰ ਨਹੀਂ ਹੋ ਸਕਦੇ। ਉਹ ਬੋਲ ਕੇ ਉਹਦੀ ਉਹ ਕੋਈ ਵੀ ਪਦਾਰਥ ਉਹਦੀ ਨੇੜਤਾ ਜਾਂ ਬਰਾਬਰੀ ਨਹੀਂ ਕਰ ਸਕਦੇ, ਸਮਾਨਤਾ ਨਹੀਂ ਲਿਆ ਸਕਦੇ। ਬੋਲ ਬੋਲ ਨਾ ਬੋਲੀਏ ਸੁਣ ਸੁਣ ਆਖ ਨਾਪ ਸੁਣਾਇਆ। ਅਤੇ ਭਾਈ ਗੁਰਦਾਸ ਕਹਿੰਦੇ ਬੋਲ ਕੇ ਵੀ ਕੀ ਦੱਸੀਏ, ਲੇਖੇ ਅਤੇ ਤੋਲ ਵਿੱਚ ਨਹੀਂ ਆਉਂਦਾ। ਅਤੇ ਕਹਿੰਦੇ ਹਾਂ ਸੁਣ ਸੁਣ ਕੇ ਜਿੰਨਾ ਕਿਸੇ ਨੂੰ ਦੱਸਿਆ ਬਸ ਉਹਨਾਂ ਕੁ ਸੁਣਾ ਦਿੱਤਾ, ਇੰਨੀ ਕੁ ਗੱਲ ਹੀ ਆ। ਬੋਲ ਅਬੋਲ ਨਾ ਬੋਲੀਏ ਕੀਮ ਮੈਨੇ ਕੀਮ ਕਿਤ ਮੈਨੇ ਕਿਹੜੇ ਪਿਰਮ ਪਿਆਲਾ ਪ੍ਰੇਮ ਰਸ ਦਾ ਪਿਆਲਾ। ਬੋਲ ਬੋਲ ਜਿਹਨੂੰ ਬੋਲ ਕੇ ਦੱਸਿਆ ਨਾ ਜਾ ਸਕੇ। ਭਾਈ ਗੁਰਦਾਸ ਕਹਿੰਦੇ ਬੋਲ ਕੇ ਕੀ ਦੱਸੀ, ਲਿਖੇ ਦੇ ਤੋਲੇ ਤਾਂ ਆਉਂਦਾ ਹੀ ਨਹੀਂ, ਇੰਨੀ ਗੱਲ ਹੈਗੀ ਹੈ ਸੁਣ ਸੁਣ ਕੇ ਜਿੰਨਾ ਕਿਸੇ ਨੇ ਦੱਸਿਆ ਬਸ ਉਹਨਾਂ ਨੂੰ ਗਾਂਹ ਸੁਣਾ ਦਿੱਤਾ। ਅਗਮਾ ਥਾਹੋ ਅਗਾਧ ਬੋਧ ਅੰਤ ਨਾ ਪਾਰ ਵਾਰ ਨਾ ਪਾਇਆ। ਭਾਈ ਗੁਰਦਾਸ ਕਹਿੰਦੇ ਉਹ ਗਮਤਾ ਤੋਂ ਰਹਿ ਤਿਆ। ਅਗਾਧ ਅਥਾਹੋ ਅਗਾਮਿਆ ਅਥਾਹੋ ਡੂੰਘੇ ਤੋਂ ਡੂੰਘਾ, ਅਗਾਧ ਡੂੰਘਿਓ ਡੂੰਘਾ, ਅਥਾਹ ਅਗਾਧ ਬੋਧ ਸਮੇਂ ਤੋਂ ਪਰੇ ਹੈ ਜਿਹਦਾ ਅੰਤ ਪਾਰਾਵਰ ਪਾਇਆ ਨਹੀਂ ਜਾਂਦਾ, ਉਹਦੀ ਥਾਹ ਪਾਈ ਨਹੀਂ ਜਾਂਦੀ। ਔਰ ਉਹਦਾ ਜਿਹੜਾ ਬੋਧ ਆ ਉਹ ਅਗਾਧ ਆ, ਸਮੇਂ ਤੋਂ ਪਰੇ ਹੈ, ਗਮਤਾ ਤੋਂ ਰਹਿ ਤਿਆ। ਅਥਾਹ ਥਾਹ ਨਹੀਂ ਪਾਈ ਜਾਂਦੀ ਡੂੰਘਿਓ ਡੂੰਘਾ, ਔਰ ਅਗਾਧ ਬੋਧ ਸਮੇਂ ਤੋਂ ਪਰੇ ਹੈ ਜਿਹਦਾ ਅੰਤ ਪਾਰਾਵਾਰ ਨਹੀਂ ਪਾਇਆ ਜਾਂਦਾ। ਕੁਦਰਤ ਕਿਵੇਂ ਨਾ ਜਾਣੇ ਕੇਵਲ ਕਾਦਰ ਕਿਤ ਕਰ ਆਇਆ। ਫਿਰ ਭਾਈ ਗੁਰਦਾਸ ਕਹਿੰਦੇ ਹੈ ਇਹ ਪਰਮੇਸ਼ੁਰ ਦੀ ਬਣਾਈ ਕੁਦਰਤ ਦੀ ਕੋਈ ਕੀਮਤ ਨਹੀਂ ਜਾਣ ਸਕਦਾ। ਫਿਰ ਪਰਮੇਸ਼ੁਰ ਕਿੱਡਾ ਗਿਆ, ਕਿਸ ਘਰੋਂ ਆਇਆ, ਇਹ ਕੌਣ ਜਾਣ ਸਕਦਾ। ਕੇਵਲ ਕਾਦਰ ਕਾਦਰ ਕਿੱਡਾ ਗਿਆ, ਕਿਤ ਕਰ ਆਇਆ, ਕਿਹੜੇ ਘਰੋਂ ਆਇਆ, ਇਹ ਨਹੀਂ ਕੋਈ ਜਾਣ ਸਕਦਾ। ਗੁਰਮੁਖ ਸੁਖ ਫਲ ਸਾਧਸੰਗ ਸ਼ਬਦ ਸੁਰਤ ਲਿਵ ਅਲੱਖ ਲਖਾਇਆ। ਗੁਰਮੁਖਾਂ ਨੂੰ ਫਿਰ ਕਹਿੰਦੇ ਸੁਖ ਫਲ ਸਾਧ ਸੰਗਤ ਦਾ ਮਿਲਿਆ, ਜਿਸ ਵਿੱਚ ਸ਼ਬਦ ਨੂੰ ਸੁਰਤ ਵਿੱਚ ਭਾਈ ਸਾਹਿਬ ਕਹਿੰਦੇ ਜੋੜ ਕੇ ਉਹ ਲਿਵਲੀਨ ਹੋ ਗਏ, ਉਹੋ ਜਿਹੇ ਅਲੱਖ ਪ੍ਰਭੂ ਨੂੰ ਲੱਖ ਦਾ ਭਾਵ ਜਾਣ ਲੈਂਦਾ ਆ। ਇਹ ਗੁਰੂ ਦੀ ਕਿਰਪਾ ਨਾਲ ਹੀ ਆ ਸਾਰਾ ਪਿਰਮ ਪਿਆਲਾ ਅਜਰ ਜਰ ਆਇਆ। ਭਾਈ ਸਾਹਿਬ ਕਹਿੰਦੇ ਇਸ ਪ੍ਰੇਮ ਦੇ ਪਿਆਲੇ ਨੂੰ ਅਜਰ ਹੋ ਕੇ ਜਰੀਦਾ, ਐਵੇਂ ਹੋਂ ਹੋਂ ਨਹੀਂ ਕਰਦੇ ਫਿਰਦੇ, ਉਹਨਾਂ 'ਚ ਬੜੀ ਨਿਮਰਤਾ ਅਤੇ ਗਰੀਬੀ ਹੁੰਦੀ ਹੈ, ਸਾਰਾ ਕੁਝ ਪ੍ਰਾਪਤ ਕਰਕੇ ਵੀ ਗੰਭੀਰ ਰਹਿੰਦੇ ਆ। ਬਾਰਵੀਂ ਸਾਧੋਂ ਬਾਧੋਂ ਸਭ ਸਾਧੋਂ ਸ਼ਬਦ ਹੋਂ ਬਾਹਰਾ ਕਥ ਕਥਾ ਕਿਉਂ ਜੇਬਾ ਜਾਣੇ, ਸਾਧੋਂ ਸਵਾਦ ਰਸ ਸ਼ਬਦੋਂ ਬਾਣੀ ਕਥਨੀ ਬਦਨੀ ਕਥਾ ਅਤੇ ਬਦਨੀ ਕਵਿਤਾ ਜਿਹੜੀ ਹੈ। ਭਾਈ ਗੁਰਦਾਸ ਸਾਹਿਬ ਜੀ ਦੱਸਦੇ ਆ ਕਿ ਉਹ ਪਰਮੇਸ਼ੁਰ ਜਿਹੜਾ ਸ਼ਬਦੋਂ ਸਾਧੋਂ ਬਾਹਰਾ ਸਵਾਦਾਂ ਔਰ ਬਾਣੀ ਤੋਂ ਪਰੇ ਅਕਥ ਪੂਰੀ ਕਥਾ ਹੈ, ਜੀਵ ਕਿਸ ਪ੍ਰਕਾਰ ਜਾਣ ਸਕੇ, ਕਿਉਂਕਿ ਜਿਹੜਾ ਆਤਮਾ ਜੀਵ ਅਤੇ ਤੋਹਾਂ ਬੇਸ਼ਿਆਂ ਸਵਾਦਾਂ ਅਤੇ ਬੋਲਣ ਤੋਂ ਪਰੇ ਹੈ। ਹੁਣ ਇਹ ਤਾਂ ਅਸੀਂ ਵੀ ਗੁੜ ਖਾ ਲਿਆ ਤਾਂ ਜੀਵ ਨੇ ਦੱਸਤਾ ਵੀ ਮਿੱਠਾ, ਅਤੇ ਆਤਮਾ ਜਿਹੜੀ ਹੈ ਇਹ ਨਾ ਤੋਂ ਬਾਹਰੀ ਜਾਂ ਕੋਈ ਬਚਨ ਉਹਨਾਂ ਦੱਸ ਦੂਗਾ ਕਿਹੋ ਜਿਹੀ ਕਥ ਕਥਾ ਕਿਉਂ ਜੇਬਾ ਜਾਣੇ, ਕਥ ਕਿਸੇ ਨੂੰ ਜੇਬਾ ਕਿਵੇਂ ਜਾਣ ਸਕਦੀ, ਉਸ ਦਾ ਨਿੰਦਾ ਬਾਹਰਾ ਕਥਨੀ ਬਦਨੀ ਵਿੱਚ ਨਾ ਆਉਣੀ। ਫਿਰ ਭਾਈ ਸਾਹਿਬ ਕਹਿੰਦੇ ਆ ਉਹਦੀ ਅਵਸਥਾ ਉਸਤੀ ਅਤੇ ਨਿੰਦਾ ਦੇ ਘੇਰੇ ਤੋਂ ਵੀ ਬਾਹਰ ਆ, ਨਾ ਕਥਨ ਅਤੇ ਨਾ ਕਿਸੇ ਕਵੀਸ਼ਰੀ ਕਵਿਤਾ ਵਿੱਚ ਇਹ ਆ ਸਕਦੀ। ਗੰਧ ਸਪਰਸ਼ ਅਗੋਚਰਾ ਨਾਸ ਮਾਸ ਹੈਰ ਤਹਿਰ, ਨਾਸ ਸਾਸ ਨੱਕ ਦੇ ਸਾਹ ਭਾਵ ਪੁਰਾਣ ਹੈਰਤ ਹੈਰਾਨੇ ਮੈਨੇ, ਜਿਹੜੀ ਬੁੱਧੀ ਅਕਲ ਉਹ ਦੰਗ ਹੋ ਜਾਂਦੀ, ਤੰਗਾਣੇ ਧੱਕੇ ਨਾ ਅਵਲੰਬ ਆਸਰਾ ਬਿਡਾਣੇ ਮੈਨੇ, ਇਸ ਚਾਰ ਵੀ ਖੇਲ ਆ। ਭਾਈ ਸਾਹਿਬ ਦੱਸਦੇ ਆ ਉਹ ਜਿਹੜੀ ਦਸ਼ਾ ਤਾਂ ਇਹੋ ਜਿਹੀ ਹੈ, ਅਸਚਰਜਤਾ ਅਤੇ ਹੈਰਾਨੀ ਵਾਲੀ, ਨੱਕ ਦੇ ਸੁੰਘਣ ਸੁਗੰਧ ਅਤੇ ਸਵਾਸਾਂ ਪ੍ਰਾਣਾਂ ਦੀ ਪਕੜ ਵਿੱਚ ਵੀ ਨਹੀਂ ਆਉਂਦੀ, ਔਰ ਗੰਧ ਜਿਹੜੀ ਹੈ ਭਾਈ ਸਾਹਿਬ ਦੱਸਦੇ ਹੈ ਸੁੰਘਣ ਔਰ ਛੂਹਣ ਦੇ ਵਿਸ਼ਿਆਂ ਤੋਂ ਅਗੋਚਰਿਆ, ਸਵਾਸ ਤੋਂ ਵੀ ਨਾਸ ਰਹਿਤ ਹੈ, ਭਾਵ ਪੁਰਾਣਾ ਜਮ ਤੋਂ ਪਰੇ ਹੈ। ਹੈ ਕਿ ਹੈਰਾਨੀ ਹੈ, ਅਸਚਰਜ ਹੈ ਕਿ ਕੀ ਕਿਹਾ ਜਾਏ, ਅਥਵਾ ਪੁਰਾਣਾ ਵੱਲ ਦੇਖ ਕੇ ਚਕਿੱਤਰ ਬੁੱਧੀ ਹੈਰਾਨ ਹੁੰਦੀ ਹੈ, ਬੁੱਧੀ ਹੈਰਾਨ ਹੋ ਜਾਂਦੀ। ਗੰਧ ਔਰ ਸੁਗੰਧੀ ਸੁਪਰਸ਼ ਇਹਨਾਂ ਤੋਂ ਗੋਚਰਿਆ, ਨਾਸ ਨਾਸ ਤੋਂ ਰਹਿਤ ਮਾਸ, ਔਰ ਭਾਈ ਸਾਹਿਬ ਕਹਿੰਦੇ ਆ ਸਾਸ ਪਾਠ ਚਾਹੀਦਾ, ਇੱਥੇ ਮਾਸ ਗਲਤ ਛਪਿਆ, ਔਰ ਸਾਸ ਭਾਈ ਸਾਹਿਬ ਕਹਿੰਦੇ ਆ ਕਿ ਸਵਾਸ ਤੋਂ ਵੀ ਨਾਸ ਰਹਿਤ ਹੈ, ਭਾਵ ਪੁਰਾਣਾ ਜਮ ਤੋਂ ਪਰੇ ਹੈ। ਕੀ ਭਾਈ ਸਾਹਿਬ ਕਹਿੰਦੇ ਹੈਰਾਨੀ ਹੈ, ਅਸਚਰਜ ਹੈ ਕਿ ਕੀ ਕਿਹਾ ਜਾਏ, ਅਥਵਾ ਪੁਰਾਣਾ ਵੱਲ ਦੇਖ ਕੇ ਚੱਕਰਤ ਬੁੱਧੀ ਹੈਰਾਨ ਹੁੰਦੀ ਹੈ, ਹੈਰਤ ਹੈਰਾਨੇ ਹੈਰਤ ਹੈਰਾਨੇ ਮੈਨੇ ਅਕਲ ਜਿਹੜੀ ਦੰਗ ਹੋ ਜਾਂਦੀ ਹੈ। ਇੱਥੇ ਸਾਸ ਪਾਠ ਚਾਹੀਦਾ, ਬਰਨੋ ਚਿਹਨੋ ਬਾਹਰਾ ਦਿਸ਼ਟ ਅਦਿਸ਼ਟ ਨੂੰ ਧਿਆਨ ਤਿੰਗਾਣੇ। ਹੁਣ ਭਾਈ ਸਾਹਿਬ ਕਹਿੰਦੇ ਆ ਕਿ ਉਹ ਪਰਮੇਸ਼ੁਰ ਰੰਗ ਰੂਪ ਤੋਂ ਬਾਹਰ ਆ, ਦ੍ਰਿਸ਼ਟ ਤੋਂ ਅਦ੍ਰਿਸ਼ਟ ਆ, ਨਜ਼ਰ ਤੋਂ ਨਹੀਂ ਦੇਖਿਆ ਜਾਂਦਾ, ਧਿਆਨ ਦੇ ਟੰਗਾਣੇ ਮੇਰੇ ਧੱਕੇ ਵਿੱਚ ਵੀ ਨਹੀਂ ਆਉਂਦਾ, ਇਹ ਧੱਕੇ ਨਾਲ ਧਿਆਨ ਕਰਕੇ ਉਹਨੂੰ ਕੋਈ ਲੈ ਆਊਗਾ। ਨਿਰਾਲੰਬ ਅਵਲੰਬ ਬਿਣ ਧਰਤਾ ਵਾਸ ਨਿਵਾਸ ਵਡਾਉਣਾ, ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਨਿਰਾਸਰੇ ਹੋ ਕੇ, ਔਰ ਧਰਤੀ ਦੇ ਵਿੱਚ ਔਰ ਆਸਰੇ ਦੇ ਬਿਨਾਂ ਆਕਾਸ਼ ਵਿੱਚ ਉਹ ਇੱਕ ਨਿਰੰਤਰ ਇੱਕ ਰਸ ਵਾਸਾ ਕਰ ਰਿਹਾ। ਇਸ ਚਰਜ ਗੱਲ ਜੇ ਕਹੀਏ ਤਾਂ ਉਹਦਾ ਸੱਚਾ ਦੇਸ ਕਿਹੜਾ ਆ ਉਹ ਹੁਣ ਦੱਸ ਗਿਆ। ਨਿਰਾ ਲਾਂਭਿਆ ਅਵਲੰਬ ਤੋਂ ਬਿਨਾਂ, ਅਵਲੰਬ ਆਸਰਾ ਵਡਾਣੇ ਇਸ ਚਰਜ ਖੇਹ ਲਿਆ ਅਤੇ ਸਾਰਿਆਂ ਨੂੰ ਆਪ ਆਸਰਾ ਦੇ ਰਿਹਾ। ਧਰਤ ਅਗਾਸ ਨਿਵਾਸ ਵਡਾਣੇ, ਧਰਤੀ ਅਤੇ ਅਗਾਸ ਉਹਦਾ ਨਿਵਾਸ ਕਿੱਥੇ ਹੈ ਇਹ ਵਡਾਣੇ ਬੜਾ ਅਸਚਰਜ ਆ। ਜੇ ਤਾਂ ਗਾਣੇ ਮੈਨੇ ਜ਼ੋਰ ਲਾ ਕੇ ਵੇਖਣਾ ਚਾਹੀਏ ਤਾਂ ਵੀ ਸਫਲਤਾ ਨਹੀਂ ਹੁੰਦੀ। ਉਹਦੀ ਸ਼ਕਤੀ ਨੂੰ ਮਨੁੱਖੀ ਇੰਦਰੀਆਂ ਤੋਂ ਗੋਚਰਿਆ, ਕਿੰਨੀ ਅਸਚਰਦਾ ਭਰੀ ਹੈ। ਬਿਨਾਂ ਆਸਰੇ ਧਰਤੀ ਵਿੱਚ ਵੀ, ਬਿਨਾਂ ਆਸਰੇ ਖੜ੍ਹੇ ਆਕਾਸ਼ ਵਿੱਚ ਵੀ, ਨਿਰੰਤਰ ਇੱਕ ਰਸ ਲਗਾਤਾਰ ਵਾਸਾ ਕਰ ਰਹੀ ਹੈ। ਉਹਦਾ ਵਾਸਾ ਹੈ ਕਿੱਥੇ? ਸਾਧ ਸੰਗ ਸੱਚਖੰਡ ਹੈ। ਕਹਿੰਦੇ ਜਿਹੜੀ ਇੱਕ ਸਾਧ ਸੰਗਤ ਰੂਪੀ ਸੱਚਖੰਡ ਆ, ਜਿੱਥੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਇਸ ਅਨੰਤ ਅਤੇ ਅਥਾਹ ਪਰਮਾਤਮਾ ਦੀ ਕੋਈ ਸੋਝੀ ਅਤੇ ਸਿਆਣ ਪ੍ਰਾਪਤ ਹੁੰਦੀ ਹੈ। ਸਾਧ ਸੰਗ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਸਿਆਣ ਹੈ। ਉਹ ਜਿਹੜਾ ਨਿਰੰਕਾਰ ਪਰਮੇਸ਼ਰ ਆ ਉਹਦੀ ਕੋਈ ਸੋਝੀ ਅਤੇ ਸਿਆਣ ਗੁਰੂ ਕੀ ਸੰਗਤ ਵਿੱਚ ਆ ਕੇ ਪ੍ਰਾਪਤ ਹੁੰਦੀ ਹੈ। ਕੁਦਰਤ ਕਾਦਰ ਨੂੰ ਕਰਵਾਉਣੀ, ਜਿਹੜਾ ਨਿਰੰਕਾਰ ਹੈ ਗੁਰੂ ਦੇ ਸ਼ਬਦ ਕਰਕੇ ਸਿਆਣੀ ਦਾ ਸ਼ਬਦ ਦੇ ਅਭਿਆਸ ਨਾਲ ਹੀ ਉਹ ਫਿਰ ਪ੍ਰਤੱਖ ਹੁੰਦਾ। ਕਾਦਰ ਦੀ ਕੁਦਰਤ ਤੋਂ ਅਸੀਂ ਕੁਰਬਾਨ ਬਲਿਹਾਰ ਕਹਿੰਦੇ ਹਾਂ ਕਿ ਇਹ ਕਹਿ ਸਕਦੇ ਹਾਂ। 13ਵੀਂ ਗੁਰਮੁਖ ਪੰਥ ਅਗੰਮ ਹੈ ਜਿਉਂ ਜਲ ਅੰਦਰ ਮੀਨ ਚਲਾਉਂਦਾ। ਗੁਰਮੁਖਾਂ ਦਾ ਜਿਹੜਾ ਪੰਥ ਰਸਤਾ ਉਹ ਅਨੁਭਵ ਅਗੰਮ ਆ। ਦ੍ਰਿਸ਼ਟਾਂਤ ਦਿੱਤਾ ਜਿਵੇਂ ਪਾਣੀ ਦੇ ਵਿੱਚ ਮੱਛ ਚੱਲਦਾ, ਔਰ ਜਿਵੇਂ ਮੱਛੀ ਕਿਸ ਰਸਤੇ ਗਈ ਪਤਾ ਨਹੀਂ ਲੱਗਦਾ, ਇਸ ਤਰ੍ਹਾਂ ਗੁਰਮੁਖ ਮਾਰਗ ਦਾ ਪਤਾ ਨਹੀਂ ਲੱਗਦਾ। ਪਰ ਗੁਰਮੁਖ ਹੋਇਆ ਸਾਰੇ ਉਹਦਾ ਰਸਤਾ ਹੈ। ਜਿਸ ਤਰ੍ਹਾਂ ਮੱਛ ਦਾ ਰਸਤਾ ਹਰ ਥਾਂ ਹੈ, ਮੱਛ ਨੇ ਪੂਰਨ ਵਿੱਚ ਨਿਵਾਸ ਪਾਇਆ, ਉਹਦਾ ਹੁਣ ਖੁਰਾ ਖੋਜ ਨਹੀਂ, ਪਰ ਜਿੱਧਰ ਉਹ ਪੈਰ ਤਰੇ ਉਹੀ ਉਹਦਾ ਰਸਤਾ ਹੈ ਮੱਛ ਦਾ। ਇਸ ਤਰ੍ਹਾਂ ਗੁਰਮੁਖ ਪਿਆਰੇ ਜਿਹੜੇ ਆ ਜਲ ਅੰਦਰ ਮੀਨ ਚੱਲਦਾ, ਜਿਉਂ ਪਾਣੀ ਅੰਦਰ ਮੀਨ ਚੱਲਦਾ, ਜਿਹੜੇ ਪਾਸੇ ਜਾਂਦਾ ਉਹੀ ਉਹਦਾ ਰਾਹ ਬਣੀ ਜਾਂਦਾ। ਗੁਰਮੁਖਾਂ ਦਾ ਪੰਥ ਵੀ ਅਗਾਮੇ ਮਨ ਬਾਣੀ ਦੇ ਵਿਸ਼ੇ ਨਹੀਂ, ਇਹ ਗੁਰਮੁਖ ਹੀ ਜਾਣਦੇ ਆ। ਗੁਰਮੁਖ ਉਹ ਜਿਹਾ ਲੱਖ ਹੈ ਜਿਉਂ ਪੰਖੀ ਆਕਾਸ਼ ਛੱਡਦਾ, ਪੰਥ ਮੈਨੇ ਰਾਹ। ਹੁਣ ਅਗਲਾ ਦ੍ਰਿਸ਼ਟਾਂਤ ਭਾਈ ਸਾਹਿਬ ਦਿੰਦੇ ਆ, ਗੁਰਮੁਖਾਂ ਦਾ ਖੋਜ ਅਨੁਭਵ ਲਿਖਿਆ ਨਹੀਂ ਜਾਂਦਾ। ਜਿਵੇਂ ਪੰਖੀ ਆਕਾਸ਼ ਛੋੜਦਾ ਆ, ਜਿਵੇਂ ਨਾਮਦੇਵ ਨੇ ਕਿਹਾ ਜਿਉਂ ਆਕਾਸ਼ ਹੈ ਪੰਖੀ ਵੱਲੋਂ ਖੋਜ ਨਿਰਖਿਉ ਨਾ ਜਾਈ, ਜਿਉਂ ਜਲ ਮਾਝੇ ਮਾਝੇ ਮਾਛਲੋ ਮਾਰਗ ਪੇਖਣੋ ਨਾ ਜਾਏ। ਗੁਰਮੁਖੋ ਜਲਾ, ਗੁਰਮੁਖਾਂ ਦੀ ਖੋਜ ਜਿਹੜੀ ਹੈ ਅਲੱਖ ਲਖੀ ਨਹੀਂ ਜਾਂਦੀ, ਜਿਉਂ ਪੰਖੀ ਆਕਾਸ਼ ਜਿਵੇਂ ਪੰਖੀ ਆਕਾਸ਼ ਛੋੜਦਾ ਹੈ। ਜਦੋਂ ਚਿਦਾਕਾਸ਼ ਵਿਚਰਦੇ ਆ ਇਹਨਾਂ ਅਡਾਰੀਆਂ ਨੂੰ ਗੁਰਮੁਖੀ ਜਾਣਦੇ, ਦੂਜਾ ਨਹੀਂ ਜਾਣ ਸਕਦਾ, ਬੁੱਧੀਜੀਵੀਆਂ ਦੀ ਸਮਝ ਤੋਂ ਪਰੇ ਹੈ। ਸਾਧ ਸੰਗਤ ਰਹਿ ਰਾਸ ਹਰ ਚੰਦੋਰੀ ਨਗਰ ਵਸੰਦਾ। ਇਹ ਭਾਈ ਗੁਰਦਾਸ ਸਾਹਿਬ ਦੱਸਦੇ ਆ ਨਾਸ ਸਾਸ ਸਵਾਸਾਂ ਤੋਂ ਰਹਿ, ਨਾਸਕਾ ਅਤੇ ਸਵਾਸ ਪ੍ਰਾਣ ਹੈਰਤ ਹੈਰਾਨੀ ਬੁੱਧੀ ਅਵਲੰਬ ਬਿਨ ਆਸਰੇ ਬਾਜ ਤਗਾਣੇ ਧੱਕੇ ਵਿੱਚ ਵਿਡਾਣੇ ਅਸਚਰਜ ਰੂਪ। ਪੰਥ ਰਸਤਾ ਅਨੁਭਵ ਰਹਿ ਰਾਸ ਸੱਚਾ ਰਸਤਾ ਹਰ ਚੰਦੋਰੀ, ਇਹ ਜਿਹੜੀ ਭਰਮ ਦੀ ਨਗਰੀ, ਤੰਬੋਲ ਰਸ ਪਾਨਾਂ ਦਾ ਰਸ। ਹੁਣ ਭਾਈ ਸਾਹਿਬ ਦੱਸ ਰਹੇ ਆ ਚਾਰ ਵਰਣ ਦੇ ਕੱਥ ਸੁਪਾਰੀ ਚੁੰਨ ਅਤੇ ਪਾਨ ਦੇ ਰਸ ਵਾਂਗ ਪ੍ਰੇਮ ਦੇ ਪਿਆਲੇ ਦਾ ਰੰਗ ਚੜ੍ਹਦੇ ਤੋਂ ਚੜ੍ਹਦਾ ਹੁੰਦਾ। ਭਾਈ ਸਾਹਿਬ ਦੱਸਦੇ ਚਾਰ ਵਰਣਾਂ ਦੇ ਸਾਧ ਸੰਗ ਚਾ ਕੇ ਇੱਕ ਹੀ ਕਹਾਉਂਦੇ ਆ। ਸਾਧ ਸੰਗਤ ਰਹਿ ਰਾਸ ਹੈ, ਸਾਧ ਸੰਗਤ ਸੱਚੀ ਰੋਹ ਰੀਤੀ ਧਰਮ ਦਾ ਰਸਤਾ ਆ। ਹਰ ਚੰਦੋਰੀ ਨਗਰ ਵਸੁੰਧਰਾ, ਹਰ ਚੰਦੋਰੀ ਭਰਮ ਦੇ ਸ਼ੰਕਿਆਂ ਦਾ ਨਗਰ ਜਿਹੜਾ ਵਸੁੰਧਰਾ। ਹਰ ਚੰਦੋਰੀ ਸਾਧ ਸੰਗਤ ਸਿੱਧਾ ਰਸਤਾ ਆ। ਸੰਸਾਰ ਜਿਹੜਾ ਹਰ ਚੰਦੋਰੀ ਨਗਰ ਵਾਂਗ ਵਸ ਰਿਹਾ ਆ। ਚਾਰ ਵਰਨ ਤੰਬੋਲ ਰਸ ਪਿਰਮ ਪਿਆਲੇ ਰੰਗ ਚੜ੍ਹਦਾ। ਚਾਰ ਵਰਨ ਦੇ ਜਿਹੜੇ ਕੱਥ ਸੁਪਾਰੀ ਚੂਨ ਪਾਨ ਦੇ ਰਸ ਵਾਂਗ ਪ੍ਰੇਮ ਦੇ ਪਿਆਲੇ ਦਾ ਰੰਗ ਜਿਹੜਾ ਚੜ੍ਹਦੇ ਚੜ੍ਹਦਾ ਹੁੰਦਾ, ਕਿਉਂਕਿ ਚਾਰੇ ਵਰਨਾਂ ਦੇ ਜਿਹੜੇ ਲੋਕ ਆ ਉਹ ਸਾਧ ਸੰਗ ਚਾ ਕੇ ਇੱਕ ਹੀ ਕਹਾਉਂਦੇ ਆ। ਜਿਹੜੇ ਸੰਸਾਰੀ ਲੋਕ ਆ ਹਰ ਚੰਦੋਰੀ ਨਗਰ 'ਚ ਵਸੰਦਾ ਵੱਸਦੇ ਆ, ਖਿਆਲਾਂ ਦੀ ਦੁਨੀਆ 'ਚ ਉਹ ਤੁਰੇ ਫਿਰਦੇ ਆ। ਸਾਧ ਸੰਗਤ ਰਾਸ ਹੈ, ਸਾਧ ਸੰਗਤ ਜਿਹੜੀ ਹੈ ਇਹ ਰਹਿ ਰਹਿ ਸੱਚੀ ਰੀਤੀ ਧਰਮ ਦਾ ਰਸਤਾ ਹੈ। ਚਾਰ ਵਰਨ ਤੰਬੋਲ ਰਸ, ਜਿਵੇਂ ਚਾਰੇ ਵਰਨ ਤੰਬੋਲ ਹੈ ਪਾਨਾਂ ਦੇ ਵੀੜੇ ਦਾ ਇੱਕ ਰੰਗ ਹੋ ਜਾਂਦਾ, ਤੰਬੋਲਾਂ ਦਾ ਰਸ ਪਿਰਮ ਪਿਆਲਾ ਰੰਗ ਚੜ੍ਹਾਉਂਦਾ। ਤੰਬੋਲ ਰਸ ਪਾਨ ਦਾ ਸਵਾਦ, ਹਾਂਜੀ ਪਿਰਮ ਪਿਆਲੇ ਜਿਹੜੇ ਪ੍ਰੇਮ ਦੇ ਪਿਆਲੇ ਦਾ ਰੰਗ ਉਹਨਾਂ ਗੁਰਮੁਖ ਪਿਆਰਿਆਂ ਨੂੰ ਚੜ੍ਹਦਾ ਆ, ਭਾਵੇਂ ਕਿਸੇ ਵੀ, ਹਾਂਜੀ ਇਹ ਚੜ੍ਹਦੇ ਤੋਂ ਚੜ੍ਹਦਾ ਰੰਗ ਆ। ਜਿਹਨੂੰ ਵੀ ਲਾਲ ਰੰਗ ਤਿਸ ਕੋ ਲੱਗਾ, ਜਿਸ ਕਹਿ ਵਡਭਾਗਾ, ਮਹਿਲਾ ਕਦੇ ਨਾ ਹੋਵੇ ਮੈਂ ਲਾਗਾ ਦਾਗਾ। ਹੁਣ ਭਾਈ ਸਾਹਿਬ ਦੱਸ ਰਹੇ ਹੈ, ਕੋਲੇ ਕਾਜ ਜਿੱਧਰ ਮਰਜ਼ੀ ਉੱਡ ਜਾਂਦਾ ਉਹਦਾ ਪੰਛੀ ਦਾ ਨਿਸ਼ਾਨ ਨਹੀਂ ਨਾ ਲੱਜਦਾ। ਸਾਧ ਸੰਗਤ ਦੀ ਜਿਹੜੀ ਰੋਹ ਰੀਤੀ ਸੱਚਾ ਮਾਰਗ ਆ, ਬਾਕੀ ਸੰਸਾਰ ਜਿਹੜਾ ਇਹ ਭਰਮ ਭੁਲੇਖਿਆਂ ਦੀ ਨਗਰੀ ਵਾਂਗ ਵੱਸ ਰਿਹਾ। ਚਾਰੇ ਵਰਨਾਂ ਦੇ ਮੱਤ ਜਿਹੜੇ ਰਸਤੇ ਇਹ ਜੁਦੇ ਜੁਦੇ ਆ, ਜਿਵੇਂ ਪਾਨ 'ਚ ਪਏ ਕੱਥਾ ਸੁਪਾਰੀ ਚੂਨਾ ਵੱਖਰੇ ਵੱਖਰੇ ਮਿਲ ਕੇ ਇੱਕ ਲਾਲ ਰੰਗ ਬਣਦਾ। ਇਸ ਤਰ੍ਹਾਂ ਭਾਈ ਸਾਹਿਬ ਦੇ ਗੁਰਮੁਖਾਂ ਦੇ ਪ੍ਰੇਮ ਪਿਆਲੇ ਦੇ ਰਸ ਦਾ ਰੰਗ ਚੜ੍ਹਦਾ ਤੋਂ ਚੜ੍ਹਦਾ, ਜਿਹਦੀ ਕੋਈ ਰੀਸ ਨਹੀਂ ਕਰ ਸਕਦਾ। ਸ਼ਬਦ ਸੁਰਤ ਲਿਵਲੀਨ ਹੋਏ ਚੰਦਨ ਵਾਸ ਨਿਵਾਸ ਕਰਨ ਦਾ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਗੁਰਮੁਖ ਪਿਆਰੇ ਸਤਿਗੁਰਾਂ ਦੇ ਸ਼ਬਦ ਦੀ ਸੁਰਤ ਵਿੱਚ, ਸੁਰਤ ਦੀ ਜਿਹੜੀ ਲੇਵਿਆ ਵਿੱਚ ਲੀਨ ਹੋ ਕੇ ਚੰਦਨ ਦੀ ਵਾਸ਼ਨਾ ਦੇ ਨਿਵਾਸ ਵਾਂਗ ਜਗਿਆਸੂਆਂ ਨੂੰ ਆਪਣੇ ਵਰਗਾ ਚੰਦਨ ਬਣਾ ਲੈਂਦੇ ਆ। ਸ਼ਬਦ ਸੁਰਤ ਲੀਨ ਹੋਏ, ਸ਼ਬਦ ਵਿੱਚ ਉਹਨਾਂ ਦੀ ਸੁਰਤੀ ਲਿਵਲੀਨ ਹੋ ਜਾਂਦੀ ਹੈ ਚੰਦਨ ਵਾਸ ਨਿਵਾਸ ਕਰਨ ਦਾ, ਚੰਦਨ ਦੀ ਵਾਸ਼ਨਾ ਦੇ ਵਿੱਚ ਨਿਵਾਸ ਕਰਨ ਦਾ। ਜਿਵੇਂ ਹੁਣ ਜਿੱਥੇ ਚੰਦਨ ਹੈ, ਚੰਦਨ ਦੀ ਵਾਸ਼ਨਾ ਸੁਣਨ ਵਾਲੇ ਸਾਥੀ ਜਿਹੜੇ ਸੰਗੀਆਂ ਦੇ ਹਿਰਦੇ ਨੂੰ ਵੀ ਸੁਗੰਧੀ ਵਾਲਾ ਉਹ ਕਰ ਦਿੰਦੇ ਆ। ਜਿਵੇਂ ਚੰਦਨ ਦਰੱਖਤਾਂ ਨੂੰ ਚੰਦਨ ਬਣਾ ਲੈਂਦਾ, ਉਹ ਵੀ ਫਿਰ ਭਗਤੀ ਦੀ ਸੁਗੰਧੀ ਵਾਲਾ ਕਰ ਦਿੰਦੇ ਆ। ਗਿਆਨ ਧਿਆਨ ਸਿਮਰਨ ਜੋਗਤ ਕੂੰਜ ਕੁਰਮ ਹੰਸ ਬੰਸ ਵਧਾਉਂਦਾ। ਇਹ ਭਾਈ ਗੁਰਦਾਸ ਸਾਹਿਬ ਕਥਨ ਕਰਦੇ ਆ ਕਿ ਗੁਰਮੁਖਾਂ ਦਾ ਗਿਆਨ ਧਿਆਨ ਸਿਮਰਨ ਦੀ ਜਿਹੜੀ ਯੁਗਤੀ ਨੂੰ ਸਿਮਰਨ ਕੂੰਜ ਵਾਂਗੂ ਧਿਆਨ ਖੱਚੂ ਵਾਂਗੂ ਆ ਅਤੇ ਗਿਆਨ ਹੰਸ ਵਾਂਗੂ ਵਧਾਉਂਦੇ ਆ। ਹੰਸ ਬਾਂਸ ਵਧਾਉਂਦਾ, ਹੰਸਾਂ ਦੀ ਬਾਂਸ ਵਾਂਗੂ ਵਧਾਉਂਦੇ ਆ। ਗੁਰਮੁਖ ਸੋਫਲ ਅਲੱਖ ਲਖੰਦਾ, ਜਿਹੜੇ ਗੁਰਮੁਖ ਪਿਆਰੇ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਉਹ ਸੁੱਖ ਫਲ ਜਿਹੜਾ ਅਲੱਖ ਪਰਮਾਤਮਾ ਉਹਨੂੰ ਸਤਿਗੁਰਾਂ ਦੀ ਕਿਰਪਾ ਨਾਲ ਲੱਖ ਲੈਂਦੇ, ਪ੍ਰਾਪਤ ਕਰ ਲੈਂਦੇ। ਗੁਰਮੁਖ ਜਿਹੜੇ ਅਨਜਾਣ ਯਾਤਰੂਆਂ ਵਾਂਗੂ ਨਹੀਂ ਵੀ ਰਸਤਾ ਪੁੱਛ ਕੇ ਤੁਰਦੇ, ਉਹ ਆਪ ਰਸਤਿਆਂ ਦੇ ਮਾਲਕ ਆ, ਉਹ ਰਚਣ ਵਾਲੇ ਆ। ਜਿੱਧਰ ਵੀ ਤੁਰਨਗੇ ਉਹ ਰਸਤਾ, ਉਹ ਕਦੇ ਉੱਧਰ ਨਾ ਟੁਰਨਗੇ ਜਿਹੜਾ ਖਰਾਬ ਹੋਵੇਗਾ, ਨੇਕੀ ਦੇ ਰਸਤੇ 'ਤੇ ਚੱਲਣਗੇ। 14 ब्रह्मादिक वेदां सने नियत नियत कर भेद ना पाया। हुण भाई साहब दसदे कि ब्रह्मादिक देवतियां ने भी वेदां दे समेत भेद ना पा के नियत नियत ही पिछों गया, ना इति ये भी नहीं ये भी नहीं, इहदा अंत नहीं आउंदा अंत नहीं आउंदा, ऐसा ही कहा, उन्हें भी भेद नहीं पाया। नेति मैंने बेअंत ही बेअंत कह के बेअंत या भेद नहीं पाया। महादेव अवधूत हुए नमो नमो कर ध्यान न आया। महादेव जड़ा सी शिव जी हूँ भी अवधूत बराग ते अतीत बन के पिंडे दे सुआह मल के ध्यान च जुड़ के समाधि लग सिमरन किया, पर उहदे ध्यान विच भी परमेश्वर ना आया। शिव सी वधूत हो के पिंडे दे सुआह मल के बड़ा तप किया, अखीर नमो नमो की उहदे ध्यान च भी नहीं आया। दस अवतार आकार कर एक अंकार ना लख लखाया। फिर भाई साहब कहते हैं दस अवतारा ने भी आकार धारिया अवतार धारिया, परंतु एक अंकार अलख ना लख्या नहीं जाने। अरिद सिद्ध निध नाथ नो आदि पुरख आदेश कराया। फिर भाई गुरदास साहब कहते हैं नौ नाथां बिरिदियां सिद्धियां निधां पा के जिहड़ा आदि पुरख परमेश्वर निरंकार से उन्हों मत्था टेकया, उहदा थौ ना लब्भा ते भै नाल मत्था टेकया, अकरार कीता कि है, पर पता न लगा कि वह परमेश्वर किहो जिहा आ। रिद सिद्ध निध नाथ नू नौ नाथ रिधियां सिधियां निधियां पैदा कर लईआं, आदि पुरख नू आदेश करया मत्था टेकया, उहदा अंत नहीं पा सके, आदेश मैंने उन्हों प्रणामी कीती। इन्ना दस्या परमेश्वर है यह नहीं दस्या किहो जिहा, सहस नावलै सहस मुख सिमरन सांखना ना उत्याया, सांखना मैंने गिणती साध मैंने जितना बहु हंडना बड़ा समा शरीर ते हडाउण वाला। हुण भाई गुरदास साहब कहिंदे दस अवतारा ने आकार सरूप किते, बड़ियां बड़ियां शक्तियां वाले सूरम बहादुर सी, पर उन्होंने भी एक निरंकार जिहड़ा अलख है उन्हों जाणिया नहीं, सब कुछ आपे ही बन के बह गए, लोगों तो अपने नाम जपाना शुरू कर दिता। रिधियां सिधियां नौ निधियां 18 सिधियां प्राप्त करके शक्तियां नाल देखभाल करके उन्होंने जो सोझी आई तो अं तो हाले अधूरे हैं। फिर उन्होंने परमात्मा आदि पुरख को नमस्कार कीतियां, फिर अगे सहस नाव लै सहस मुख सिमरन संखना नाव त्याया, जिहड़ा शेष नाव उहदे हजार मूह हर मूह ना वह परमात्मा दा रोज नवे ना आचरदा। पर कहिंदे इस तरह दे सिमरन करना परमेश्वर दे नामां दी गिणती जिहड़ी मुक्की नहीं, सिमरन संखना नाव त्याया। फिर कहिंदे जिहड़ा शेष नाग सी उसने नमा ना लगे सिमरन किया, उहदे ध्याउणे ना गिणती की बस ना हुई, गिणती मुक्की नहीं। लोमस तप कर साधना होमे साधना साध सदाया। फिर भाई दरदास दा लोमस ऋषि जिहड़ा सी बड़ी उम्र वाला जिहड़ा ऋषि तप करके साधना तो बहुत कीतियां, पर होमे नू साध के मार के निज नू अपने स्वयं स्वरूप नू प्राप्त करके साधना कहा सकिया, होमे ना साधी ना साध सह ना साध सह, होमे साधना होमे नू साध या नहीं साध सदाया, फिर साध के सदाउंदा, होमे नू साध के साध सदाया जांदा। साधना कीतियां पर होमे साध के मार के निज नू साधना कहा सकिया, होमे नू मार के साधना कहा सकिया, सदाया मैंने सदा सकिया कहा सकिया, ਚਿਰ ਜੀਵਨ ਵਾਹੁੰਡਣਾ ਗੁਰਮੁਖ ਸੋਖਲ ਪਾਲਣਾ ਸਿਖਾਇਆ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਅੱਗੇ ਚਿਰ ਜੀਵੀ ਜਿਹੜਾ ਮਾਰਕੰਡੇ ਆਦਿਕਾਂ ਨੇ ਚਿਰ ਜੀਵਨ ਵਾਹੁੰਡਣਾ, ਫਿਰ ਬਹੁਤ ਚੀਰ ਤੱਕ ਹੰਢਣਾ ਮੈਨੂੰ ਉਮਰ ਗੁਜ਼ਾਰੀ। ਸੰਖ ਗਿਣਤੀ ਬਹੁ ਹੰਢਣਾ ਮੈਨੇ ਬੜਾ ਸਮਾਂ ਸਰੀਰ ਨੂੰ ਹੰਢਾਉਣ ਵਾਲਾ, ਲੰਮੀ ਉਮਰ ਭੋਗਣ ਵਾਲਾ, ਗੁਰਮੁਖ ਸੋਖਲ ਪਾਲਣਾ ਸਿਖਾਇਆ। ਫਿਰ ਭਾਈ ਗੁਰਦਾਸ ਕਹਿੰਦੇ ਆ ਤੂੰ ਉਮਰ ਤਾਂ ਗੁਜ਼ਾਰੀ ਬਹੁਤ ਲੰਮੀ, ਲੇਕਿਨ ਗੁਰਮੁਖਾਂ ਦਾ ਸੁੱਖ ਫਲ ਜਿਹੜਾ ਉਹ ਪਲ ਮਾਤਰ ਨਾ ਚੱਖਿਆ। ਕਈ ਜਗ੍ਹਾ ਅਲ ਪਾਠ ਵੀ ਹੈ, ਭੌਰੇ ਵਾਂਗੂ ਪ੍ਰੇਮ ਨਾਲ ਨਾ ਚੱਖਿਆ, ਅਥਵਾ ਕਿ ਤ੍ਰਿਪਤ ਹੋ ਕੇ ਨਾ ਚੱਖਿਆ, ਇਹ ਸਵਾਦ ਨੂੰ ਨਾ ਖਾਧਾ। ਲੰਮੀ ਉਮਰ ਅਤੇ ਚਿਰ ਜੀਵਨ ਨੂੰ ਹੰਢਾਉਣ ਵਾਲਾ ਜਿਹੜਾ ਦੱਤਾਤਰੇ ਲੋਮ ਸ਼੍ਰੀਖੀ, ਉਹ ਗੁਰਮੁਖਤਾਈ ਦਾ ਜਿਹੜਾ ਸੁੱਖ ਫਲ ਹੈ, ਇੱਕ ਪਲ ਲਈ ਰਸ ਨੂੰ ਨਹੀਂ ਚੱਖਿਆ, ਭਾਵ ਕਿ ਨਿਰਮਾਣਤਾ ਵੱਲੋਂ ਕੋਰੇ ਹੀ ਰਹੇ। ਕੁਦਰਤ ਅੰਦਰ ਭਰਮ ਭੁਲਾਇਆ, ਪਰਮਾਤਮਾ ਹੀ ਕੁਦਰਤ ਦੇ ਭਰਮ ਵਿੱਚ ਪਰਮੇਸ਼ੁਰ ਨੂੰ ਕਈ ਭੁੱਲ ਰਹੇ। ਕੁਦਰਤ ਦੇ ਅੰਦਰ ਭਰਮ 'ਚ ਭੁੱਲੇ ਰਹੇ, ਗੁਰਮੁਖਾਂ ਵਾਲਾ ਆਨੰਦ ਪ੍ਰਾਪਤ ਨਹੀਂ ਕੀਤਾ। 15ਵੀਂ ਪੌੜੀ ਗੁਰਮੁਖ ਸੋਫਲ ਸਾਧ ਸੰਭਾਤ ਵਿੱਚ ਵਸਗਤ ਆਇਆ। ਭਾਈ ਗੁਰਦਾਸ ਕਹਿੰਦੇ ਗੁਰਮੁਖ ਸੁੱਖ ਫਲ ਸਾਧ ਸੰਗ, ਭਾਈ ਸਾਹਿਬ ਕਹਿੰਦੇ ਗੁਰਮੁਖਾਂ ਦੀ ਸਾਧ ਸੰਗਤ ਰੂਪੀ ਸੁੱਖ ਫਲ ਹੈ, ਅਥਵਾ ਸਾਰੇ ਸੁੱਖਾਂ ਦਾ ਫਲ ਰੂਪ ਹੈ, ਕਿਉਂਕਿ ਭਗਤ ਵਿੱਚ ਲੋ ਕੇ ਨਾਮ ਰਖਾ ਕੇ ਉਹ ਸਾਧ ਸੰਗਤ ਦੇ ਵੱਸ ਵਿੱਚ ਆਇਆ, ਪ੍ਰੇਮ ਦੇ ਨਾਲ ਮਿਲਿਆ। ਉਹ ਕਾਰਨ ਕਰਕੇ ਵੱਸ ਹੈ, ਸਾਧ ਸੰਗਤ ਵਿੱਚ ਕਰੇ ਕਰਾਇਆ। ਭਾਈ ਸਾਹਿਬ ਕਹਿੰਦੇ ਸਾਰੇ ਕਾਰਨ ਜਿਹੜੇ ਕਰਤੇ ਦੇ ਵੱਸ 'ਚ, ਲੇਕਿਨ ਸਾਧ ਸੰਗਤ ਵਿੱਚ ਸੰਤਾਂ ਦਾ ਕਰਾਇਆ ਹੋਇਆ ਸਾਰੇ ਕਾਰਜ ਕਰਦਾ ਹੈ। ਪਾਰਵਮ ਪੂਰਨ ਬ੍ਰਹਮ ਸਾਧ ਸੰਗਤ ਵਿੱਚ ਭਾਣਾ ਪਾਇਆ, ਫਿਰ ਪਾਰਵਮ ਨਿਰਗੁਣ ਹੋ ਕੇ ਪੂਰਨ ਬ੍ਰਹਮ ਸਰੂਪ ਹੋ ਜਾਂਦਾ, ਸਰਗੁਣ ਸਰੂਪ ਧਾਰਦਾ, ਕਿਉਂਕਿ ਸਾਧ ਸੰਗਤ ਦਾ ਭਾਣਾ ਜਿਹੜਾ ਉਹਨੂੰ ਪਾਇਆ ਬਹੁਤ ਚੰਗਾ ਲੱਗਦਾ ਆ। ਔਰ ਰੋਮ ਰੋਮ ਵਿੱਚ ਰੱਖੇ ਉਹਨੂੰ ਕਰ ਬ੍ਰਹਿਮੰਡ ਕਰੋੜ ਸਮਾਇਆ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਪੈਦਾ ਕਰਕੇ ਸਮਾ ਰੱਖੇ ਹੈ, ਉਹਨਾਂ 'ਚ ਸਮਾਇਆ ਭੇਦ ਹੋਇਆ ਹੋਇਆ। ਬੀਓ ਕਰ ਵਿਸਥਾਰ ਬੜ ਫਲ ਅੰਦਰ ਫਿਰ ਬੀਓ ਵਸਾਇਆ, ਬੜ ਮੈਨੇ ਬੋੜ ਦਾ ਦਰਖਤ, ਅੰਜਨ ਕਾਲਖ ਮਾਇਆ ਨਿਰੰਜਨ ਮਾਇਆ ਤੁਰੈ ਆਪਿਓ ਅੰਮ੍ਰਿਤ ਆਪ ਆਪਾ ਭਾਵ ਹੋਮੇ। ਫਿਰ ਭਾਈ ਗੁਰਦਾਸ ਸਾਹਿਬ ਦੱਸਦੇ ਹੈ ਕਿ ਜਿਹਨਾਂ ਇੱਕ ਬੀਜ ਤੋਂ ਬੋੜ ਦਾ ਵਿਸਥਾਰ ਕਰਤਾ, ਕਿੰਨਾ ਸੂਖਮ ਕਾ ਸੁੱਕੇ ਦੇ ਦਾਣੇ ਜਿੰਨਾ ਬੀਜ, ਉਹ ਬੀਜ ਫਿਰ ਬੋੜ ਦੇ ਫਲ ਦੇ ਵਿੱਚ ਵਸਾਉਂਦਾ ਹੈ। ਫਲ ਅੰਦਰ ਫਿਰ ਬੀਜਦਾ ਹੈ, ਫਲ ਦੇ ਅੰਦਰ ਫਿਰ ਬੀਜ ਨੂੰ ਵਸਾ ਦਿੱਤਾ। ਅਪਿਓ ਪੀਣਾ ਜਰ ਜਰਨ, ਜਿਹਨਾਂ ਨੇ ਭਾਈ ਗੁਰਦਾਸ ਕਹਿੰਦੇ ਨਾਮ ਰੂਪੀ ਅਪਿਓ ਅੰਮ੍ਰਿਤ ਨੂੰ ਪੀ ਕੇ ਅਜਰ ਜਰਨ ਨਾ ਜਰੀ ਜਾਣ ਵਾਲੀ ਅਵਸਥਾ ਨੂੰ ਜਰਿਆ, ਆਪ ਗਵਾਏ ਨਾ ਆਪ ਜਣਾਇਆ। ਫਿਰ ਭਾਈ ਗੁਰਦਾਸ ਕਹਿੰਦੇ ਨਾ ਜਰੀ ਜਾਣ ਵਾਲੀ ਜਿਹੜੀ ਬਿਸਮਾਦ ਰੂਪੀ ਨਿਰੰਕਾਰੀ ਦਾਤ ਸੁੱਖ ਫਲ ਪਾ ਕੇ ਉਹਨੇ ਜਰ ਲਈ ਹੈ, ਜਰਨ ਦਾ ਰੂਪ ਕੀ ਹੈ, ਆਪਾ ਭਾਵ ਗਵਾ ਦਿੱਤਾ, ਆਪਣੇ ਆਪ ਨੂੰ ਜਣਾਉਂਦੇ ਨਹੀਂ ਕਿ ਅਸੀਂ ਤਾਂ ਕੁਝ ਵੀ ਨਹੀਂ, ਸਾਰਾ ਕੁਝ ਮਾਲਕ ਹੀ ਕਰ ਰਿਹਾ। ਅੰਜਨ ਵਿੱਚ ਨਿਰੰਜਨ ਪਾਇਆ, ਅੰਜਨ ਇਹੋ ਜਿਹੜੇ ਸਤਿਪੁਰਖ ਮਹਾਂਪੁਰਖ ਸੀ ਉਹਨੇ ਅੰਜਨ ਇਹ ਮਾਇਆ ਦੇ ਵਿੱਚ ਰਹਿੰਦੇ ਹੀ ਨਿਰੰਜਨ ਨਿਰੰਜਨ ਮਾਇਆ ਰੂਪੀ ਅੰਜਨ ਕਾਲਖ ਤੋਂ ਰਿਹਾ ਅਤੇ ਜਿਹੜਾ ਪਰਮੇਸ਼ਰ ਆ ਉਹਨੂੰ ਪ੍ਰਾਪਤ ਕਰ ਲਿਆ, ਉਹਨੂੰ ਆਪਾਂ ਭਾਵ ਗਵਾ ਦਿੱਤਾ। ਮਾਇਆ ਦੀ ਕਾਲਖ ਤੋਂ ਬਚਦੇ ਆ ਨਿਰੰਜਨ, ਜਿਹੜਾ ਮਾਇਆ ਦੀ ਕਾਲਖ ਤੋਂ ਰਿਹਾ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਆ। 16ਵੀਂ ਮਹਿਮਾ ਮੈਂ ਮਹਿਕਾਰ ਵਿੱਚ ਮਹਿਮਾ ਲੱਖ ਨਾ ਮਹਿਮਾ ਜਾਣੇ, ਮੈਂ ਮਹਿਕਾਰ ਮੈਨੇ ਧਰਤੀ ਦੇ ਪਸਾਰੇ ਵਿੱਚ, ਮਹਿਮਾ ਜਿਹੜੀ ਧਰਤੀ ਦੇ ਫਲਾਓ ਫਲਾਉਣ ਦੀ ਹੈ, ਇਹਦੀ ਮਹਿਮਾ ਦਾ ਸ਼ਾਇਦ ਕੋਈ ਬੁੱਧੀ ਵਾਲਾ ਜਾਣ ਲਵੇ ਕਿ ਪਰਮੇਸ਼ਰ ਦੀ ਮਹਿਮਾ ਨੂੰ ਜਾਣ ਕੇ ਕੋਈ ਜਾਣਨ ਦੀ ਮਹਿਮਾ ਨੂੰ ਵੀ ਨਹੀਂ ਜਾਣ ਸਕਦਾ। ਮੈਂ ਮਾਂ ਮਹਿ ਮਹਿਕਾਰ ਮਹਿਕਾਰ ਮੈਨੇ ਧਰਤੀ ਦੇ ਪਸਾਰੇ 'ਚ ਲੱਖ ਮਹਾਤਮ ਮਹਾਤਮਾ ਤਿਲ ਨਾ ਮਹਾਤਮਾ ਆਖ ਵਿਖਾਣੇ। ਲੱਖਾਂ ਫਿਰ ਮਹਾਤਮਾ ਲੱਖ ਮਹਾਤਮ ਮਹਾਤਮਾ ਪ੍ਰਤਾਪ ਬਣ ਕੇ ਕਿ ਲੱਖਾਂ ਜਿਹੜੇ ਮਹਾਤਮਾ ਲੋਕ ਆਪ ਤਾਂ ਮਹਾਤਮਾ ਬਣ ਗਏ ਲੇਕਿਨ ਪਰਮੇਸ਼ੁਰ ਦੀ ਵਡਿਆਈ ਦਾ ਇੱਕ ਤਿਲ ਜਿੰਨਾ ਹਿੱਸਾ ਜਿਹੜਾ ਉਹ ਵੀ ਕਹਿ ਕੇ ਦੱਸ ਨਹੀਂ ਸਕੇ। ਤਿਲ ਨਾ ਮਹਾਤਮਾ ਆਖ ਵਿਖਾਣ ਤਿਲ ਥੋੜ੍ਹਾ ਮਾਤਰ ਵੀ ਮਹਾਤਮਾ ਆਖ ਕੇ ਵਿਖਾਣ ਕੇ ਵਿਖਿਆਣਾ ਦੁਆਰਾ ਦੱਸ ਨਹੀਂ ਸਕੇ। ਉਸਤ ਵਿੱਚ ਲੱਖ ਉਸਤੀ ਪਲ ਉਸਤਤ ਅੰਦਰ ਹੈਰਾਨ ਹੈ। ਫਿਰ ਭਾਈ ਗੁਰਦਾਸ ਕਹਿੰਦੇ ਉਸਤਾਂ ਵਿੱਚ ਲੱਖਾਂ ਉਸਤਾਂ ਰਾਜਿਆਂ ਮਹਾਰਾਜਿਆਂ ਦੇਵੀ ਦੇਵਤਿਆਂ ਦੀਆਂ ਹੈਗੀਆਂ ਪਰ ਪਾਰਵਨ ਪਰਮੇਸ਼ਰ ਨਿਰੰਕਾਰ ਦੀ ਪਲ ਵਿੱਚ ਉਸਤਤ ਵੇਖ ਕੇ ਉਹ ਵੀ ਹੈਰਾਨ ਪਰੇਸ਼ਾਨ ਹੋ ਜਾਂਦੇ। ਉਹਨਾਂ ਦੀ ਅਕਲ ਦੰਗ ਰਹਿ ਜਾਂਦੀ ਹੈ। ਆਚਾਰਜ ਵਿੱਚ ਲੱਖ ਆਚਾਰਜਾਂ ਆਚਾਰਜ ਆਚਾਰਜ ਚੋਜ ਵਡਾਉਣੇ ਵਡਾਉਣੇ ਮੈਨੇ ਵੱਡੇ ਤੋਂ ਵੱਡੇ ਵਿਖਾਣ ਵਿਖਾਉਣੇ ਆਖੀ ਹੋਈ ਆਖੀ ਜਾਂਦੇ। ਕਿਸੇ ਨੇ ਕਿਹਾ ਗਾਹਾਂ ਉਹ ਵਿਖਾਣੇ ਕਹੀ ਜਾਂਦੇ ਫਲਾਣੇ ਨੇ ਆਹ ਦੱਸਿਆ ਸੀ ਗ੍ਰੰਥ ਪੜ੍ਹ ਪੜ੍ਹ ਦੱਸੀ ਜਾਂਦੇ। ਉਸ ਪਰਮਾਤਮਾ ਦੇ ਲੱਖਾਂ ਅਸਚਾਰਜਾਂ ਦੀਆਂ ਅਸਚਾਰਜਤ ਆਈਆਂ ਪਰ ਅਸਚਾਰਜ ਸ੍ਰਿਸ਼ਟੀ ਦੇ ਅਸਚਾਰਜ ਸਿਰਜਣਹਾਰ ਦੇ ਜਿਹੜੇ ਅਸਚਾਰਜ ਵੱਡੇ ਵੱਡੇ ਕੌਤਕ ਆ ਇਹ ਦੱਸਣੇ ਬੜੇ ਔਖੇ ਆ ਬੇਹਾਣੇ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਪਰਮੇਸ਼ੁਰ ਦੇ ਸਮਾਧ ਰੂਪ ਸਭ ਦੇ ਸਮਾਧਾਂ ਤੋਂ ਪਰੇ ਅਸਚਾਰਜ ਰੂਪੀ ਸ੍ਰਿਸ਼ਟੀ ਦਾ ਕਰਤਾ ਅਸਚਾਰਜ ਰੂਪ ਰੱਖਦਾ ਉਹਦੀ ਸੱਚਾਈ ਦਾ ਚੋਜ ਵਡਾਉਣੇ ਚੋਜ ਵੀ ਬੜਾ ਅਸਚਾਰਜ ਰੂਪ ਆ। ਬਿਸਮਾਦੀ ਬਿਸਮਾਦ ਲੱਖ ਬਿਸਮਾਦੋਂ ਬਿਸਮਾਦ ਵੀ ਹਨ। ਫਿਰ ਭਾਈ ਸਾਹਿਬ ਦੱਸਦੇ ਆ ਜਿਹਨੂੰ ਵੇਖ ਕੇ ਲੱਖਾਂ ਹੀ ਬਿਸਮਾਦੀ ਦਸ਼ਾ ਵਾਲੇ ਹੋਰ ਬਿਸਮਾਦ ਬਿਸਮਾਦ ਤੋਂ ਫਿਰ ਅੱਗੇ ਤੋਂ ਅੱਗੇ ਜਾਂਦੇ ਆ ਪਰ ਪਰਮਾਤਮਾ ਦੀ ਮਸਤੀ ਬਿਸਮਾਦ ਤੱਕ ਪੁੱਜ ਨਹੀਂ ਸਕਦੇ। ਉਹਦੀ ਬਿਸਮਾਦ ਦਾ ਕੋਈ ਅੰਤ ਨਹੀਂ। ਅਕਥ ਕਥਾ ਅਖਾਣ ਵਿਖਾਣੇ ਲੱਖ ਬਿਸਮਾਦੋਂ ਬਿਸਮਾਦ ਵਿਹਾਣੇ ਲੱਖਾਂ ਹੀ ਬਿਸਮਾਦ ਵਿਹਾਣੇ ਮੈਨੇ ਬੀਤਦੇ ਆ ਭਾਵ ਸਭ ਬਿਸਮਾਦਾਂ ਤੋਂ ਉਹ ਪਰੇ ਸਾਰੇ ਬਿਸਮਾਦ ਬਤੀਤ ਜਾਂਦੇ ਉਹਦਾ ਬਿਸਮਾਦ ਦਾ ਅੰਤ ਨਹੀਂ ਆਉਂਦਾ ਪਰੇ ਤੋਂ ਪਰੇ ਆ। ਅਵਗਤ ਗਤ ਅਤ ਅਗੰਮ ਹੈ ਅਕਥ ਕਥਾ ਅਖਾਣ ਵਿਖਾਣੇ। ਅਤੇ ਭਾਈ ਸਾਹਿਬ ਦੱਸਦੇ ਆ ਅਵਗਤ ਉਹ ਗਤੀ ਤੋਂ ਰਹਿਤ ਆ ਪ੍ਰਭੂ ਦੀ ਗਤੀ ਬੜੀ ਅਗੰਮ ਹੈ। ਅਵਗਤ ਗਤ ਅਤ ਅਗੰਮ ਹੈ ਬਹੁਤ ਹੀ ਅਗੰਮ ਹੈ ਗੰਮਤਾ ਰਹਿਤ ਆ। ਅਕਥ ਕਥਾ ਜਿਹੜੇ ਲੋਕ ਆ ਅਕਥਨੀ ਕਥਾ ਦੀਆਂ ਸੁਣੀਆਂ ਸੁਣੀਆਂ ਗੱਲਾਂ ਕਹੀ ਜਾਂਦੇ ਆ ਅਕਥ ਕਥਾ ਆਖ ਵਿਖਾਉਣੇ ਸੁਣੀਆਂ ਸੁਣੀਆਂ ਕੰਧ ਕੰਧ ਕਹੀ ਜਾਂਦੇ ਆ ਫਲਾਣੇ ਗ੍ਰੰਥ 'ਚ ਇਹ ਲਿਖਿਆ ਸ਼ਾਸਤਰਾਂ 'ਚ ਇਹ ਲਿਖਿਆ ਪੁਰਾਣਾਂ 'ਚ ਇਹ ਲਿਖਿਆ ਆਪ ਨਹੀਂ ਕੋਈ ਅਨੁਭਵ ਹੈ ਲੱਖ ਪ੍ਰਵਾਨ ਪਰੈ ਪ੍ਰਵਾਨ ਹੈ। ਭਾਈ ਸਾਹਿਬ ਲੱਖਾਂ ਪ੍ਰਵਾਨ ਪੁੱਜਿਆਂ ਹੋਇਆਂ ਨੂੰ ਵੀ ਪਰੇ ਦਾ ਹੀ ਪ੍ਰਵਾਨ ਹੈ। ਭਾਈ ਸਾਹਿਬ ਦੱਸਦੇ ਆ ਕਿ ਜਿਹੜੇ ਪ੍ਰਵਾਨ ਮੰਨੇ ਪਰਮੰਨੇ ਆ ਅਜਿਹੇ ਲੱਖਾਂ ਮੰਨਿਆਂ ਪਰਮੰਨਿਆਂ ਤੋਂ ਵੀ ਉਹ ਮੰਨਿਆਂ ਪਰਮੰਨਿਆਂ ਨਿਰੰਕਾਰ ਬਹੁਤ ਪਰੇ ਆ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਉਣ ਬਸ ਉੱਥੇ ਨਮਸਕਾਰ ਕਰਨੀ ਬਣਦੀ ਬਣ ਆਉਂਦੀ ਹੈ। 17ਵੀਂ ਅਗਮੋ ਅਗਮ ਅਗੰਮ ਹੈ ਅਗਮ ਅਗਮ ਅਤ ਅਗਮ ਸੁਣਾਏ। ਭਾਈ ਸਾਹਿਬ ਕਹਿੰਦੇ ਉਹ ਜਿਹੜਾ ਪਰਮਾਤਮਾ ਅਗੰਮ ਨੇ ਅਪਹੁੰਚ ਪਰਮਾਤਮਾ ਅਗੰਮਾਂ ਤੋਂ ਵੀ ਅਗੰਮ ਹੈ ਇਸ ਲਈ ਜੋ ਆਪ ਅਗੰਮ ਹੈ ਉਹ ਪਰਮਾਤਮਾ ਨੂੰ ਅਤ ਅਗੰਮ ਕਹਿੰਦੇ ਆ। ਅਲੱਖੋਂ ਅਲੱਖ ਅਲੱਖ ਹੈ ਅਲੱਖ ਅਲੱਖ ਲੱਖ ਅਲੱਖ ਧਿਆਏ। ਇਸ ਤਰ੍ਹਾਂ ਪਰਮਾਤਮਾ ਅਲੱਖਾਂ ਤੋਂ ਅਲੱਖ ਹੈ ਭਾਵ ਨਾ ਲਿਖੇ ਜਾਣ ਵਾਲਾ ਜਾਣ ਵਿੱਚ ਵੀ ਵੱਡਾ ਆ ਅਤੇ ਜੇ ਆਪ ਅਲੱਖ ਵੱਡੇ ਵੱਡੇ ਦੇਵਤੇ ਆ ਉਹ ਵੀ ਪਰਮਾਤਮਾ ਨੂੰ ਅਲੱਖ ਅਲੱਖ ਆ ਕੇ ਧਿਆਉਂਦੇ ਆ। ਅਪਰੰਪਰ ਅਪਰੰਪਰਮ ਅਪਰੰਪਰ ਅਪਰੰਪਰ ਪਾਏ ਭਾਈ ਦਾਸ ਕਹਿੰਦੇ ਅਪਰੰਪਰ ਦੋ ਪਰੰਪਰ ਜਿਹੜੇ ਆ ਉਹ ਵੀ ਨਿਰੰਕਾਰ ਉਹਨਾਂ ਲਈ ਵੀ ਅਪਰੰਪਰ ਹੈ ਇਹੀ ਗੱਲ ਉਹਨਾਂ ਨੂੰ ਆਖਣੀ ਪਈ ਉਹ ਤਾਂ ਬਈ ਬਹੁਤ ਅਪਰੰਪਰ ਆ ਉਹਦੇ ਬਾਰੇ ਅਪਰੰਪਰ ਪਾਏ ਆਖਣੀ ਪਾਈ ਮੈਂ ਉਹਨਾਂ ਨੂੰ ਇਹ ਗੱਲ ਆਖਣੀ ਪਾਈ ਹੈ ਚੰਗੀ ਲੱਗੀ ਹੈ ਆਗੋਚਰ ਆਗੋਚਰੋਂ ਆਗੋਚਰ ਆਗੋਚਰ ਜਾਏ ਅਗੋਚਰ ਤੋਂ ਵੀ ਅਗੋਚਰ ਰੂਪ ਹੈ ਪਰਮਾਤਮਾ ਉਹਨਾਂ ਅਗੋਚਰਾਂ ਤੋਂ ਵੀ ਅਗੋਚਰ ਥਾਂ ਵਾਲਾ ਭਾਵ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਵਾਲੇ ਜਿਹੜੇ ਦੇਵ ਸਰੂਪ ਆ ਉਹ ਪਰਮਾਤਮਾ ਦੇ ਸਥਾਨ ਤੱਕ ਪਹੁੰਚਣ ਤੋਂ ਅਸਮਰੱਥ ਆ ਅਗੋਚਰ ਜਾਏ ਉਹਦੀ ਜਾਏ ਜਿਹੜੀ ਜਗ੍ਹਾ ਉਹ ਬੜੀ ਅਗੋਚਰ ਆ ਪਾਰ ਬ੍ਰਹਮ ਪੂਰਨ ਬ੍ਰਹਮ ਸਾਧ ਸੰਗਤ ਦਾ ਗਾਧਾ ਲਾ ਉਹ ਪਾਰ ਬ੍ਰਹਮ ਨਿਰਗੁਣ ਪੂਰਨ ਬ੍ਰਹਮ ਸਰਗੁਣ ਸਰੂਪ ਸਾਧ ਸੰਗਤ ਆਗਾਧ ਆਲਾਏ ਫਿਰ ਜੇ ਸਾਧ ਸੰਗਤ ਨੂੰ ਵੀ ਬੇਅੰਤ ਅਤੇ ਆਗਾਧ ਮੈਨੇ ਗੰਭੀਰ ਕਿਹਾ ਜਾਂਦਾ ਹੈ ਉਹ ਸਾਰੇ ਫੈਲ ਪਾਸੇ ਫੈਲਿਆ ਆ ਹਾਂਜੀ ਬ੍ਰਹਮ ਜਿਹੜਾ ਵਿਆਪਕ ਬ੍ਰਹਮ ਆ ਜਿਹਨੂੰ ਸਾਧ ਸੰਗਤ ਵੀ ਬੇਅੰਤ ਅਤੇ ਆਗਾਧ ਗੰਭੀਰ ਕਹਿੰਦੀ ਆਲਾਏ ਮੈਨੇ ਕਹਿੰਦੀ ਹੈ ਗੁਰਮੁਖ ਸੋ ਫਲ ਪਿਰ ਮਰਾਸ ਭਗਤ ਵਛਲੋਇਆ ਛਲ ਛਲਾਏ ਫਿਰ ਭਾਈ ਗੁਰਦਾਸ ਸਾਹਿਬ ਦੱਸਦੇ ਆ ਉਹ ਨਿਰੰਕਾਰ ਦੇ ਪ੍ਰੇਮ ਰੱਖਦਾ ਜਿਹੜਾ ਸੁੱਖ ਪ੍ਰਾਪਤ ਹੋਣ ਨਾਲ ਪਰਮੇਸ਼ੁਰ ਭਗਤ ਵਛਲ ਹੋਣ ਕਰਕੇ ਨਾ ਛਲਿਆ ਪਾਉਣ ਵਾਲਾ ਹੋਣ ਦੇ ਬਾਵਜੂਦ ਵੀ ਭਗਤਾਂ ਗੁਰਮੁਖਾਂ ਦੇ ਪ੍ਰੇਮ ਬੰਧਨਾਂ ਦੇ ਵਿੱਚ ਆ ਕੇ ਛਲਿਆ ਜਾਂਦਾ ਭਗਤ ਵਛਲੋ ਛਲ ਛਲਾਏ ਭਗਤਾਂ ਨੇ ਛਲ ਨੂੰ ਛਲਾਏ ਛਲ ਲਿਆ ਵੀ ਕੀ ਚੜਾਓ ਚੜਾਏ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਆ ਪਰੰਪਰ ਪਰੇ ਤੋਂ ਪਰੇ ਆ ਅਲੱਗ ਜਿਹੜਾ ਸੰਸਾਰੀ ਨੇਤਰਾਂ ਨੂੰ ਨਜ਼ਰੇ ਨਹੀਂ ਪੈ ਸਕਦਾ ਆਗਮ ਅਪਹੁੰਚ ਆ ਉਹ ਆਪਣੇ ਗੁਰਮੁਖ ਸੇਵਕਾਂ ਨੂੰ ਵੀ ਸੰਸਾਰ ਤੋਂ ਅੱਗੇ ਈਸ਼ਵਰ ਦੇ ਚੜਾਓ ਤੱਕ ਚੜਾ ਕੇ ਆਪਣੇ ਵਿੱਚ ਸੰਭਾਲਦਾ ਆ ਉਹਦੀ ਮਹਿਮਾ ਜਿਹੜੀ ਹੈ ਉਹ ਬੜੀ ਅਲੌਕਿਕ ਹੈ ਭਾਈ ਗੁਰਦਾਸ ਕਹਿੰਦੇ ਵੀ ਇਸ ਇੱਕ ਦੀ ਇੱਛਾ ਦਾ ਚੜਾਓ ਚੜਿਆ ਆ ਜਿਹਨ ਪ੍ਰੇਮ ਕੀਓ ਤਿੰਨ ਹੀ ਪੁਰਖ ਪਾਇਓ ਚਤਰਾਈ ਨੇ ਚਤੁਰਭੁਜ ਪਾਈ ਹੈ ਉਹ ਭਗਤ ਵਿਛਲ ਹੋਣ ਕਰਕੇ ਗੁਰਮੁਖਾਂ ਤੋਂ ਛਲਾਏ ਮੈਨੇ ਮੋਇਆ ਜਾਂਦਾ ਗੁਰਮੁਖਾਂ ਦੇ ਪਾਸ ਸੁੱਖ ਫਲ ਰੂਪੀ ਪ੍ਰੇਮ ਰਸ ਹੈਗਾ ਇਹਦੇ ਨਾਲ ਛਲ ਪਰਮਾਤਮਾ ਜਿਹੜਾ ਛਲਾਂ ਬੜੇ ਚਲਾਕਾਂ ਤੋਂ ਛਲਿਆ ਨਹੀਂ ਜਾਂਦਾ ਉਹ ਗੁਰਮੁਖਾਂ ਨੇ ਉਹਨੂੰ ਛੱਡ ਲਿਆ ਭਾਵ ਬਸ ਵਿੱਚ ਕਰ ਲਿਆ ਕਿਉਂਕਿ ਇੱਕ ਹੀ ਇੱਕ ਇੱਛਾ ਇੱਕ ਨਿਰੰਕਾਰ ਦੀ ਇੱਛਾ ਉਹਨਾਂ ਦੇ ਮਨ 'ਚ ਰਹਿ ਜਾਂਦੀ ਵੀ ਸੰਸਾਰ ਆ ਅਕੀ ਇੱਕੋ ਇੱਕ ਇੱਛਾ ਪਰਮਾਤਮਾ ਦੀ ਪ੍ਰਾਪਤੀ ਦੀ ਹਕੀਮ ਇਹਨੇ ਇੱਕ ਪਰਮਾਤਮਾ ਪਰਮੇਸ਼ਰ ਅਗਾਮਿਆ ਪ੍ਰੇਮ ਕਰਨ ਵਾਲੇ ਸੁੱਤ ਵਿਅਤ ਲੋਕ ਦੀ ਇੱਛਾ ਜਿਹੜੀ ਤਿਆਗ ਕੇ ਇੱਕ ਪਰਮਾਤਮਾ ਦੀ ਈਹਾ ਇੱਛਾ ਰੱਖਣ ਵਾਲੇ ਗੁਰਮੁਖਾਂ ਦੇ ਪ੍ਰੇਮ ਵਿੱਚ ਉਹ ਫਿਰ ਬਸ ਵਿੱਚ ਆ ਜਾਂਦਾ 18 ਪਾਰਮ ਪੂਰਨ ਬ੍ਰਹਮ ਨਿਰੰਕਾਰ ਆਕਾਰ ਬਣਾਇਆ ਪਾਰਮ ਪੂਰਨ ਬ੍ਰਹਮ ਜਿਹੜਾ ਆ ਨਿਰਾਕਾਰ ਨੇ ਇਹ ਸਾਰੇ ਸੰਸਾਰ ਦਾ ਆਕਾਰ ਬਣਾਇਆ ਸਾਰੀ ਰਚਨਾ ਉਹਨੇ ਕੀਤੀ ਹੈ ਅਵਗਤ ਗਤ ਅਗਾਧ ਬੋਧ ਗੁਰਮੂਰਤ ਹੋਏ ਅਲੱਖ ਲਗਾਇਆ ਅਵਗਤ ਗਤ ਅਗਾਧ ਬੋਧ ਔਰ ਅਲੱਖ ਨੂੰ ਧੰਨ ਗੁਰੂ ਨਾਨਕ ਸਾਹਿਬ ਦੀ ਸਰੂਪ ਧਾਰ ਕੇ ਲਿਖਾ ਦਿੱਤਾ ਆਕਾਰ ਸਰੂਪ ਅਗਾਧ ਬੋਧ ਡੂੰਘਾ ਗਿਆਨ ਸਾਧ ਸੰਗਤ ਸੱਚਖੰਡ ਵਿੱਚ ਭਗਤ ਵਛਲੋਇਆ ਛਲ ਛਲਾਇਆ ਫਿਰ ਭਾਈ ਸਾਹਿਬ ਨੇ ਸਾਧ ਸੰਗਤ ਦੇ ਇਸ ਸੱਚਖੰਡ ਵਿੱਚ ਅਛਲ ਨੇ ਭਗਤ ਵਛਲ ਹੋ ਕੇ ਆਪਣੇ ਨੂੰ ਛਲਾ ਲਿਆ ਭਾਵ ਨਿਰਗੁਣ ਨੇ ਸਰਗੁਣ ਕਾਰਜ ਕੀਤੇ ਭਗਤਾਂ ਨੂੰ ਪਿਆਰ ਕਰਨਾ ਸਰਗੁਣ ਕਾਰਜ ਹੈ ਇਹ ਉਹਦਾ ਛਲਿਆ ਜਾਣਾ ਭਗਤਾਂ ਦੇ ਛਲਣ ਰੂਪ ਦਾ ਇਹ ਹੈ ਜੋ ਹਮ ਬੰਧੇ ਮੋਹ ਪਾਸ ਹਮ ਪ੍ਰੇਮ ਬੰਧਨ ਤੋਂ ਵਾਧੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੋਂ ਮਾਰਾ ਦੇ ਚਾਰ ਵਰਨ ਇੱਕ ਵਰਨ ਹੋਏ ਆਦਿ ਪੁਰਖਾ ਦੇਸ ਕਰਾਇਆ ਭਾਈ ਸਾਹਿਬ ਕਹਿੰਦੇ ਆ ਸਤਿਗੁਰਾਂ ਨੇ ਚਾਰੇ ਵਰਨਾਂ ਦੇ ਇੱਕ ਵਰਨ ਕਰਕੇ ਭਾਵ ਗੁਰਸਿੱਖ ਬਣਾ ਕੇ ਆਦਿ ਇੱਕ ਪੁਰਖ ਪਰਮਾਤਮਾ ਨੂੰ ਨਮਸਕਾਰ ਕਰਾਈ ਹੈ ਆਦੇਸ ਕਰਾਇਆ ਮੈਨੇ ਨਮਸਕਾਰ ਕਰਾਈ ਹੈ ਆਦਿ ਪੁਰਖ ਪਰਮਾਤਮਾ ਨੂੰ ਧਿਆਨ ਮੂਲ ਦਰਸ਼ਨ ਗੁਰ ਛੇ ਦਰਸ਼ਨ ਦਰਸ਼ਨ ਵਿੱਚ ਆਇਆ ਫਿਰ ਭਾਈ ਗੁਰਦਾਸ ਕਹਿੰਦੇ ਆ ਸਾਰੇ ਧਿਆਨਾਂ ਦਾ ਮੂਲ ਕੀ ਹੈ ਸਤਿਗੁਰਾਂ ਦਾ ਦਰਸ਼ਨ ਇਸ ਵਾਸਤੇ ਛੇ ਦਰਸ਼ਨ ਛੇ ਮਤ ਗੁਰੂ ਦੇ ਦਰਸ਼ਨ ਵਿੱਚ ਆ ਜਾਂਦੇ ਆ। ਜਿਵੇਂ ਸਤਿਗੁਰਾਂ ਦਰਸ਼ਨ ਕਰ ਲਿਆ, ਸਾਰਿਆਂ ਦਾ ਵਿਚੇ ਆ ਗਿਆ। ਆਪੇ ਆਪਣਾ ਆਪ ਜਣਾਇਆ, ਆਪਣਾ ਆਪ ਸਾਰੇ ਹੋਏ ਆ, ਸਾਰਿਆਂ 'ਚ ਆਪਣੀ ਆਤਮਾ ਦੇਖੀ, ਫਿਰ ਆਪਣਾ ਆਪ ਨਹੀਂ ਜਣਾਇਆ। ਰਾਮਕਰਨ ਅਲੱਖਣ ਸਤਿਗੁਰਾਂ ਨੂੰ ਭੇਜ ਕੇ ਉਹਨੂੰ ਅਨੁਭਵ ਦੁਆਰਾ ਆਪਣਾ ਗਿਆਨ ਰੱਖ ਕੇ ਉਹ ਤੋਂ ਆਪਣਾ ਰੂਪ ਲਿਖਾਇਆ, ਸਾਧ ਸੰਗਤ ਦਾ ਸੰਸਾਰ ਵਿੱਚ ਸੱਚਖੰਡ ਬਣਾਇਆ, ਪ੍ਰੇਮਾ ਭਗਤੀ ਦੀ ਰੋਹ ਰੀਤ ਚਲਾਤੀ, ਜਾਤ ਹੰਕਾਰ ਜਿਹੜਾ ਦੂਰ ਕਰਕੇ ਗੁਰੂ ਦਾ ਧਿਆਨ ਮੁੱਖ ਸਾਧਨ ਦੱਸ ਕੇ ਆਪਣਾ ਆਪ ਪ੍ਰੇਮ ਦੀ ਸਿੱਧੀ ਹੋਣੇ ਪਰ ਭਗਤਾਂ ਦੇ ਵੱਸ ਕਰਕੇ ਮਿਲਾਪ ਕਰਾਤਾ। ਇਸ ਤਰ੍ਹਾਂ ਪ੍ਰਗਟ ਹੋ ਕੇ ਵੀ ਅਲਿਪਤ ਨਿਰਲੇਪ ਰਹਿੰਦੇ ਆ, ਜੇ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ ਫਿਰ ਨਿਰਲੇਪ। ਉਹਨੇ ਚਰਨ ਕਮਲ ਸਰਨਾਗਤੀ ਸਾਧ ਸੰਗਤ ਮਿਲ ਗੁਰਸਿਖਾਏ, ਸਰਨਾਗਤੀ ਮੈਨੇ ਸ਼ਰਨ ਨੂੰ ਪ੍ਰਾਪਤ ਹੋਣਾ। ਸਤਿਗੁਰਾਂ ਦੇ ਸਿੱਖ ਸਾਧ ਸੰਗਤ ਨੂੰ ਮਿਲ ਕੇ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਦੀ ਸ਼ਰਨ ਲੈਣ ਵਾਸਤੇ ਆਏ ਆ, ਆਸਰਾ ਲੈਣ ਲਈ। ਅੰਮ੍ਰਿਤ ਦਿਸ਼ਟ ਨਿਹਾਲ ਕਰ ਦਿਵ ਦ੍ਰਿਸ਼ਟ ਦੇ ਪੈਰੀਂ ਪਾਏ, ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦ੍ਰਿਸ਼ਟ ਨਿਹਾਲ ਪ੍ਰਸੰਨ ਕਰਕੇ ਗਿਆਨ ਦ੍ਰਿਸ਼ਟੀ ਦੇ ਕੇ ਪੈਰੀਂ ਪਾਏ, ਨਿਮਰਤਾ ਵਾਲੇ ਬਣਾਤਾ ਉਹਨਾਂ ਨੂੰ। ਚਰਨ ਰੇਣ ਨਿਹਾਲ ਮੈਨੇ ਪ੍ਰਸੰਨ, ਚਰਨ ਰੇਣ ਮਸਤਕ ਤਿਲ ਪਰਮ ਕਰਮ ਦਾ ਲੇਖ ਮਿਟਾਏ। ਅਤੇ ਭਾਈ ਸਾਹਿਬ ਕਹਿੰਦੇ ਆ ਚਰਨਾਂ ਦੀ ਤੂੜੀ ਮੱਥੇ ਦਾ ਤਿਲਕ ਬਣ ਕੇ ਫਿਰ ਭਰਮ ਕਰਮ ਦੀ ਜਿਹੜੀ ਲਿਖਤ ਸੀ ਮਿਟਾ ਦਿੱਤੀ, ਤਜ ਭਰਮ ਕਰਮ ਵਿਧ ਨਿਖੇਧ ਰਾਮ ਨਾ ਮਿਲੇ ਹੀ। ਨਿਖੇਧ ਕਰਮਾਂ ਦਾ ਭਰੋਸਾ ਛੱਡ ਕੇ ਇੱਕ ਨਿਰੰਕਾਰ ਦੇ ਨਾਮ ਪਰ ਮੁਕਤੀ ਦਾ ਭਰੋਸਾ ਰੱਖਿਆ। ਚਰਨੋਦਕ ਲੈ ਆਚਮਨ ਹੋਮੈ ਦੁਬਧਾ ਰੋਗ ਮਿਟਾਏ, ਰੇਣਵੇਂ ਨੇ ਧੂੜੀ ਚਰਨੋਦਕ ਚਰਨਾ ਮ੍ਰਿਤ ਆਚਮਨ ਵੇ ਨੇ ਪੀਣਾ, ਸੁੱਖ ਸੰਪਟ ਸੁੱਖਾਂ ਦਾ ਡੱਬਾ ਲਵੇ ਮੈਨੇ ਬਰਾਬਰ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਚਰਨਾਮਤ ਆਚਮਨ ਲੈ ਕੇ ਪੀ ਕੇ ਫਿਰ ਇਹ ਹੋਮੇ ਔਰ ਦੁਬਧਾ ਦੇ ਰੋਗ ਜਿਹੜੇ ਭਾਈ ਸਾਹਿਬ ਕਹਿੰਦੇ ਗੁਆ ਦੇਣਾ ਕਰੋ, ਇਹ ਗੁਆਤੇ ਸਤਿਗੁਰਾਂ ਨੇ, ਪੈਰੀਂ ਪੈ ਪਾ ਖਾ ਕੋਈ ਜੀਵਨ ਮੁਕਤ ਸਹਿਜ ਕਰਿਆ ਏ। ਫਿਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੈ ਕੇ ਡਿੱਗ ਕੇ ਚਰਨਾਂ ਦੀ ਧੂੜ ਹੋ ਕੇ ਜੀਵਨ ਮੁਕਤੀ ਦੇ ਸਹਿਜ ਕਰ ਆਨੰਦ ਵਿੱਚ ਉਹ ਗੁਰਮੁਖ ਪਿਆਰੇ ਆ ਗਿਆ। ਚਰਨ ਕਮਲ ਵਿੱਚ ਭਵਰ ਹੋਏ ਸੁੱਖ ਸੰਪਟ ਮੁਕਰੰਦ ਲਵਾਏ। ਫਿਰ ਭਾਈ ਸਾਹਿਬ ਦੱਸਦੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਭੌਰ ਹੋ ਕੇ ਮਕਰੰਦ, ਇਹ ਰਸ ਰੂਪੀ ਜਿਹੜਾ ਪ੍ਰੇਮ ਰਸ ਹੈ, ਇਹ ਸੁੱਖਾਂ ਦੇ ਡੱਬੇ ਵਿੱਚ ਫਿਰ ਗੁਰਮੁਖ ਪਿਆਰੇ ਲਵਾਏ ਮਨ ਹੋ ਗਿਆ। ਪੂਜ ਮੂਲ ਸਤਿਗੁਰ ਚਰਨ ਦੁਤੀਆ ਨਾਸਤ ਲਵੇ ਨਾ ਲਾਏ। ਫਿਰ ਭਾਈ ਸਾਹਿਬ ਦੱਸਦੇ ਪੂਜਾ ਦਾ ਮੂਲ ਕੀ ਹੈ, ਸਤਿਗੁਰਾਂ ਦੇ ਚਰਨ, ਇਹਨਾਂ ਨੂੰ ਹੀ ਸਮਝਿਆ ਜਿਨ੍ਹਾਂ ਨੂੰ ਉਹਨਾਂ ਨੇ ਸੇਵਿਆ। ਦੂਜਾ ਭੈ ਜਿਹੜਾ ਸੀ ਉਹ ਤਾਂ ਵਿਨਾਸ ਹੋ ਗਿਆ, ਇਸ ਵਾਸਤੇ ਇਹਨਾਂ ਦੇ ਲਵੇ ਮੈਨੇ ਬਰਾਬਰ ਕਿਸੇ ਹੋਰ ਨੂੰ ਨਹੀਂ ਲਾਇਆ, ਕਿਉਂਕਿ ਇਹਦੇ ਬਰਾਬਰ ਹੋਰ ਕੋਈ ਹੈ ਹੀ ਨਹੀਂ। ਸਭ ਤੋਂ ਵੱਡੀ ਭਗਤੀ ਇਹ ਹੀ ਹੈ। ਮਕਰੰਦ ਲਵਾਏ, ਇਹਦੇ ਵਿੱਚ ਲਵਾਏ ਮਨ ਹੋ ਗਿਆ। ਪੂਜ ਮੂਲ ਸਤਿਗੁਰ ਚਰਨ, ਮੂਲ ਰੂਪ ਸਤਿਗੁਰਾਂ ਦੇ ਚਰਨਾਂ ਦੀ ਪੂਜਾ ਕੀਤੀ। ਦੁਤੀਆ ਨਾਸਤ, ਦੁਤੀਆ ਜਿਹੜਾ ਸੀ, ਦੂਜਾ ਭਾਵ ਭੈ ਸੀ ਨਾਸ ਹੋ ਗਿਆ, ਦੂਜਾ ਭਾਅ ਨਾਸ ਹੋ ਗਿਆ, ਲਵੇ ਨਾ ਲਾਏ, ਸਤਿਗੁਰਾਂ ਦੇ ਚਰਨਾਂ ਦੀ ਭਗਤੀ ਦੇ ਲਵੇ ਨਾ ਲਾਏ, ਇਹਦੀ ਬਰਾਬਰਤਾ ਨਹੀਂ ਲਾਉਂਦੇ। ਹਾਂਜੀ, ਇਹਦੇ ਬਰਾਬਰ ਕੋਈ ਚੀਜ਼ ਨਹੀਂ ਜਿਹੜੀ ਨਿਰੰਕਾਰ ਦੀ ਭਗਤੀ ਹੈ। ਇਸ ਕਰਕੇ ਇਹਨਾਂ ਦੇ ਲਵੇ ਕਿਸੇ ਹੋਰ ਨੂੰ ਨਾ ਲਾਇਆ, ਕੋਈ ਹੋਰ ਉਹਨਾਂ ਦੀ ਬਰਾਬਰੀ ਲੈ ਨਹੀਂ ਸਕਦਾ। ਗੁਰਮੁਖ ਸੁੱਖ ਵੱਲ ਗੁਰ ਸਰਨਾਏ, ਭਾਈ ਸਾਹਿਬ ਗੁਰਮੁਖ ਹਨ, ਸਤਿਗੁਰਾਂ ਦੀ ਸ਼ਰਨ ਜਿਹੜਾ ਆਉਣਾ ਇਹ ਸੁੱਖਾਂ ਰੂਪੀ ਫਲ ਪ੍ਰਾਪਤ ਹੁੰਦਾ, ਸੁੱਖਾਂ ਦਾ ਫਲ ਦਿੰਦਾ। ਇਹ ਗੁਰੂ ਦੀ ਸ਼ਰਨ 'ਚ ਸਾਰੇ ਸੁੱਖ ਪ੍ਰਾਪਤ ਹੁੰਦੇ ਆ। ਜੋ ਸਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਮੀ ਸੰਦਾ। ਉਹ ਗੁਰੂ ਦੀ ਸ਼ਰਨ ਨੂੰ ਸੁੱਖਾਂ ਦਾ ਮੂਲ ਜਾਣਦੇ। ਤੂੜੀ ਮੱਜਣ ਸਾਧ ਕੇ ਸਾਈਂ ਥੀਏ ਕਿਰਪਾਲ, ਨਦੇ ਹੱਬੇ ਥੋਕੜੇ ਨਾਨਕ ਹਰਿ ਧੰਨ ਮਾਲ। ਉਹ ਸੰਤਾਂ ਦੀ ਚਰਨ ਰੇਣ ਵਿੱਚ ਮੱਜਣ ਕੀਤਾ, ਮਸਤਕ ਧਾਰੀ ਹੈ। ਸਾਰੇ ਧਰਮਾਤਮਕ ਪਦਾਰਥ ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਪ੍ਰਾਪਤ ਹੁੰਦੇ ਹੈ। ਵੀਵੀਂ ਸ਼ਾਸਤਰ ਸਿਮਰਤ ਬੇਦ ਲੱਖ ਮਹਾਂਪਾਤ ਰਾਮਾਇਣ ਮੇਲੇ, ਭਾਈ ਸਾਹਿਬ ਲੱਖਾਂ ਸ਼ਾਸਤਰਾਂ ਦੇ ਪਾਠੀ ਸਿਮਰਤੀਆਂ, ਵੇਦਾਂ, ਮਹਾਭਾਰਤ, ਰਮਾਇਣ ਦੇ ਜਿਹੜੇ ਪਾਠਕਾਂ ਦੇ ਸਮੂਹ ਆ, ਪਾਠੀਆਂ ਦੇ ਮੇਲੇ, ਇਹਨਾਂ ਨੂੰ ਮਿਲਿਆ, ਸਾਰੇ ਮਿਲਿਆ ਜਿੰਨੇ ਵੀ ਪਾਠਕ ਆ। ਸਾਰ ਗੀਤਾ ਲਖ ਭਾਗਵਤ ਜੋਤਕ ਵੈਦ ਚਿਰੰਤੀ ਖੇਲੇ। ਸਾਰ ਗੀਤਾ ਭਾਗਵਤ ਦੇ ਪਾਠੀ, ਜੋਤਿਸ਼ ਦੇ ਪਾਠੀ, ਹਕੀਮ ਜਿਹੜੇ ਚਿਲਾਂਤੀ ਖੇਲ ਕਹੀਏ, ਚਰਿੱਤਰ ਖੇਲਣ ਵਾਲੇ ਜਿਹੜੇ ਨਾਟ ਲੋਕ ਆ। ਜੋਤਕ ਮੈਨੇ ਜੋਤਿਸ਼ ਸ਼ਾਸਤਰ, ਸੰਗੀਤ, ਰਾਗ ਵੇਤਾ, ਗਾਇਤਰੀ ਪਾਠ, ਭੇਲੇ ਇਕੱਠੇ ਕਰ ਲਈਏ। ਲੱਖ ਸੇਖ ਨਵੇਲੇ, ਲੱਖਾਂ ਸ਼ੇਸ਼ ਨਾਗ ਨਵੀਨ ਜਾਂ ਸ਼ੇਸ਼ ਨਾਗ, ਔਰ ਜਿਹੜੇ ਨਵੀ ਲੋਕ ਕੇਲੇ ਮੈਨੇ ਆਨੰਦ ਰੂਪ ਆ। ਚੌਦਾਂ ਵਿਦਿਆ ਸੰਗੀਤ ਬ੍ਰਹਮੇ ਵਿਸ਼ਨ ਮਹੇਸ਼ਰ ਭੇਲੇ। ਚੌਦਾਂ ਵਿਦਿਆ ਸੰਗੀਤ ਕਹੀਏ, ਗਾਇਤਰੀ ਜੋ ਸੰਧਿਆ ਵੇਲੇ ਪੜ੍ਹੀ ਜਾਂਦੀ ਹੈ, ਇਹਦੇ ਪਾਠੀ ਅਥਵਾ ਜਿਹੜੇ ਕਲੌਤ ਲੋਕ ਸੰਗੀਤ ਵੇਤਾ, ਲੱਖਾਂ ਬ੍ਰਹਮਾ ਵਿਸ਼ਨ ਸ਼ਿਵ, ਇਹ ਭੇਲੇ ਮੈਨੇ ਇਕੱਠੇ ਕਰ ਲਈਏ। ਸਨਕਾਦਕ ਲੱਖ ਨਾਰਦਾ ਸੁਖ ਵਿਆਸ ਲੱਖ ਸੇਖ ਨਵੇਲੇ। ਇਹ ਲੱਖਾਂ ਸਨਕਾਦਕ ਰਿਹੀ ਸਨਕ ਸਨੰਦਨ ਸੰਤ ਕੁਮਾਰ ਨਾਰਦ ਸੁਖਦੇਵ ਵਿਆਸ, ਲੱਖਾਂ ਸ਼ੇਸ਼ ਨਾਗ ਨਵੀਨ ਜਾਂ ਸ਼ੇਖ ਜਾਂ ਨਵੀ ਜਿਹੜੇ ਮੁਸਲਮਾਨਾਂ ਦੇ ਪੈਗੰਬਰ ਆ। ਗਿਆਨ ਧਿਆਨ ਸਿਮਰਨ ਭਣੇ ਦਰਸ਼ਨ ਵਰਨ ਗੁਰੂ ਵਾ ਚੇਲੇ। ਲੱਖਾਂ ਗਿਆਨੀ, ਲੱਖਾਂ ਧਿਆਨੀ, ਲੱਖਾਂ ਸਿਮਰਨ ਕਰਨ ਵਾਲੇ, ਲੱਖਾਂ ਦਰਸ਼ਨ ਮਤਾਂ ਦੇ ਮੁਖੀ, ਲੱਖਾਂ ਵਰਨਾਂ ਦੇ ਬਹੁਤੇ ਗੁਰੂ ਔਰ ਚੇਲੇ ਇਸ ਸੰਸਾਰ ਵਿੱਚ ਬਹੁਤ ਆ। ਪੂਰਾ ਸਤਿਗੁਰ ਗੁਰਾਂ ਗੁਰ ਮੰਤਰ ਮੂਲ ਗੁਰ ਬਚਨ ਸਹੇਲੇ। ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਪਰ ਇਹ ਸਭ ਅਧੂਰੇ ਆ। ਪੂਰਾ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂਆਂ ਦੇ ਗੁਰੂ, ਔਰ ਉਹਨਾਂ ਸਤਿਗੁਰਾਂ ਦਾ ਬਚਨ ਸਾਰੇ ਮੰਤਰਾਂ ਦਾ ਮੂਲ ਆ। ਗੁਰੂ ਦੀ ਬਾਣੀ ਮੰਤਰ ਰੂਪ ਆ। ਗੁਰਬਚਨ ਸਹੇਲੇ, ਗੁਰੂ ਦੇ ਬਚਨ ਜਿਹੜੇ ਆ ਉਹ ਸੁੱਖ ਦੇਣ ਵਾਲੇ ਆ। ਗੁਰੂ ਦੀ ਬਾਣੀ ਸੁੱਖ ਦੇਣ ਵਾਲੀ ਹੈ। ਅਕਥ ਕਥਾ ਗੁਰ ਸ਼ਬਦ ਹੈ, ਨਿਤ ਨਿਤ ਨਮੋ ਨਮੋ ਕੇਲੇ। ਭਾਈ ਸਾਹਿਬ ਕਹਿੰਦੇ ਆ, ਸਤਿਗੁਰਾਂ ਦੇ ਸ਼ਬਦ ਦੀ ਜਿਹੜੀ ਕਥਾ ਕਥਨੀ ਹੈ, ਕਥਨ ਵਿੱਚ ਨਹੀਂ ਆ ਸਕਦੀ। ਇਸ ਵਾਸਤੇ ਨੇਤ ਨੇਤ ਇਹ ਨਹੀਂ, ਇਸ ਤੋਂ ਅੱਗੇ ਹੋਰ ਵੀ ਹੈ ਕਹੀਏ, ਔਰ ਨਮਸਕਾਰ ਨਮਸਕਾਰ ਕਹਿਣ ਅਤੇ ਕਰਨ ਵਿੱਚ ਆਨੰਦ ਨੂੰ ਪ੍ਰਾਪਤ ਕਰੀਏ। ਅੰਤਲਿਆਂ ਪੂਰੀ ਨਹੀਂ ਹੁੰਦੀ, ਬਸ ਮੱਥਾ ਟੇਕਣਾ ਬਣ ਜਾਂਦਾ। ਗੁਰਮੁਖ ਸੁੱਖ ਫਲ ਕੇਲੇ ਮੈਨੇ, ਇਹਦੇ 'ਚ ਹੀ ਆਨੰਦ ਆ। ਨਮੋ ਨਮੇ ਕੇਲੇ, ਨਮਸ਼ ਨਮਸਕਾਰ ਕਰਨ ਵਿੱਚ ਬੇਅੰਤ ਹੈ, ਬੇਅੰਤ ਹੈ। ਨਮੋ ਨਮੋ ਨਮਸਕਾਰ ਕੇਲੇ, ਇਹਦੇ 'ਚ ਆਨੰਦ ਆ। ਗੁਰਮੁਖ ਸੁੱਖ ਫਲ ਅੰਮ੍ਰਿਤ ਵੇਲੇ, ਗੁਰਮੁਖਾਂ ਪਾਸ ਸੁੱਖ ਫਲ ਆ ਜਿਹੜਾ ਅੰਮ੍ਰਿਤ ਵੇਲੇ ਵੰਡਿਆ ਜਾਂਦਾ। ਅੰਮ੍ਰਿਤ ਵੇਲੇ ਸਾਧਸੰਗ ਕਰੋ, ਗੁਰੂ ਮਹਾਰਾਜ ਦੀ ਸ਼ਰਨ ਲਓ, ਹੋਰ ਜਿੰਨੇ ਨਾਮ ਆ ਪਰਮਾਤਮਾ ਦਾ ਨਾਮ ਜਿਹੜਾ ਮੂਲ ਮੰਤਰ ਆ, ਗੁਰਮੰਤਰ ਆ, ਇਹਦਾ ਅਭਿਆਸ ਕਰੋ। ਇਹ ਹੋਮੇ ਰੋਗ ਨੂੰ ਕੱਟਣ ਵਾਲੀ ਚੀਜ਼ ਆ। ਬਾਕੀ ਸਾਰਾ ਸੰਸਾਰ ਹੋਮੇ ਵਿੱਚ ਆ। ਹੋਮੇ ਜਿਹੜੀ ਹੈ ਇਹ ਗੁਰੂ ਦੇ ਸ਼ਬਦ ਨਾਲ ਕੱਟੀ ਜਾਂਦੀ ਹੈ। 21 ਚਾਰ ਪਦਾਰਥ ਆਖੀਆਂ, ਲੱਖ ਪਦਾਰਥ ਹੁਕਮੀ ਬੰਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਚਾਰ ਪਦਾਰਥ ਜਿਹੜੇ ਆ ਉਹ ਕਹੇ ਜਾਂਦੇ ਆ, ਕਿਉਂ ਗੁਰਮੁਖਾਂ ਦਾ ਸੁੱਖ ਫਲ ਇਹੀ ਅੰਮ੍ਰਿਤ ਆ। ਅੰਮ੍ਰਿਤ ਵੇਲੇ ਸਾਧ ਸੰਗ ਵਰਤਦਾ ਆ। ਚਾਰ ਪਦਾਰਥ ਆਖੀਆਂ, ਲੱਖ ਪਦਾਰਥ ਹੁਕਮੀ ਬੰਦੇ। ਬੰਦੇ ਮੈਨੇ ਸੇਵਕ, ਧਰਮ, ਅਰਥ, ਕਾਮ, ਮੋਕਸ਼, ਇਹ ਚਾਰ ਪਦਾਰਥ ਕਹੀਦੇ ਆ। ਜਨਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਇਹ ਸੰਪਰਦ ਵਾਲੇ ਮੰਨਦੇ। ਇਹਨਾਂ ਤੋਂ ਬਿਨਾਂ ਜਿਹੜੇ ਲੱਖਾਂ ਪਦਾਰਥ ਆ ਇਹ ਸਤਿਗੁਰੂ ਜੀ ਦੇ ਹੁਕਮੀ ਬੰਦੇ ਆ, ਗੁਰੂ ਕੀ ਸ਼ਰਨ 'ਚ ਪ੍ਰਾਪਤ ਹੁੰਦੇ ਆ। ਰਿੱਧ ਸਿੱਧ ਨਿੱਧ ਲੱਖ ਸੇਵਕ, ਕਾਮ ਤਿੰਨ ਲੱਖ ਬਗ ਚਰੰਦੇ। ਰਿੱਧੀਆਂ, ਸਿੱਧੀਆਂ, ਨਿਧੀਆਂ ਆਦਿਕ ਲੱਖਾਂ ਸੇਵਕਾਂ ਵਾਂਗੂ ਲੱਖਾਂ ਕਾਮ ਤਿੰਨਾਂ ਦੇ ਬਗ ਜਿਹੜੇ ਚਰ ਰਹੇ ਆ। ਚਰੰਦੇ ਮੈਨੇ ਚਰ ਬਗ ਬਾਹਰ ਜਿਹੜੇ ਖੁੱਲ੍ਹੇ ਮੈਦਾਨ 'ਚ ਚਰਦੀਆਂ, ਗਊਆਂ ਦਾ ਇਕੱਠ ਜਿਹੜਾ ਉਹਨੂੰ ਬੱਗ ਕਹਿੰਦੇ। ਲੱਖ ਪਰਸ ਪਥਰੋਲੀਆ ਪਾਰ ਜਤ ਲੱਖ ਬਾਗ ਫਲੰਦੇ। ਫਿਰ ਭਾਈ ਗੁਰਦਾਸ ਸਾਹਿਬ ਨੇ ਲੱਖਾਂ ਹੀ ਪਾਰਸ ਪੱਥਰ ਅਮਰ ਦੇ ਲੱਖਾਂ ਪਾਰ ਜਾਤਾਂ ਦੇ ਬਾਗ ਫਲੇ ਹੋਏ ਆ, ਫਲੰਦੇ ਵੀ ਨਹੀਂ ਫਲੇ ਹੋਏ ਆ। ਪਥਰੋਲੀਆ ਪੱਥਰ ਦੇ ਗੀਰੇ, ਚਿਤਵਣ ਲੱਖ ਚਿੰਤਾਮਣੀ ਲੱਖ ਰਸਨ ਕਰਦੇ ਛੰਦੇ। ਛੰਦੇ ਮੈਨੇ ਸਿਫਤ ਦੇ ਛੰਦ, ਚਿਤਵਣ ਮੈਨੇ ਇੱਛਾ। ਭਾਈ ਗੁਰਦਾਸ ਕਹਿੰਦੇ ਆ ਲੱਖਾਂ ਚਿੰਤਾਮਣੀਆਂ ਚਿਤਵਣੀਆਂ ਪੂਰੀਆਂ ਪੂਰੀ ਕਰਨ ਵਾਲੀਆਂ ਲੱਖਾਂ ਰਸਨ ਛੰਦ ਰਚ ਰਚ ਕੇ ਬਲਿਹਾਰ ਹੁੰਦੀਆਂ। ਲੱਖ ਰਤਨ ਰਤਨਾਗਰਾਂ ਸਭ ਨਿਦਾਨ ਸਭ ਫਲ ਸਿਮਰੰਦੇ। ਲੱਖਾਂ ਰਤਨਾਂ ਵਾਲੇ ਹੈ ਸਮੁੰਦਰ ਔਰ ਸਭ ਖਜ਼ਾਨੇ ਸਭ ਫਲਦਾਤੇ ਸਤਿਗੁਰਾਂ ਦੇ ਪਾਵਨ ਚਰਨਾਂ ਨੂੰ ਸਿਮਰਦੇ ਹੈ। ਲੱਖ ਰਤਨ ਰਤਨਾਗਰਾਂ ਰਤਨਾਂ ਦੀ ਆਕਰ ਕੌਣ ਸਮੁੰਦਰ ਸਭ ਨਿਦਾਨ ਸਾਰੇ ਖਜ਼ਾਨੇ ਸਭ ਫਲ ਸਿਮਰੰਦੇ। ਸਾਰੇ ਫਲਦਾਤੇ ਸਤਿਗੁਰਾਂ ਦੇ ਚਰਨਾਂ ਦਾ ਸਿਮਰਨ ਕਰਦੇ ਆ। ਲੱਖ ਭਗਤੀ ਲੱਖ ਭਗਤ ਹੋਏ ਕਰਾ ਮਾਤ ਪਰਚੈ ਪਰਚੁੰਦੇ। ਲੱਖਾਂ ਭਗਤੀਆਂ ਵਾਲੇ ਭਗਤ ਜਿਹੜੇ ਆ ਕਰਾ ਮਾਤਾਂ ਦੇ ਪਰਚੇ ਵਿੱਚ ਪਰਚਦੇ ਆ। ਪ੍ਰੇਮ ਪਰਚਾ ਮੈਨੇ ਪ੍ਰੇਮ ਦਾ ਪਰਚਾ, ਪਰਚੰਦੇ ਮੈਨੇ ਪਰਚ ਜਾਂਦੇ ਆ। ਛੰਦ ਮੈਨੇ ਹੁੰਦਾ ਉਸਤਤੀ ਰਤਨਾਗਰਾਂ ਸਮੁੰਦਰ ਪਰਚੇ ਪ੍ਰੇਮ ਚਿਤਵਣ ਕਿਰਪਾ ਦ੍ਰਿਸ਼ਟੀ ਪਰਚੰਦੇ ਮੈਨੇ ਪਰਚਦੇ ਆ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਜਿਹੜੇ ਗੁਰੂ ਮਹਾਰਾਜ ਦੇ ਸਿੱਖ ਆ ਉਹ ਸ਼ਬਦ ਸੁਰਤ ਦਾ ਅਭਿਆਸ ਕਰਦੇ ਆ। ਲੱਖਾਂ ਭਗਤ ਕਰਾਮਾਤ ਪਰਚੇ 'ਚ ਪਰਚਦੇ ਆ। ਗੁਰੂ ਦੀ ਮਹਿਮਾ ਨੂੰ ਜਾਣ ਕੇ ਗੁਰੂ ਦੇ ਭਗਤ ਹੋ ਗਏ ਆ ਉਹ। ਸ਼ਬਦ ਸੁਰਤ ਲਿਵ ਸਾਧ ਸਿੰਘ ਪਿਰਮ ਪਿਆਲਾ ਅਜਰ ਜਨਮਦੇ। ਫਿਰ ਭਾਈ ਸਾਹਿਬਾਂ ਨੇ ਜਿਹੜੇ ਸਤਿਗੁਰਾਂ ਦੇ ਗੁਰਸਿੱਖ ਆ ਉਹ ਸ਼ਬਦ ਸੁਰ ਦੀ ਲਿਵ ਲਾ ਕੇ ਪ੍ਰੇਮ ਦੇ ਅਜਰ ਪਿਆਲੇ ਨੂੰ ਜਰ ਜਾਂਦੇ ਆ। ਭਾਵ ਪੀ ਕੇ ਪਾਟਦੇ ਨਹੀਂ, ਉਹਨੂੰ ਜਰ ਜਾਂਦੇ ਆ। ਪੂਰੇ ਗੁਰਾਂ ਦੇ ਜਿਹੜੇ ਗੁਰਸਿੱਖ ਆ ਸ਼ਬਦ ਦੀ ਸੁਰਤ ਵਿੱਚ ਉਹ ਸਾਧ ਸੰਗ ਵਿੱਚ ਲਿਵਲੀਨ ਹੋ ਜਾਂਦੇ ਆ ਔਰ ਪ੍ਰੇਮ ਪਿਰਮ ਪਿਆਲਾ ਪ੍ਰੇਮ ਰਸ ਨੂੰ ਪੀ ਕੇ ਅਜਰ ਸ਼ਕਤੀਆਂ ਨੂੰ ਪ੍ਰਾਪਤ ਕਰਕੇ ਨਿਮਰਤਾ 'ਚ ਰਹਿ ਕੇ ਅਜਰ ਨੂੰ ਜਰਦੇ ਆ, ਅਜਰ ਨੂੰ ਜਰਨਦੇ ਜਰ ਜਾਂਦੇ ਆ। ਕਿਉਂਕਿ ਮਾਇਆ ਜਰਨੀ ਪਦਵੀ ਜਰਨੀ ਜਵਾਨੀ ਨੂੰ ਜਰਨਾ ਪੰਜਾਂ ਵਿਕਾਰਾਂ ਨੂੰ ਬਹੁਤ ਔਖਾ, ਉਹ ਬ੍ਰਹਮ ਗਿਆਨ ਸਾਰੀਆਂ ਰਿਧੀਆਂ ਤੀਆਂ ਜਰਨੀਆਂ ਔਖੀਆਂ ਸਭ ਤਾਕਤਾਂ ਦੇ ਮਾਲਕ ਹੁੰਦੇ ਫਿਰ ਵੀ ਅਜਰ ਨੂੰ ਜਰ ਜਾਂਦੇ ਆ। ਗੁਰ ਕਿਰਪਾ ਸਤਸੰਗ ਮਿਲੰਦੇ। ਭਾਈ ਸਾਹਿਬ ਕਹਿੰਦੇ ਆ ਉਹ ਗੁਰਮ ਪਿਆਰੇ ਸਤਿਗੁਰਾਂ ਦੀ ਕਿਰਪਾ ਨਾਲ ਸਾਧ ਸੰਗਤ ਸੱਚਖੰਡ 'ਚ ਮਿਲਦੇ ਆ, ਉੱਥੇ ਦਰਸ਼ਨ ਹੁੰਦਾ। ਇਸ ਵਾਸਤੇ ਭਾਈ ਸਾਹਿਬ ਨੇ ਇਹ ਗੁਰਸਿੱਖੀ ਦੀ ਮਹਿਮਾ ਦੱਸੀ ਹੈ, ਸਤਿਗੁਰਾਂ ਦੀ ਮਹਿਮਾ ਦੱਸੀ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਪਵਿੱਤਰ ਉਪਦੇਸ਼ ਜਿਹੜੇ ਆ ਸਾਡੇ ਹਿਰਦੇ 'ਚ ਨਿਵਾਸ ਕਰਨ, ਕਿਤੇ ਸਾਨੂੰ ਵੀ ਗੁਰਮਤਿ ਗੁਰਸਿੱਖੀ ਭਾਣਾ ਮੰਨਣ ਦਾ ਬਲ ਆ ਜਾਏ ਔਰ ਪ੍ਰੇਮਾ ਭਗਤੀ ਰਹਿ ਕੇ ਗੁਰਮੁਖਤਾਈ ਦੀ ਅਵਸਥਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 16 12 ਜਿਹੜੀਆਂ ਪੂਰੀਆਂ ਹੋ ਗਈਆਂ।